ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀ ਨਾਨਕ ਸਤਿਗੁਰ ਭੇਟਿਐ ਪੂਰੀ ਹੋਵੇ ਜੁਗ ਨਾਨਕ ਸਤਿਗੁਰ ਭੇਟਿਐ ਪੂਰੀ ਹੋਵੇ ਜੁਗ
ਨਾਨਕ ਸਤਿਗੁਰ
ਸਤਿਗੁਰ ਭੇਟੇ ਪੂਰੀ ਹੋਵੇ ਜੁਗ ਨਾਨਕ ਸਤਿਗੁਰ ਭੇਟੇ ਪੂਰੀ ਹੋਵੇ ਜੁਗ
ਨਾਨਕ ਸਤਿਗੁਰ ਭੇਟੇ ਪੂਰੀ ਹੋਵੇ ਜੁਗ ਨਾਨਕ ਸਤਿਗੁਰ
ਸਾਰੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੌਣ ਵਾਲੀ ਸੰਗਤ ਨੂੰ ਬੇਨਤੀ ਹੈ ਜਲਦੀ ਜਲਦੀ ਨਮਸਕਾਰ ਕਰਕੇ ਪੰਡਾਲ ਵਿੱਚ ਸਜਣ ਦੀ ਕਿਰਪਾਲਤਾ ਕਰੋ। 8:30 ਹੋ ਚੁੱਕੇ ਆ, ਕੱਲ ਬੇਨਤੀ ਕੀਤੀ ਸੀ ਵੀ 8:30 ਵਜੇ ਤੱਕ ਭਾਈ ਸਾਹਿਬ ਜੀ ਨੇ ਸਟੇਜ ਤੇ ਆ ਜਾਣਾ ਤੇ ਲੰਗਰ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਜਿੰਨਾ ਚਿਰ ਦੀਵਾਨ ਚੱਲਦਾ ਉਹਨਾਂ ਚਿਰ ਲੰਗਰ ਬੰਦ ਕਰ ਦਿੱਤਾ ਜਾਵੇ। ਸੋ ਆਪਾਂ ਗੁਰਬਾਣੀ ਵਿੱਚ ਸ਼ਬਦ ਪੜ੍ਹਦੇ ਸੀ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗ ਹੱਸਦਿਆਂ ਖਿਲੰਦਿਆਂ ਪਹਿਨਦਿਆਂ ਖਵੰਦਿਆਂ ਵਿੱਚੇ ਹੋਵੇ ਮੁਕਤ ਹੱਸਦਿਆਂ ਖੇਡਦਿਆਂ ਪਹਿਨਦਿਆਂ ਖਾਂਦਿਆਂ ਇਹਨਾਂ ਚੀਜ਼ਾਂ ਵਿੱਚ ਰਹਿੰਦਿਆਂ ਰਹਿੰਦਿਆਂ ਬੰਦਾ ਮੁਕਤ ਹੋਣਾ ਚਾਹੀਦਾ। ਕੱਲ ਵੀ ਬੇਨਤੀ ਕੀਤੀ ਸੀ ਵੀ ਲੋਕਾਂ ਨੇ ਮਰਨ ਤੋਂ ਬਾਅਦ ਮੁਕਤੀ ਦੀ ਗੱਲ ਕੀਤੀ, ਮਰਨ ਤੋਂ ਬਾਅਦ ਸਾਰੀਆਂ ਚੀਜ਼ਾਂ ਬਣਾਈਆਂ, ਪਰ ਜੇ ਅਸੀਂ ਗੁਰੂ ਨਾਨਕ ਸਾਹਿਬ ਦੀ ਸੋਚ ਨੂੰ ਪਿਆਰ ਕਰਦੇ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਆ ਵੀ ਜਿਉਂਦੇ ਜੀ ਸਾਰਾ ਕੁਛ ਭੋਗੇ ਬੰਦਾ ਤੇ ਕਈ ਭੋਗਦੇ ਵੀ ਹੈ। ਬਹੁਤ ਸਾਰੇ ਸਤਿਗੁਰ ਦੇ ਸੱਚੇ ਗਿਆਨ ਨਾਲ ਜੁੜ ਕੇ ਸਤਿਗੁਰ ਕਹਿੰਦੇ ਨਾਨਕ ਸਤਿਗੁਰ ਭੇਟਿਆ ਭੇਟਿਆ ਦਾ ਅਰਥ ਹੁੰਦਾ ਮਿਲ ਜਾਣਾ। ਅਸੀਂ ਤੇ ਵਾਰੇ ਵਾਰੇ ਜਾਈਏ ਰਹਿ ਰਾਜ ਸਾਹਿਬ ਦਾ ਪਾਠ ਹੁੰਦਾ ਤੇ ਸਤਿਗੁਰ ਕਹਿੰਦੇ ਹੈ ਤੇਰਾ ਕੀਤਾ ਜਤੋ ਨਹੀਂ ਮੈਨੂੰ ਜੋਗ ਕੀਤੋ ਮੈਂ ਨਿਰਗੁਣ ਆਰੇ ਕੋ ਗੁਣ ਨਾਹੀਂ ਆਪੇ ਤਰਸ ਪਏ। ਉਹ ਤਰਸ ਜਿਹੜਾ ਉਹ ਕਿਰਪਾ ਜਿਹੜੀ ਉਹ ਸਾਰੇ ਜੀਵਾਂ ਤੇ ਹੁੰਦੀ ਹੈ। ਇਹਦਾ ਮਤਲਬ ਇਹ ਨਹੀਂ ਵੀ ਸਪੈਸ਼ਲ ਸਪੈਸ਼ਲ ਬੰਦੇ ਆਉਂਦੇ ਆ, ਕੋਈ ਰੱਬ ਸਪੈਸ਼ਲ ਬੰਦਿਆਂ ਨੂੰ ਭੇਜਦਾ, ਉਹਨਾਂ ਤੇ ਸਪੈਸ਼ਲ ਕਿਰਪਾ ਹੁੰਦੀ ਹੈ। ਸਤਿਗੁਰ ਕਹਿੰਦੇ ਆ ਵੀ ਉਹਦੀ ਕਿਰਪਾ ਤੇ ਸਾਰਿਆਂ ਤੇ ਹੋ ਰਹੀ ਹੈ। ਇਹ ਸ਼ਬਦ ਹਰ ਇੱਕ ਬੰਦਾ ਕਵੇ ਵੀ ਤਰਸ ਪਿਆ ਮੈਂ ਹਰਾਮਤ ਹੋਈ, ਆਹ ਮਨੁੱਖਾ ਦੇਹੀ ਮਿਲ ਜਾਣੀ, ਆਹ ਜ਼ਿੰਦਗੀ ਮਿਲ ਜਾਣੀ, ਇਹ ਬੜੀ ਵੱਡੀ ਕਿਰਪਾ ਆਪਣੇ ਆਪ ਚ ਸਮਝੀਏ ਅਸੀਂ। ਆਹ ਦੇਹ ਆਹ ਸਰੀਰ, ਬਾਕੀ ਵੀ ਸਤਿਗੁਰ ਕਹਿੰਦੇ ਆ ਅੰਡ ਜੇਰਜ ਸੇਤ ਉਤਪੁਜ, ਬਾਕੀ ਵੀ ਤੇ ਸਾਡੇ ਵਾਂਗੂ ਹੀ ਪੈਦਾ ਹੁੰਦੇ ਆ, ਪਰ ਉਹਨਾਂ ਨਾਲੋਂ ਵੱਖਰੇ ਅਸੀਂ ਕਿਉਂ ਆ? ਕਿਉਂਕਿ ਸਾਡੇ ਕੋਲ ਸੋਚਣ ਸ਼ਕਤੀ ਹੈ, ਸਾਡੇ ਕੋਲ ਦਿਮਾਗ ਹੈ, ਇਸ ਕਰਕੇ ਅਸੀਂ ਸਾਰੇ ਜੀਵਾਂ ਨਾਲੋਂ ਸਾਰੇ ਜੀਵ ਜੰਤੂਆਂ ਨਾਲੋਂ ਵੱਖਰੇ ਵੱਖਰੇ ਦਿਸਦੇ ਹਾਂ ਸੋਚਣ ਕਰਕੇ, ਦਿਮਾਗ ਕਰਕੇ। ਤੇ ਜਦੋਂ ਕੁਦਰਤ ਨੇ ਸਾਨੂੰ ਇਹੋ ਜਿਹਾ ਸਿਰਜਿਆ, ਮਾਨੁਖ ਕੋ ਪ੍ਰਭ ਦੀ ਵਡਿਆਈ, ਹਾਲਾਂਕਿ ਪਸ਼ੂਆਂ ਨੂੰ ਗੁਰੂ ਸਾਹਿਬ ਨੇ ਮਾੜਾ ਨਹੀਂ ਆਖਿਆ, ਤੇ ਕਹਿੰਦੇ ਆ ਬਲਿਹਾਰੀ ਤਿੰਨ ਪੰਖੀਆਂ ਜੰਗਲ ਜਿੰਨਾ ਵਾਸ, ਕਹਿੰਦੇ ਮੈਂ ਤੇ ਵਾਰੇ ਵਾਰੇ ਜਾਵਾਂ, ਕੰਕਰ ਚੁਗਣ ਥਲ ਵਸਣ ਰੱਬ ਨਾ ਛੋੜਣ ਪਾਸ। ਉਹਦੇ ਮੁਤਾਬਕ ਚੱਲਦੇ, ਰੱਬ ਨੂੰ ਨਾ ਛੱਡਣਾ ਮਤਲਬ ਕਿ ਉਹਦੇ ਮੁਤਾਬਕ ਚੱਲਣਾ, ਹੀ ਰੱਬ ਨੂੰ ਨਾ ਛੱਡਣਾ ਆ, ਰੱਬ ਨਾ ਛੋੜਣ। ਕਹਿੰਦੇ ਰੱਬ ਨੂੰ ਨਹੀਂ ਛੱਡ ਕੇ ਭੱਜਦੇ, ਉਹਦੇ ਨੇੜੇ ਹੀ ਸਮਝਦੇ, ਉਹ ਵੀ ਨਾਲ ਹੀ ਹੈ ਕਹਿੰਦੇ। ਤੇ ਜਦੋਂ ਕਦੇ ਮੱਝ ਦੀ ਗੱਲ ਕਰਦੇ, ਪਸ਼ੂਆਂ ਦੀ ਗੱਲ ਕਰਦੇ, ਤੇ ਉਸ ਵੇਲੇ ਕਹਿੰਦੇ ਪਸ਼ੂ ਮਿਲੇ ਚੰਗੀਆਂ ਖੜਖਾਵੇ ਅੰਮ੍ਰਿਤ ਦੇ। ਕਹਿੰਦੇ ਪਸ਼ੂ ਵੀ ਬੰਦੇ ਨਾਲੋਂ ਬੜਾ ਚੰਗਾ, ਕਿਉਂ? ਕਿਉਂਕਿ ਉਹ ਘਾਹ ਖਾ ਕੇ ਵੀ ਦੁੱਧ ਦੇ ਰਿਹਾ, ਕਿਉਂਕਿ ਤਾਂ ਕਰਕੇ ਚੰਗਾ ਹੈ ਉਹ। ਪਸ਼ੂਆਂ ਬਾਕੀ ਜੀਵ ਜੰਤੂਆਂ ਨੂੰ ਮਾੜਾ ਨਹੀਂ ਆਖਿਆ। ਕਮਾਲ ਦੀ ਗੱਲ ਇਹ ਹੈ ਵੀ ਸਾਡੇ ਚ ਇਹ ਗੱਲ ਕਿੱਥੋਂ ਆ ਗਈ? ਕਈ ਵਾਰੀ ਬੰਦਾ ਚੜ੍ਹਾਈ ਕਰ ਜਾਂਦਾ, ਕਈ ਵਾਰੀ ਭੋਗ ਤੇ ਜਾਈਏ ਨਾ ਕਿਸੇ ਦੇ, ਤੇ ਕਈ ਵਾਰੀ ਕੋਈ ਬੰਦਾ ਚੜ੍ਹਾਈ ਕਰ ਗਿਆ ਹੁੰਦਾ, ਉਹ ਗ੍ਰੰਥੀ ਹੁੰਦਾ ਵਿਚਾਰਾ, ਅਰਦਾਸ ਕਰਦਾ, ਕਹਿੰਦਾ ਜੀ ਟੇਢੀਆਂ ਮੇਢੀਆਂ ਜੂਨਾਂ ਤੋਂ ਬਚਾ ਕੇ ਰੱਖੇ। ਅਸੀਂ ਕਹਿੰਦੇ ਟੇਢੀਆਂ ਮੇਢੀਆਂ ਜੂਨਾਂ, ਪੰਛੀ ਨੂੰ ਪੁੱਛ ਕੇ ਦੇਖੋ, ਪੰਛੀ ਆਪਣੇ ਆਪ ਚ ਬਹੁਤ ਖੁਸ਼ ਹੈ। ਗੰਦਗੀ ਦੇ ਕੀੜੇ ਨੂੰ ਪੁੱਛ ਕੇ ਦੇਖੀਏ, ਉਹ ਕਹਿੰਦਾ ਮੈਂ ਖੁਸ਼ ਹਾਂ, ਠੀਕ ਹਾਂ। ਉਹਨੂੰ ਬੈੱਡ ਤੇ ਲਿਜਾ ਕੇ ਦੇਖੀਏ ਇੱਕ ਵਾਰੀ ਵੀ, ਲੈ ਤੈਨੂੰ ਸੋਹਣੇ ਬੈੱਡ ਤੇ ਬਿਠਾ ਦਿੰਦੇ, ਉਹ ਕਹਿੰਦਾ ਨਹੀਂ ਨਹੀਂ ਮੈਂ ਠੀਕ ਹਾਂ, ਗੰਦਗੀ ਚ ਹੀ ਰਹਿ ਕੇ ਖੁਸ਼ ਹਾਂ। ਸਾਰੇ ਦੇ ਸਾਰੇ ਆਪਣੇ ਆਪ ਵਿੱਚ ਖੁਸ਼ ਹੈ, ਫਿਰ ਅਸੀਂ ਟੇਢੀਆਂ ਮੇਢੀਆਂ ਜੂਨਾਂ ਕਿਵੇਂ ਕਹਿ ਸਕਦੇ? ਕੁੱਤੇ ਦੀ ਜੂਨ ਟੇਢੀ ਥੋੜਾ, ਸਾਰੀ ਜ਼ਿੰਦਗੀ ਕੁੱਤਾ ਕਈ ਵਾਰੀ ਵਫਾਦਾਰੀ ਕਰਦਾ, ਸਾਰੀ ਸਾਰੀ ਜ਼ਿੰਦਗੀ। ਤੇ ਕਈ ਵਾਰੀ ਕੁੱਤਾ ਮਰ ਜਾਂਦਾ, ਲੋਕੀ ਕਈ ਕਹਿੰਦੇ ਰੋਟੀ ਛੱਡ ਜਾਂਦੇ ਕਿਉਂਕਿ ਪਿਆਰ ਪੈ ਜਾਂਦਾ ਉਹਦੇ ਨਾਲ, ਕਈ ਵਾਰੀ ਮੱਝ ਨਾਲ ਪਿਆਰ ਪੈ ਜਾਂਦਾ, ਕੱਟੇ ਨਾਲ। ਅਸੀਂ ਟੇਢੀਆਂ ਮੇਢੀਆਂ ਜੂਨਾਂ ਅਸੀਂ ਕਿੱਦਾਂ ਕਹਿ ਸਕਦੇ ਹਾਂ? ਸਤਿਗੁਰ ਤੇ ਕਹਿੰਦੇ ਗਾਵਣ ਤੋਂ ਤੈਨੂੰ ਪੌਣ ਪਾਣੀ ਬਸੰਤਰ, ਗਾਵੈ ਰਾਜਾ ਧਰਮ ਦੁਆਰੇ, ਕਹਿੰਦੇ ਤੈਨੂੰ ਤੇ ਸਾਰੀ ਗਾ ਰਹੇ। ਤੇ ਗਾਉਣਾ ਮਤਲਬ ਕੀ ਹੈ? ਉਹਦੇ ਮੁਤਾਬਕ ਚੱਲਣਾ। ਆਪਾਂ ਗੱਲ ਕਰਦੇ ਸੀ ਹਸੰਦਿਆਂ ਖਿਲੰਦਿਆਂ ਪੈਨੰਦਿਆਂ ਖਵੰਦਿਆਂ ਵਿੱਚੇ ਹੋਵੇ ਮੁਕਤ, ਕਹਿੰਦੇ ਆ ਇਹਨੂੰ ਨਾ ਸਮਝ ਵੀ ਆ ਟੇਢੀਆਂ, ਇਹ ਤੇ ਜਿਉਂਦੇ ਜੀ ਅਸੀਂ ਟੇਢੀਆਂ ਮੇਢੀਆਂ ਜੂਨਾਂ ਭੋਗਦੇ ਹਾਂ। ਅੰਤਕਾਲ ਜੋ ਲਛਮੀ ਸਿਮਰੇ ਐਸੀ ਚਿੰਤਾ ਮਹਿ ਜੀ ਮਰੇ, ਅੰਤਕਾਲ ਜੋ ਲੜਕੇ ਸਿਮਰੇ ਐਸੀ ਚਿੰਤਾ ਮਹਿ ਜੀ ਮਰੇ। ਅੰਤਕਾਲ ਮਤਲਬ ਕੀ ਆ? ਜ਼ਿੰਦਗੀ ਨੂੰ ਅਸੀਂ ਅੰਤਲਾ ਸਮਾਂ ਸਮਝੀਏ, ਮਰਨ ਤੋਂ ਬਾਅਦ ਸਾਨੂੰ ਵੀ ਪਤਾ ਅਸੀਂ ਕਿੱਥੇ ਜਾ ਕੇ ਸਾਡੀ ਸਮਾਈ ਹੋਣੀ ਹੈ, ਕੀ ਬਣਾਂਗੇ ਜਾ ਕੇ ਅਸੀਂ? ਇੱਕ ਦੱਜਾ ਇੱਕ ਦੱਬੀਆਂ ਇੱਕ ਨਾ ਕੁੱਤੇ ਖਾਹੇ, ਇੱਕ ਪਾਣੀ ਵਿੱਚ ਉਸਟੀਆਂ ਇੱਕ ਪੀ ਫਿਰ ਹੱਸਣ ਪਾਹੇ। ਕਹਿੰਦੇ ਬੰਦੇ ਨੂੰ ਜੋ ਮਰਜ਼ੀ ਕਰ ਲਓ, ਬੰਦੇ ਨੂੰ ਜੋ ਮਰਜ਼ੀ ਭਾਵੇਂ ਪਾਣੀ ਚ ਰੋੜ ਦਿਓ, ਭਾਵੇਂ ਅੱਗ ਨਾਲ ਸਾੜ ਦਿਓ, ਭਾਵੇਂ ਖੂਹ ਚ ਲਮਕਾ ਦਿਓ, ਭਾਵੇਂ ਏਦਾਂ ਹੀ ਸੁੱਟ ਦਿਓ, ਉਹਦੀ ਦੇਹ ਨੂੰ ਕੋਈ ਫਰਕ ਨਹੀਂ ਪੈਂਦਾ। ਇਹਦੇ ਨਾਲ ਮਰਨ ਤੋਂ ਬਾਅਦ ਐਂ ਨਹੀਂ ਵੀ ਕੁਛ ਐਂ ਕਿਤੇ ਅੱਗੇ ਜਾ ਕੇ ਕੋਈ ਨਾ ਕੋਈ ਹੋਰ ਜੂਨੀ ਚ ਪੈ ਜੂ, ਬੰਦਾ ਬਣ ਜੂ। ਸਤਿਗੁਰ ਕਹਿੰਦੇ ਇੱਕ ਦੱਜਾ ਇੱਕ ਦੱਬੀਆਂ ਇੱਕ ਨਾ ਕੁੱਤੇ ਖਾਹੇ, ਇੱਕ ਪਾਣੀ ਵਿੱਚ ਉਸਟੀਆਂ ਇੱਕ ਪੀ ਫਿਰ ਹੱਸਣ ਪਾਏ, ਨਾਨਕ ਏਵ ਨਾ ਜਾਪੇ ਕਿੱਥੇ ਜਾਏ ਸਮਾਏ। ਇਸ ਕਰਕੇ ਆਹੀ ਜ਼ਿੰਦਗੀ ਨੂੰ ਅਸੀਂ ਅੰਤਲਾ ਸਮਾਂ ਸਮਝੀਏ ਵੀ ਸਾਡੀ ਆਹੀ ਜ਼ਿੰਦਗੀ ਅੰਤਲੀ ਹੈ। ਸਾਨੂੰ ਬਾਅਦ ਦਾ ਕੀ ਪਤਾ? ਸਾਨੂੰ ਨਾ ਪਿਛਲੇ ਦਾ ਪਤਾ ਸੀ, ਨਾ ਅਗਲੇ ਦਾ ਪਤਾ ਸੀ, ਫਿਰ ਕਰੀਏ ਕੀ? ਕਹਿੰਦੇ ਵਰਤਮਾਨ ਨੂੰ ਸਾਂਭ, ਪ੍ਰੈਜੈਂਟ ਜੋ ਅਸੀਂ ਜਿਉ ਰਹੇ ਹਾਂ, ਕਹਿੰਦੇ ਉਹਨੂੰ ਸੋਹਣਾ ਸੋਹਣਾ ਜਿਉ ਕੇ ਜਾਈਏ ਦੁਨੀਆਂ, ਫਿਰ ਹੋਏਗਾ ਉਹ ਕਿਰਪਾ ਕਿਵੇਂ ਹੁੰਦੀ? ਕਹਿੰਦੇ ਨਾਨਕ ਸਤਿਗੁਰ ਭੇਟੀਆਂ ਪੂਰੀ ਹੋਵੇ ਜੁਗਤ, ਕਹਿੰਦੇ ਫਿਰ ਜੁਗਤੀ ਮਿਲਦੀ ਹੈ। ਨਹੀਂ ਤੇ ਜੋਗੀਆਂ ਨੇ ਆਪਣੀ ਆਪਣੀ ਜੁਗਤੀ ਅਪਣਾਈ, ਪਰ ਸਾਡੀ ਜੁਗਤੀ ਆਹੀ ਹੈ। ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾ, ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾ, ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾ, ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾ, ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾ, ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾ, ਸਤਿ ਚਾਰ ਸਿੱਖ ਨਾਨਕ ਸਤਿਗੁਰ ਭੇਟਿਆਂ ਪੂਰੀ ਹੋਵੇ ਜੁਗਤ ਹਸੰਦਿਆਂ ਖਿਲੰਦਿਆਂ ਪੈਨੰਦਿਆਂ ਖਵੰਦਿਆਂ ਵਿੱਚੇ ਹੋਵੇ ਮੁਕਤ ਸਵਾਓ ਰਹਿੰਦਾ ਸਮਾਂ ਆਪਾਂ ਭਾਈ ਸਾਹਿਬ ਜੀ ਤੋਂ ਗੁਰਮਤਿ ਦੀਆਂ ਵਿਚਾਰਾਂ ਸਰਵਣ ਕਰੀਏ ਆਉਣ ਵਾਲੀ ਸੰਗਤ ਨੂੰ ਬੇਨਤੀ ਜਿਹੜੇ ਬਾਹਰ ਖੜੇ ਆ ਕਿਰਪਾ ਕਰਕੇ ਜਲਦੀ ਜਲਦੀ ਨਮਸਕਾਰ ਕਰਕੇ ਪੰਡਾਲ ਵਿੱਚ ਸਜੋ ਲੰਗਰ ਵਾਲੇ ਵੀਰਾਂ ਨੂੰ ਫਿਰ ਬੇਨਤੀ ਹੈ ਵੀ ਲੰਗਰ ਬੰਦ ਕਰ ਦਿੱਤਾ ਜਾਵੇ ਜਿੰਨਾ ਚਿਰ ਦੀਵਾਨ ਚੱਲਦਾ ਸਵਾਓ ਹੋਈਆਂ ਭੁੱਲਾਂ ਦੀ ਖਿਮਾ ਭਾਈ ਸਾਹਿਬ ਜੀ ਤੋਂ ਗੁਰਮਤਿ ਦੀਆਂ ਵਿਚਾਰਾਂ ਸਰਵਣ ਕਰੀਏ ਗੱਜ ਕੇ ਆਖੋ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਵਾਹਿਗੁਰੂ। ਸਤਨਾਮ ਸ਼੍ਰੀ ਵਾਹਿਗੁਰੂ। ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਵਾਜ ਤੂੰ ਸਈਆ ਮੇਰਾ, ਮਾਥੇ ਛਤਰ ਤਰੇ, ਜਾਂ ਕੀ ਛੋਤ ਜਗਤ ਕੋ ਲਾਗੇ ਤਾਂ ਪਰ ਤੂੰ ਹੀ ਡਰੇ, ਨੀਚੇ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰ। ਨਾਮ ਦੇਵ ਕਬੀਰ ਤਲੋਚਨ, ਨਾਮ ਦੇਵ ਕਬੀਰ ਤਲੋਚਨ ਸਦਨਾ ਸੈਨ ਤਰ, ਕਹਿ ਰਵਿਦਾਸ ਸੁਣੋ ਰੇ ਸੰਤੋ, ਕਹਿ ਰਵਿਦਾਸ ਸੁਣੋ ਰੇ ਸੰਤੋ, ਹਰ ਜੀਉ ਤੇ ਸਬੈ ਸਰ। ਆਓ ਪਿਆਰਿਓ ਰਲ ਕੇ ਕੁਝ ਸਮਾਂ ਗੁਰਬਾਣੀ ਕੀਰਤਨ ਕਰਦੇ ਹਾਂ। ਆਉਣ ਵਾਲੀ ਸੰਗਤ ਨੂੰ ਬੇਨਤੀ ਹੈ, ਜਿੱਥੇ ਜਿੱਥੇ ਜਗ੍ਹਾ ਮਿਲੇ ਸਜਦੇ ਜਾਈਏ। ਕੱਲ ਵਾਂਗ ਗਰਮੀ ਤੇ ਅੱਜ ਵੀ ਬਥੇਰੀ ਹੈ, ਵੀਰਾਂ ਵੱਲੋਂ ਜਿੰਨਾ ਕੁ ਹੋ ਸਕਦਾ ਪੱਖਿਆਂ ਦਾ ਇੰਤਜ਼ਾਮ ਵੀ ਕੀਤਾ ਗਿਆ। ਪਿਆਰ ਵਿੱਚ ਸ਼ਰਧਾ ਭਾਵਨਾ ਵਿੱਚ ਸਾਰੇ ਹਾਜ਼ਰੀ ਭਰ ਰਹੇ ਹਾਂ। ਜਦੋਂ ਮਨ ਜੁੜਿਆ ਹੋਵੇ, ਅੰਦਰ ਕੋਈ ਲਕਸ਼ ਹੋਵੇ, ਅੰਦਰ ਚਾਹ ਹੋਵੇ, ਮਨ ਵਿੱਚ ਸ਼ੌਂਕ ਹੋਵੇ, ਫਿਰ ਗਰਮੀ ਵਿੱਚ ਗਰਮੀ ਨਹੀਂ ਲੱਗਦੀ ਤੇ ਸਰਦੀ ਵਿੱਚ ਸਰਦੀ ਨਹੀਂ ਲੱਗਦੀ। ਫਿਰ ਆਨੰਦ ਨਾਲ ਆਪਾਂ ਬੈਠਦੇ ਹਾਂ, ਸੁਣਦੇ ਹਾਂ, ਸਮਝਦੇ ਹਾਂ। ਭਗਤ ਰਵਿਦਾਸ ਜੀ ਮਹਾਰਾਜ ਕਹਿੰਦੇ ਆ, ਨੀਚੇ ਹੈ ਊਚ ਕਰੇ ਮੇਰਾ ਗੋਬਿੰਦ, ਨੀਵਿਆਂ ਨੂੰ ਮਾਲਕ ਉੱਚਾ ਕਰ ਦਿੰਦਾ। ਮਾਲਕ ਕੌਣ ਹੈ? ਕੁਦਰਤੀ ਕਾਨੂੰਨ, ਲਾਅ ਆਫ ਨੇਚਰ, ਕੁਦਰਤ ਦੇ ਵਿੱਚ ਵਸਿਆ ਹੋਇਆ ਨਿਜਮ। ਹੁਣ ਜੇ ਮਾੜਾ ਜਿਹਾ ਦਿਮਾਗ ਲਾ ਕੇ ਵੇਖੀਏ, ਸਮਾਜ ਸਾਡਾ ਜਾਂ ਆਪਾਂ ਸਾਰੇ ਉੱਚਾ ਕਿਹਨੂੰ ਮੰਨਦੇ ਹਾਂ? ਜਿਹਦੇ ਕੋਲ ਪੈਸਾ ਜ਼ਿਆਦਾ ਹੋਵੇ, ਜ਼ਮੀਨ ਜ਼ਿਆਦਾ ਹੋਵੇ, ਪ੍ਰੋਪਰਟੀ ਜ਼ਿਆਦਾ ਹੋਵੇ, ਵੱਡਾ ਘਰ ਹੋਵੇ, ਚੰਗੀ ਨੌਕਰੀ ਹੋਵੇ, ਆਪਾਂ ਕਹਿੰਦੇ ਹਾਂ ਉੱਚਾ ਕਰਤਾ, ਮਾਲਕ ਦੀ ਬਾਹਲੀ ਕਿਰਪਾ ਹੈ, ਵੀ ਬਹੁਤ ਉੱਚਾ, ਆਪਾਂ ਇੱਦਾਂ ਕਹਿੰਦੇ। ਬੰਦੇ ਤੇ ਰੱਬ ਦੀ ਕਿੱਡੀ ਕਿਰਪਾ ਹੈ, ਇੱਦਾਂ ਕਹਿੰਦੇ ਆਪਾਂ ਸਾਰੇ। ਪਰ ਸਾਡਾ ਇਹ ਪੈਮਾਨਾ ਜਿਹੜਾ ਆ ਬਹੁਤ ਗਲਤ ਹੈ। ਇਹ ਪੈਮਾਨਾ ਨਹੀਂ, ਇਹ ਕੋਈ ਨਿਸ਼ਾਨੀ ਨਹੀਂ। ਜਰਾ ਕੁ ਦਿਮਾਗ ਲਾ ਕੇ ਵੇਖੋ, ਜਰਾ ਸੋਚ ਕੇ ਵੇਖੋ, ਭਗਤ ਰਵਿਦਾਸ ਜੀ ਦੀਆਂ ਕਿਹੜੀਆਂ ਕੋਠੀਆਂ ਪਈਆਂ ਹੋਈਆਂ ਸੀ, ਕਿੰਨਾ ਕੁ ਪੈਸਾ ਸੀ ਭਗਤ ਨਾਮਦੇਵ ਜੀ ਕੋਲ ਜਾਂ ਕਬੀਰ ਜੀ ਕੋਲ, ਉੱਚੇ ਕਿਹੜੇ ਪਾਸਿਓਂ ਸੀ, ਇਹ ਸੋਚਣਾ ਬਣਦਾ। ਉਹ ਉੱਚੇ ਸੀ ਜਿਵੇਂ ਆਪਾਂ ਕਹਿੰਦੇ ਹੁੰਦੇ ਅਰਦਾਸ ਚ, ਸਿੱਖਾਂ ਦਾ ਮਨ ਨੀਵਾਂ ਮਤ ਉੱਚਾ। ਇਹ ਅਕਲ, ਸਮਝ, ਨੌਲੇਜ, ਜ਼ਿੰਦਗੀ ਨੂੰ ਵੇਖਣ ਦਾ ਨਜ਼ਰੀਆ, ਪੁਆਇੰਟ ਆਫ ਵਿਊ। ਤੁਸੀਂ ਆਪਣੀ ਲਾਈਫ ਨੂੰ, ਆਪਣੀ ਜ਼ਿੰਦਗੀ ਨੂੰ ਵੇਖਦੇ ਕਿੱਦਾਂ, ਪ੍ਰੋਸੈਸਰ ਕਿੱਦਾਂ ਦਾ ਤੁਹਾਡੇ ਕੋਲ? ਹਰ ਬੰਦੇ ਦਾ ਦਿਮਾਗ ਇੱਕ ਪ੍ਰੋਸੈਸਰ ਹੈ, ਜਿਹੜਾ ਜ਼ਿੰਦਗੀ ਨੂੰ ਕਿਵੇਂ ਵੇਖਦਾ ਹੈ, ਤੂੰ ਘਟਨਾਵਾਂ ਨੂੰ ਕਿਵੇਂ ਵੇਖਦਾ ਹੈ, ਆਲੇ ਦੁਆਲੇ ਨੂੰ ਕਿਵੇਂ ਵੇਖਦਾ ਹੈ, ਪ੍ਰੋਸੈਸਰ ਬੜੇ ਤਕੜੇ ਹੈ। ਮੈਂ ਬੇਨਤੀ ਕਰਾਂਗਾ, ਮੱਥਾ ਟੇਕ ਲੈਣ ਦਿਓ, ਅਜੇ ਸੰਗਤ ਨੂੰ ਬਿਠਾਓ ਨਾ। ਜਿਹੜੇ ਵੀਰ ਰਸਤੇ ਚ ਬਹਿ ਗਏ ਆ, ਮੱਥਾ ਟੇਕ ਲੈਣ ਦਿਓ, ਅਜੇ ਘੱਟ ਤੋਂ ਘੱਟ ਅੱਧਾ ਘੰਟਾ ਨਮਸਕਾਰ ਕਰਨ ਦਿਓ। ਸਾਰੀ ਸੰਗਤ ਨੇ ਮੱਥਾ ਟੇਕ ਲੈਣਾ, ਆਪਾਂ ਸਾਰਿਆਂ ਨੂੰ ਵਾਰੀ ਵਾਰੀ ਮੱਥਾ ਟਿਕਾ ਟਿਕਾ ਕੇ ਪੰਡਾਲ 'ਚ ਬਿਠਾਓ। ਹਾਂਜੀ ਇੱਧਰ ਸੁਣੋ ਪਿਆਰਿਓ, ਨੀਚ ਹੈ ਊਚ ਕਰੇ ਮੇਰਾ ਗੋਬਿੰਦ। ਗੋਬਿੰਦ ਕੁਦਰਤ ਦੇ ਵਿੱਚ ਹੀ ਹੈ, ਕੁਦਰਤ ਦਾ ਨਿਜਮ ਹੀ ਹੈ। ਤੇ ਉੱਚੇ ਕੌਣ ਹੁੰਦੇ ਆ? ਜਿਹੜੇ ਉੱਚਾ ਹੋਣਾ ਚਾਹੁੰਦੇ ਆ, ਜਿਹੜਾ ਜਿਹੜੇ ਮੱਤ ਉੱਚੀ ਕਰਨੀ ਚਾਹੁੰਦੇ ਆ ਉਹਨਾਂ ਦੀ ਮੱਤ ਉੱਚੀ ਹੋ ਜਾਂਦੀ ਹੈ। ਜਿਹੜੇ ਕਹਿੰਦੇ ਏਦਾਂ ਹੀ ਜ਼ਿੰਦਗੀ ਜਿਉਣੀ ਹੈ, ਨਹੀਂ ਠੀਕ ਹੈ, ਨਹੀਂ ਚੱਲੂ, ਉਹ ਉਵੇਂ ਹੀ ਰਹਿੰਦੇ ਆ। ਕਿਉਂਕਿ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ। ਬੰਦਾ ਕਹਿੰਦਾ ਮੈਂ ਹੀ ਠੀਕ ਹਾਂ, ਉਹਨੂੰ ਉਹੋ ਜਿਹੇ ਮਿਲ ਜਾਂਦਾ। ਜਿਹੜਾ ਕਹਿੰਦਾ ਨਹੀਂ ਮੈਂ ਤੇ ਸਮਝਣਾ, ਹੋਰ ਸਮਝਣਾ, ਹੋਰ ਸਮਝਣਾ, ਹੋਰ ਸਮਝਣਾ, ਉਹ ਓਨਾ ਹੀ ਜ਼ਿਆਦਾ ਸਮਝਦਾ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਇੱਛਾ ਪੂਰਕ ਹੈ। ਤੇ ਕਈਆਂ ਦੀ ਇੱਛਾ ਹੀ ਇੰਨੀ ਕਿ ਵੀ ਸਾਰੀ ਜ਼ਿੰਦਗੀ ਤਾਸ਼ ਖੇਡਣੀ ਹੈ, ਬਸ ਉਹਨੂੰ ਇੰਨਾ ਹੀ ਪਤਾ ਲੱਗਦਾ। ਜਿਸ ਬੰਦੇ ਦੀ ਇੱਛਾ ਹੀ ਇੰਨੀ ਕਿ ਵੀ ਮੈਂ ਬਸ ਇਹੋ ਜਿਹਾ ਹੀ ਸਿੱਖਣਾ, ਉਹੋ ਜਿਹਾ ਹੀ ਸਿੱਖਦਾ ਫਿਰ। ਤਾਂ ਕਰਕੇ ਜਿਹੜੇ ਕਹਿੰਦੇ ਜਿਹੜੇ ਉੱਚੇ ਹੋਣਾ ਚਾਹੁੰਦੇ ਨੇ ਤੂੰ ਉੱਚਾ ਕਰ ਦਿੰਦਾ ਉਹਨਾਂ ਨੂੰ, ਪਰ ਕਿਹੜੇ ਪਾਸਿਓਂ? ਮੱਤ ਸਮਝ। ਕਈ ਬੰਦਿਆਂ ਕੋਲ ਬਹੁਤ ਪੈਸਾ ਵੇਖਦੇ ਆ, ਪ੍ਰੋਪਰਟੀਆਂ ਬੜੀਆਂ ਹੈ, ਅਮੀਰ ਬਹੁਤ ਹੈ, ਪਰ ਕਿਸੇ ਵਿਸ਼ੇ ਤੇ ਉਹਦੇ ਨਾਲ ਤੁਸੀਂ ਗੱਲ ਕਰਕੇ ਵੇਖੋਗੇ, ਮਾਫ਼ ਕਰਨਾ, ਇੱਦਾਂ ਲੱਗਦਾ ਵੀ ਯਾਰ ਕੱਖ ਨਹੀਂ ਪਤਾ। ਪੜ੍ਹਿਆ ਲਿਖਿਆ ਬੰਦਾ, ਇੰਨੀ ਪ੍ਰੋਪਰਟੀ ਹੈ, ਸਭ ਕੁਛ ਇਹਦੇ ਕੋਲ ਹੈ, ਰੰਗ ਰੂਪ ਸੋਹਣਾ, ਕੱਦ ਕਾਠ ਬਥੇਰਾ ਹੈ, ਜ਼ਮੀਨਾਂ ਜਾਇਦਾਦਾਂ ਬਥੇਰੀਆਂ, ਪਰ ਜਦੋਂ ਤੁਸੀਂ ਗੱਲ ਕਰਦੇ ਹੋ ਨਾ ਉਹਦੇ ਨਾਲ ਕਿਸੇ ਵਿਸ਼ੇ ਤੇ, ਤੇ ਕੱਖ ਨਹੀਂ ਆਉਂਦਾ। ਮੱਤ ਉੱਚੀ ਥੋੜਾ ਹੈ, ਪੈਸਾ ਕਮਾਉਣ ਵਾਲਾ ਪਾਸਾ ਤੇ ਠੀਕ ਹੈ, ਉਹਦਾ ਪੈਸਾ ਬੜਾ ਕਮਾ ਲਿਆ, ਪਰ ਜਰਨਲ ਨੌਲੇਜ ਵੇਖੋਗੇ ਆਲੇ ਦੁਆਲੇ ਦਾ ਕੱਖ ਨਹੀਂ ਪਤਾ। ਇਸੇ ਕਰਕੇ ਕਈ ਬੰਦੇ ਵੇਖੇ ਆ ਪੜ੍ਹੇ ਲਿਖੇ ਬਹੁਤ ਹੁੰਦੇ ਆ, ਪਰ ਧਰਮ ਵਾਲੇ ਪਾਸੇ ਕੱਖ ਨਹੀਂ ਪਤਾ ਹੁੰਦਾ, ਉਹਨਾਂ ਬੁੱਧੂ ਬਣਾ ਲੈਂਦਾ ਉਹਨਾਂ ਨੂੰ ਜਾਣਾ ਖਾਣਾ। ਵੱਡੀ ਵੱਡੀ ਪੜ੍ਹਾਈ ਕੀਤੀ ਹੈ, ਵਕੀਲ ਬਣ ਗਿਆ, ਡਾਕਟਰ ਬਣ ਗਿਆ, ਜੱਜ ਬਣ ਗਿਆ, ਪਰ ਹੱਥ ਵਿਖਾਉਂਦਾ ਫਿਰਦਾ ਇਧਰਲੇ ਪਾਸੇ ਜਮਾਂ ਹੀ ਜ਼ੀਰੋ ਹੁੰਦਾ। ਮਤਲਬ ਸਾਰੇ ਪਾਸਿਆਂ ਦੀ ਸਾਨੂੰ ਸਮਝ ਹੋਵੇ, ਨੌਲੇਜ ਹੋਵੇ, ਚਾਹੇ ਸਮਾਜ ਹੈ, ਚਾਹੇ ਰਾਜਨੀਤੀ ਹੈ, ਚਾਹੇ ਧਰਮ ਹੈ, ਹਰ ਪੱਖਾਂ ਦੀ ਜਿਹਨੂੰ ਨੌਲੇਜ ਹੈ ਉਹ ਮੱਤ ਉੱਚੀ ਉਹ ਜ਼ਰੂਰੀ ਹੈ। ਤੇ ਜਿਹੜੇ ਆਦਿ ਜਿਨ੍ਹਾਂ ਦੀ ਆਪਾਂ ਗੱਲ ਕਰਦੇ ਹਾਂ, ਨਾਮਦੇਵ ਆਪਾਂ ਪੜ੍ਹ ਕੇ ਹਟੇ ਹਾਂ, ਨਾਮਦੇਵ ਕਬੀਰ ਤਲੋਚਨ ਸਦਨਾ ਸੈਣ ਤਰੇ, ਇਹ ਸਾਰੇ ਜਿਹੜੇ ਹੈ ਬਾਹਰੋਂ ਤੇ ਛੱਪਰੀਆਂ ਚ ਹੀ ਰਹੇ ਹੈ ਸਾਰੇ। ਪਰ ਬਾਦਸ਼ਾਹ ਵੀ ਕਹਿੰਦਾ ਸੀ ਵੀ ਜੇ ਗੱਲਬਾਤ ਮੇਰੇ ਨਾਲ ਕਰਨ ਲੱਗ ਗਏ ਨਾ ਮੇਰੇ ਤੋਂ ਜਵਾਬ ਥੋੜਾ ਹੋਣਾ ਹੈ, ਦੇਸ ਜੇ ਕਿਤੇ ਮੇਰੇ ਨਾਲ ਗੱਲ ਛੇੜ ਲੈ, ਕੋਈ ਸਵਾਲ ਹੀ ਪੁੱਛ ਲੈ ਤੇ ਮੈਨੂੰ ਤੇ ਜਵਾਬ ਆ ਜਾਊ ਕਿਤੇ, ਤਾਂ ਜੈਲਸ ਹੁੰਦੀ ਹੈ। ਪੈਸਾ ਸਾਡੇ ਕੋਲ ਬਹੁਤ ਹੈ ਪਰ ਅਕਲ ਇਹਨਾਂ ਕੋਲ ਸੜਦੇ ਵੇ ਤੜਫਦੇ ਵੇ, ਇੰਨੀ ਸਮਝ ਕਿੱਦਾਂ? ਪ੍ਰੋਪਰਟੀਆਂ ਸਾਡੇ ਕੋਲ ਬੜੀਆਂ ਯਾਰ, ਇਹਦੇ ਇੱਦਾਂ ਕਿਵੇਂ ਹੋ ਗਿਆ? ਉਹ ਬਾਦਸ਼ਾਹ ਤੜਫਦਾ ਤਵੀ ਤੇ ਬਿਠਾਉਂਦਾ ਗੁਰੂ ਅਰਜਨ ਦੇਵ ਜੀ ਬਣ ਗਿਆ। ਤਾਂ ਕਰਕੇ ਮੈਂ ਅਰਜ ਕਰਦਾ ਕਿ ਮੱਤ ਉੱਚੀ, ਸਮਝ ਉੱਚੀ, ਤੇ ਸਿੱਖ ਦਾ ਤੇ ਅਰਥ ਹੀ ਸਿੱਖਣਾ, ਸਿੱਖ ਦਾ ਮਤਲਬ ਹੈ ਸਿੱਖ, ਗੁਰਮਿਲ ਜੱਜ ਆਚਾਰ ਸਿੱਖ, ਸਿੱਖ ਦਾ ਮਤਲਬ ਹੈ ਸਿੱਖ, ਜਿਉਂ ਜੰਮਿਆ ਸਿੱਖੀ ਜਾ, ਮਰਨ ਤੱਕ ਸਿੱਖੀ ਜਾ, ਸਿੱਖ ਦਾ ਹੀ ਰਹਿ, ਆਲੇ ਦੁਆਲੇ ਤੋਂ ਸਿੱਖ ਦਾ ਰਹਿ, ਬਹੁਤ ਕੁਝ ਸਿੱਖ। ਤਾਂ ਕਰਕੇ ਅਸੀਂ ਉੱਚੇ ਹੋਣਾ, ਤੇ ਜਦੋਂ ਉੱਚੇ ਹੋ ਗਏ, ਮੱਤ ਉੱਚੀ ਹੋ ਗਈ, ਫਿਰ ਜਿਹੜਾ ਮਨ ਭਟਕਦਾ ਫਿਰਦਾ ਹੈ, ਜਿਵੇਂ ਹੁਣ ਕਦੇ ਕੋਈ ਖਿਆਲ ਆਉਂਦਾ, ਕਦੇ ਕੋਈ ਖਿਆਲ ਆਉਂਦਾ, ਕਦੇ ਨੈਗੇਟਿਵਿਟੀ ਜੀ ਆ ਜਾਂਦੀ ਹੈ, ਕਦੇ ਮਾੜਾ ਜਿਹਾ ਪੋਜ਼ਿਟਿਵ ਹੋ ਜਾਂਦਾ, ਅਪ ਡਾਊਨ ਚੱਲਦਾ ਰਹਿੰਦਾ ਹੈ, ਕਬਹੂ ਜਿਹੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ, ਲੋਭੀ ਜਿਹੜਾ ਥਿਰ ਨਾ ਰਹਿਤ ਹੈ, ਚਾਰੇ ਗੁਣ ਤਾਂ ਪਾਲੇ। ਜਿਹੜੀ ਮਨ ਦੀ ਡਾਵਾਂ ਡੋਲਦਾ ਹੈ, ਜਿਹੜਾ ਮਨ ਦਾ ਸਥਿਰ ਨਹੀਂ ਹੋ ਰਿਹਾ, ਜਿਹੜਾ ਭਟਕਦਾ ਹੈ, ਜਿਹੜਾ ਆਵਾਗਮਣ ਹੈ, ਆਉਣੀ ਜਾਣੀ ਜੀ ਹੈ, ਭਟਕਣਾ ਲੱਗੀ ਪਈ ਹੈ, ਉਹ ਸਾਰੀ ਠੀਕ ਹੋ ਜਾਂਦੀ ਹੈ ਜਦੋਂ ਮਤ ਉੱਚੀ ਹੋਵੇ। ਤੇ ਵੀਰੋ ਮਨ ਨੂੰ ਇੱਕੋ ਹੀ ਸੰਗਲ ਪੈਂਦਾ, ਮਨ ਨੂੰ ਵਿਚਾਰਾਂ ਨੂੰ ਇੱਕੋ ਸੰਗਲ ਪੈਂਦਾ, ਕਿਹੜਾ ਗਿਆਨ ਕਾ ਬੱਧਾ ਮਨ ਰਹੇ, ਗਿਆਨ ਕਾ ਬੱਧਾ ਮਨ ਰਹੇ, ਗੁਰਬਿਣ ਗਿਆਨ ਨਾ ਹੋਏ। ਜਿਵੇਂ ਪਾਣੀ ਕਹਿੰਦੇ ਘੜੇ ਚ ਵੱਜ ਜਾਂਦਾ, ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਕੁੰਭ ਚ ਘੜੇ ਚ ਜਿਵੇਂ ਜਲ ਵੱਜ ਜਾਂਦਾ, ਏਦਾਂ ਹੀ ਕਹਿੰਦੇ ਜਿਹੜਾ ਮਨ ਹੈ ਇਹਨੂੰ ਗਿਆਨ ਦਾ ਸੰਗਲ ਪਾ ਦਿਓ ਫਿਰ ਵੱਜ ਜਾਂਦਾ। ਇਮੋਸ਼ਨ ਨੇ ਜਿਹੜੇ ਉਹਦੇ ਉੱਤੇ ਇੰਟੈਲੀਜੈਂਸ ਵਿਵੇਕ ਜਿਹਨੂੰ ਕਹਿੰਦੇ ਆ ਉਹ ਕੰਮ ਕਰੇ, ਇੰਟੈਲੀਜੈਂਟ ਬਣੇ ਬੰਦਾ। ਇਮੋਸ਼ਨ ਨੇ ਜਿਹੜੇ ਉਹਨੂੰ ਕੰਟਰੋਲ ਚ ਰੱਖੇ, ਮਤ ਉੱਚੀ ਮਨ ਨੀਵਾਂ। ਇਮੋਸ਼ਨ ਜਿਹੜੇ ਨੇ ਉਹ ਤੁਹਾਡੇ ਅੰਡਰ ਚੱਲਣ। ਹੁਣ ਸਾਡੇ ਇਮੋਸ਼ਨ ਹਾਵੀ ਹੋ ਜਾਂਦੇ ਆ, ਕਦੇ ਕਦੇ ਮੋਹ ਹਾਵੀ ਹੋ ਜਾਂਦਾ ਹੈ, ਕਾਮ ਹਾਵੀ ਹੋ ਜਾਂਦਾ ਹੈ, ਇਮੋਸ਼ਨ ਹਾਵੀ ਹੋ ਜਾਂਦੇ ਆ। ਤੇ ਜਦੋਂ ਮਤ ਉੱਚੀ ਰਹੇਗੀ ਮਨ ਨੀਵਾਂ ਰਹੇਗਾ, ਇਮੋਸ਼ਨ ਨੀਵੇਂ ਰਹਿਣਗੇ, ਮਤ ਉੱਚੀ ਬਵੇਕ ਸਮਝ ਅਕਲ। ਫਿਰ ਇੱਦਾਂ ਥੋੜਾ ਹੋਏਗਾ ਵੀ ਜੇ ਕੋਈ ਮੁੰਡਾ ਫੇਲ ਹੋ ਗਿਆ, ਕਹੇਗਾ ਮੈਂ ਮਰ ਚੱਲਿਆ ਨਹਿਰ ਚ ਛਾਲ ਮਾਰਨ ਲੱਗਿਆ, ਮੈਨੂੰ ਨੰਬਰ ਘੱਟ ਕਿਉਂ ਆਏ ਆ। ਇਮੋਸ਼ਨ ਕੰਟਰੋਲ ਚ ਨੇ, ਕੋਈ ਨੀ ਅਗਲੇ ਸਾਲ ਸੀ। ਜੇ ਕੋਈ ਬੰਦਾ ਕਰਜਾਈ ਹੋ ਗਿਆ ਤੇ ਉਹ ਕਹੇਗਾ ਫਾਹ ਲੈ ਲਵਾਂ, ਉਹ ਕਹੇਗਾ ਕੋਈ ਨੀ ਚੜਿਆ ਸੀ ਖਰਚਾ ਵੱਧ ਹੋ ਗਿਆ, ਕੋਈ ਨੀ ਫੈਸਲੇ ਸਾਡੇ ਹੀ ਹੈ, ਲਾਉਂਦੇ ਰਹਾਂਗੇ ਹੌਲੀ ਹੌਲੀ। ਕੀ ਹੋਏਗਾ, ਲੈ ਜਾਂਦੇ ਨੇ ਲੈ ਜਾਣ ਜ਼ਮੀਨ ਯਾਰ, ਪ੍ਰਵਾਹ ਨਹੀਂ। ਏਦਾਂ ਦਾ ਦਿਮਾਗ ਵੱਡ ਆਪਣੇ ਆਪ ਤੇ ਕੰਟਰੋਲ ਰੱਖਣ ਲਵਾਂਗੇ। ਕੋਈ ਵੀ ਫੈਸਲਾ ਇਮੋਸ਼ਨ ਦੇ ਵੇਗ ਵਿੱਚ ਬਹਿ ਕੇ ਨਹੀਂ ਲਵਾਂਗੇ। ਜਜ਼ਬਾਤ, ਇਮੋਸ਼ਨ ਮਤਲਬ ਜਜ਼ਬਾਤ, ਜੇ ਪੰਜਾਬੀ ਚ ਕਹੀਏ ਜਜ਼ਬਾਤ। ਜਜ਼ਬਾਤੀ ਹੋ ਕੇ ਕੋਈ ਫੈਸਲਾ ਨਹੀਂ ਲਵਾਂਗੇ, ਜਜ਼ਬਾਤ ਦੇ ਉੱਤੇ ਦਿਮਾਗ ਹੋਇਆ। ਹੁਣ ਜਜ਼ਬਾਤ ਹਾਵੀ ਹੋ ਜਾਂਦੇ ਆ, ਦਿਮਾਗ ਥੱਲੇ ਰਹਿ ਜਾਂਦਾ, ਦਿਮਾਗ ਬੰਦ ਹੋ ਜਾਂਦਾ, ਸੋਚਦਾ ਨਹੀਂ, ਤੇ ਜਜ਼ਬਾਤ ਜਿਹੜੇ ਆ ਹਾਵੀ ਹੋ ਜਾਂਦੇ ਆ। ਤੇ ਤਾਂ ਕਰਕੇ ਅਸੀਂ ਜਜ਼ਬਾਤੀ ਹੋ ਕੇ ਫੈਸਲੇ ਲੈਂਦੇ, ਤੇ ਜਜ਼ਬਾਤੀ ਹੋ ਕੇ ਫੜੀਆਂ ਕਲਮਾਂ ਵੀ ਨੁਕਸਾਨ ਕਰਨਗੀਆਂ, ਤੇ ਜਜ਼ਬਾਤੀ ਹੋ ਕੇ ਚੁੱਕੇ ਹਥਿਆਰ ਵੀ ਨੁਕਸਾਨ ਕਰਨਗੇ। ਜਜ਼ਬਾਤੀ ਹੋ ਕੇ ਲਏ ਸਾਰੇ ਫੈਸਲੇ ਗਲਤ, ਕਿਉਂਕਿ ਦਿਮਾਗ ਤੇ ਡੈਡ ਹੈ, ਇਮੋਸ਼ਨ ਹਾਵੀ ਕਰ ਲਏ। ਜਜ਼ਬਾਤੀ ਹੋ ਕੇ ਕੀਤੇ ਸਾਰੇ ਫੈਸਲੇ ਗਲਤ ਹੁੰਦੇ। ਜਜ਼ਬਾਤ, ਬੰਦਾ ਜਜ਼ਬਾਤੀ ਹੋਣਾ ਜ਼ਰੂਰ ਚਾਹੀਦਾ, ਜਜ਼ਬਾਤ ਨਾ ਹੋਏ ਤੇ ਬੰਦਾ ਹੀ ਕਾਹਦਾ, ਇਮੋਸ਼ਨ ਤੋਂ ਬਿਨਾਂ ਬੰਦਾ ਕਾਹਦਾ। ਜਜ਼ਬਾਤੀ ਹੋਣਾ ਤੇ ਬੜਾ ਜ਼ਰੂਰੀ ਹੈ, ਪਰ ਜਜ਼ਬਾਤਾਂ ਦੇ ਉੱਤੇ ਕੰਟਰੋਲ ਹੋਣਾ ਉਹ ਜ਼ਿਆਦਾ ਜ਼ਰੂਰੀ ਹੈ ਦਿਮਾਗ ਦਾ। ਤੇ ਜੇ ਬੰਦਾ ਜਜ਼ਬਾਤੀ ਹੋ ਕੇ ਕੋਈ ਲੇਖ ਲਿਖਦਾ ਹੈ ਉਹ ਖਤਰਨਾਕ ਸਮਾਜ ਲਈ, ਜਜ਼ਬਾਤੀ ਹੋ ਕੇ ਲੈਕਚਰ ਦਿੰਦਾ ਹੈ ਉਹ ਵੀ ਖਤਰਨਾਕ ਸਮਾਜ ਲਈ, ਤੇ ਜਜ਼ਬਾਤੀ ਹੋ ਕੇ ਕੋਈ ਬੰਦਾ ਹਥਿਆਰ ਚੁੱਕ ਲਵੇ ਉਹ ਵੀ ਸਮਾਜ ਲਈ ਖਤਰਨਾਕ। ਇਮੋਸ਼ਨ ਕਦੇ ਹਾਵੀ ਨਹੀਂ ਹੋਣ ਦੇਣੇ, ਆਪਣੇ ਦਿਮਾਗ ਨੂੰ ਉੱਪਰ ਰੱਖਣਾ, ਮਤ ਉੱਚੀ ਰੱਖਣੀ, ਮਨ ਨੀਵਾਂ ਰੱਖਣਾ। ਤੇ ਮਤ ਉੱਚੀ ਹੁੰਦੀ ਤਾਂ ਜੇ ਸਮਝ ਜ਼ਿਆਦਾ ਲਈਏ, ਆਲੇ ਦੁਆਲੇ ਤੋਂ ਸਿੱਖਦੇ ਰਹੀਏ, ਸਿੱਖ ਰਹੀਏ। ਆਲੇ ਦੁਆਲੇ ਬਹੁਤ ਘਟਨਾਵਾਂ ਇੱਦਾਂ ਦੀਆਂ ਵਾਪਰ ਰਹੀਆਂ ਹੈ, ਵਾਪਰਦੀਆਂ ਰਹੀਆਂ, ਅੱਜ ਵਾਪਰ ਰਹੀਆਂ ਨੇ, ਵਾਪਰਦੀਆਂ ਰਹਿਣਗੀਆਂ, ਪਰ ਸਿੱਖੀ ਜਾਈਏ ਆਲੇ ਦੁਆਲੇ ਤੋਂ, ਬਹੁਤ ਕੁਝ ਸਿੱਖਣ ਸਿੱਖਣਾ ਚਾਹੀਦਾ, ਸਿੱਖੀ ਜਾਈਏ। ਤਾਂ ਕਰਕੇ ਇੰਟੈਲੀਜੈਂਟ ਹੋ ਕੇ, ਸਮਝਦਾਰ ਹੋ ਕੇ, ਅਕਲ ਵਾਲੇ ਹੋ ਕੇ ਜਿਨ ਜਿਨ ਜ਼ਿੰਦਗੀ ਜਿਉਈਏ, ਜਜ਼ਬਾਤਾਂ ਦੇ ਹੜ ਵਿੱਚ ਨਾ ਬਹਿ ਜਾਈਏ। ਤਾਂ ਕਰਕੇ ਜਦੋਂ ਤੋਂ ਗਿਆਨ ਲਿਆ, ਗੁਰੂ ਨੇ ਸਮਝ ਦਿੱਤੀ ਹੈ, ਉਦੋਂ ਤੋਂ ਮਨ ਸ਼ਾਂਤ ਰਹਿੰਦਾ ਹੈ। ਕਬਹੂ ਜੀੜਾ ਊਬ ਚੜਦਾ ਹੈ, ਕਬਹੂ ਜਾਏ ਪਿਆਲੇ ਵਾਲਾ ਕੰਮ ਖਤਮ ਹੋ ਗਿਆ, ਆਵਾਗਮਨ ਆਉਣੀ ਜਾਣੀ ਘਟ ਗਈ, ਭਟਕਣਾ ਮੁੱਕ ਗਈ, अप डाउन खत्म होया, मन ठंडा ठार हो गया। तप्त कड़ा बुझ गया। कड़ाहा केड़ा अंदर अंदर मन 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 भटकदे सी जेड़े शांत हो गया। तप्त कड़ा बुझ गया। तप्त कड़ा बुझ गया। तप्त कड़ा बुझ गया। तप्त कड़ा बुझ गया।
कड़ा
ਅੰਧ ਖਲਾਸ ਕਾਟੀ ਮੇਰੀ ਪਗੈ
ਆਵਣ ਜਾਣ ਰਹੇ ਹੋ
आवण जान रहे हो, आवण जान रहे आउनी जानी पटकना मुक गई, आवण जान रहे हो, आवण जान रहे हो,
ऊंची हो जाए मेरी मात, ऊंची हो जाए मेरी मात। ਹੱਥ ਉੱਚੀ ਹੋ ਜਾ ਮੇਰੀ,
ਹੱਥ ਉੱਚੀ ਹੋ ਜਾ ਮੇਰੀ, ਮਾਤਾ ਉੱਚੀ ਹੋ ਜਾ,
ਹੱਥ ਉੱਚੀ ਹੋ ਜਾ ਮੇਰੀ,
ਹੱਥ ਉੱਚੀ ਹੋ ਜਾ ਮੇਰੀ,
ਮਾਤ ਉੱਚੀ ਹੋ ਜਾ ਮੇਰੀ, ਮਾਤ ਉੱਚੀ ਹੋ ਜਾ ਮੇਰੀ, ਮਾਤ ਉੱਚੀ ਹੋ ਜਾ ਮੇਰੀ, ਮਾਤ ਉੱਚੀ ਹੋ ਜਾ ਮੇਰੀ,
ਮਾਤ ਉੱਚੀ ਹੋ ਜਾ ਮੇਰੀ।
ਮਾਨਨੀ ਮਾਂ ਖੁਸ਼ੀ ਹੋ ਜਾ ਮੇਰੀ, ਮਾਨਨੀ 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 ਖੁਸ਼ੀ ਹੋ ਜਾ ਮੇਰੀ।
ਸਤਸੰਗ ਜੀ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਰੇਦਾਰਾਂ ਨੂੰ ਬੇਨਤੀ ਹੈ ਵੀ ਹੁਣ ਸੰਗਤ ਜਿਹੜੀ ਰਾਹ ਵਿੱਚ ਹੀ ਭਾਲੋ, ਭਾਵੇਂ ਬੀਬੀਆਂ ਨੂੰ ਬੀਬੀਆਂ ਵਾਲੇ ਪਾਸੇ ਖੁੱਲੇ ਖੁੱਲੇ ਹੋ ਕੇ ਬੈਠੇ ਹੋ, ਭਾਈ ਗਰਮੀ ਬਹੁਤ ਹੈ। ਆਉਣ ਵਾਲੀ ਸੰਗਤ ਨੂੰ ਵੀਰਾਂ ਨੂੰ ਰਸਤੇ ਦੇ ਵਿੱਚ ਭਾਈ ਜਾਇਓ, ਟਕਾ ਬਣਾ ਕੇ ਥੋੜਾ ਚਿਰ ਆਪਾਂ ਰਲ ਮਿਲ ਕੇ ਹਰਜਸ ਕਰੀਏ। ਕੁਛ ਨੁਕਤੇ ਸਮਝਣ ਦੀ ਕੋਸ਼ਿਸ਼। ਇੱਕ ਤੇ ਜਿਹੜਾ ਆਪਣਾ ਇਹ ਏਰੀਆ ਹੈ, ਖਾਸ ਕਰਕੇ ਬਠਿੰਡੇ ਇਲਾਕੇ ਵਿੱਚ, ਇਹ ਅੰਦਾਜ਼ਾ ਲਾਉਣਾ ਬੜਾ ਔਖਾ ਹੈ ਬਈ। ਗੱਲ ਥੋੜ੍ਹੀ ਜਿਹੀ ਡੂੰਘੀ ਕਰੀਏ ਕਿ ਸਿੱਧੀ ਸਿੱਧੀ ਕਰੀਏ, ਉਹਦਾ ਕਾਰਨ ਇਹ ਹੈ ਵੀ ਕਈ ਤੇ ਜ਼ਿਆਦਾ ਹੀ ਅੱਗੇ ਹੈ ਤੇ ਕਈ ਜਮਾਂ ਹੀ ਪਿੱਛੇ। ਇੱਥੇ ਮੈਂ ਨੋਟ ਕਰਦਾ ਵੀ ਜਦੋਂ ਵੀ ਮਿਲਦੇ ਹਾਂ ਬੰਦਿਆਂ ਨੂੰ, ਗੱਲਬਾਤ ਕਰਦੇ ਹਾਂ, ਕਈ ਬਹੁਤ ਐਡਵਾਂਸ ਨੇ, ਬਹੁਤ ਅੱਗੇ ਦੀ ਗੱਲ ਸਮਝਦੇ ਹੈ, ਕੁਦਰਤੀ ਲਾਅ ਆਫ ਨੇਚਰ ਕੀ ਹੈ, ਗੁਰਬਾਣੀ ਨੂੰ ਵੀ ਕਈ ਬੰਦੇ ਬਹੁਤ ਡੂੰਘਾਈ ਨਾਲ ਸਮਝਦੇ ਹੈ, ਤੇ ਕਈ ਬਿਲਕੁਲ ਹੀ ਥੱਲੇ ਹੈ ਵੀ ਜਦੋਂ ਵੀ ਤੁਸੀਂ ਉਹਨਾਂ ਨੂੰ ਮਿਲਦੇ ਆ ਤੁਸੀਂ ਜਿੰਨਾ ਮਰਜ਼ੀ ਸਮਝਾਈ ਜੋ ਪੈਰਾਂ 'ਚ ਹੀ ਡਿੱਗੀ ਜਾਂਦੇ ਆ। ਕਈ ਇਹੋ ਜਿਹੇ ਆ ਇੱਥੇ, ਤੁਸੀਂ ਵੀ ਨੋਟ ਕਰਦੇ ਆ ਨਾ, ਕਈ ਜਮਾਂ ਹੀ ਥੱਲੇ ਹੈ, ਕਈ ਬਿਲਕੁਲ ਹੀ ਉੱਪਰ, ਖਾਸ ਕਰਕੇ ਬਠਿੰਡੇ ਦੇ ਏਰੀਏ ਵਿੱਚ। ਕਈ ਬਹੁਤ ਸਮਝਦੇ ਹੈ, ਗਹਿਰੀ ਗੱਲ ਵੀ ਸਮਝਦੇ ਹੈ, ਡੂੰਘੀ ਗੱਲ ਵੀ ਸਮਝਦੇ ਹੈ, ਤੇ ਕਈ ਬਿਲਕੁਲ ਉੱਪਰਲੀ ਉੱਪਰਲੀ ਗੱਲ ਉਹਨਾਂ ਦੇ ਪਕੜ 'ਚ ਆਉਂਦੀ ਹੈ, ਬਾਕੀ ਨਹੀਂ ਆਉਂਦੀ, ਸਾਰੇ ਡਰਾਂ ਦੀ। ਤਾਂ ਕਰਕੇ ਆਪਾਂ ਕੋਸ਼ਿਸ਼ ਕਰੀਏ ਵੀ ਸਿੱਧਾ ਸਿੱਧਾ ਵੀ ਸਮਝਣ ਦੀ ਕੋਸ਼ਿਸ਼ ਕਰੀਏ, ਵਿੱਚ ਵਿੱਚ ਆਪਾਂ ਜਿਹੜੇ ਜਿਨ੍ਹਾਂ ਦੀ ਅੰਡਰਸਟੈਂਡਿੰਗ ਚੰਗੀ ਹੈ ਉਹ ਵੀ ਕੋਸ਼ਿਸ਼ ਕਰਦੇ ਹਾਂ ਨਾਲ ਨਾਲ। ਸੋ ਛੇਤੀ ਛੇਤੀ ਜਰਾ ਕੁ ਬੈਠਣ ਦੀ ਖੇਚਲ ਕਰੋ, ਟਕਾ ਬਣਾ। ਹੁਣ ਆ ਜਿਹੜਾ ਆਪਾਂ ਸ਼ਬਦ ਪੜ੍ਹਿਆ, ਮੈਂ ਕੱਲ ਵੀ ਬੇਨਤੀ ਕੀਤੀ ਸੀ ਵੀ ਆਉਣੀ ਜਾਣੀ ਖਤਮ ਹੋ ਗਈ, ਆਵਣ ਜਾਣ ਰਹੇ, ਆਉਣਾ ਜਾਣਾ ਜਿਹਾ ਖਤਮ ਹੈ, ਹੁਣ ਰਹਿ ਗਿਆ ਬਸ, ਹੁਣ ਨਹੀਂ ਆਉਣ, ਆਉਣੀ ਜਾਣੀ ਰਹੀ। ਆਉਣੀ ਜਾਣੀ ਦਾ ਮਤਲਬ ਹੁੰਦਾ ਭਟਕਣਾ, ਜਿਵੇਂ ਕਦੇ ਮਨ ਸ਼ਾਂਤ ਜਿਹਾ ਹੁੰਦਾ ਹੈ, ਕਦੇ ਫੇਰ ਉਚਾਟ ਜਿਹਾ ਹੋ ਜਾਂਦਾ ਹੈ, ਕਦੇ ਰਸ ਜਿਹਾ ਜ਼ਿੰਦਗੀ 'ਚ ਆਉਣ ਲੱਗ ਜਾਂਦਾ ਹੈ, ਕਦੇ ਫੇਰ ਬੇਰਸੀ ਜੀ ਹੋ ਜਾਂਦੀ, ਕਦੇ ਕਦੇ ਬੜਾ ਹੀ ਆਨੰਦ ਆਉਂਦਾ ਹੈ, ਕਦੇ ਕਦੇ ਫੇਰ ਦੁਖੀ ਦੁਖੀ, ਕਦੇ ਸੁਖੀ ਕਦੇ ਦੁਖੀ, ਸਾਡਾ ਤੇ ਇੱਦਾਂ ਹੀ ਚੱਲਦਾ ਨਾ, ਸਵੇਰੇ ਸੁਖੀ ਹਾਂ ਸ਼ਾਮ ਨੂੰ ਦੁਖੀ ਹੋਣ ਜਾਂਦੇ, ਅਪ ਡਾਊਨ ਅਸੀਂ ਚੱਲਦੇ ਰਹਿੰਦੇ, ਇੱਦਾਂ ਹੀ ਹੈ ਸਾਡੀ ਜ਼ਿੰਦਗੀ। ਪਰ ਆਵਣ ਜਾਣ ਰਹੇ ਹੋ, ਹੁਣ ਆਉਣੀ ਜਾਣੀ ਖਤਮ ਹੋ ਗਈ, ਕਿਉਂ? ਕਿਉਂਕਿ ਤਪਤ ਕੜਾਹਾ ਬੁਝ ਗਿਆ, ਗੁਰਸੀਤਲ ਨਾਮ,
ਕਹਿੰਦੇ ਗੁਰੂ ਨੇ ਮੈਨੂੰ ਸੀਤਲ ਨਾਮ ਦੇਤਾ ਨਾ ਹੁਣ ਤਾਂ ਕਰਕੇ ਮੇਰਾ ਤਪਤ ਕੜਾਹਾ ਜਿਹੜਾ ਮੇਰਾ ਅੰਦਰ ਤੜਫਿਆ ਪਿਆ ਤੜਫ ਤਪਦਾ ਹੀ ਰਹਿੰਦੇ ਸੀ ਅੰਦਰੋਂ ਹਰ ਵੇਲੇ ਅੰਦਰ ਜਿਹੜੀ ਭਟਕਣਾ ਜੀ ਲੱਗੀ ਰਹਿੰਦੀ ਸੀ ਹਰ ਵੇਲੇ ਉਬਲਦੇ ਜੇ ਰਹਿੰਦੇ ਸੀ ਉਹ ਖਤਮ ਹੋ ਗਿਆ ਸ਼ਾਂਤ ਹੋ ਗਿਆ ਤੇ ਗੁਰੂ ਨੇ ਮੈਨੂੰ ਨਾਮ ਦੇਤਾ ਹੁਣ ਨਾਮ ਦਾ ਅਰਥ ਕੀ ਹੈ ਸਾਡੇ ਹੁਣ ਆਪਾਂ ਕੱਲ ਆਪਾਂ ਗੱਲ ਇਸ ਟੌਪਿਕ ਤੇ ਵੀ ਕਰਦੇ ਸੀ ਵੀ ਨਾਮ ਨਾਮ ਕੀ ਦਿੱਤਾ ਜਿਵੇਂ ਹੁਣ ਆਪਾਂ ਸਾਰੇ ਕਰਦੇ ਸੀ ਵਾਹਿਗੁਰੂ 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 ਵੀ ਨਾਮ ਮਿਲ ਗਿਆ ਮਨ ਸ਼ਾਂਤ ਹੋ ਗਿਆ ਕਿਉਂਕਿ ਹੁਣ ਨਾਮ ਮਿਲ ਗਿਆ ਭਾਈ ਕਈ ਬੰਦੇ ਵਿਹਲੇ ਐ ਸਾਰਾ ਸਾਰਾ ਦਿਨ ਹੀ ਏਦਾਂ ਕਰਦੇ ਰਹਿੰਦੇ ਆ ਇਹਦੇ ਨਾਲ ਮਨ ਸ਼ਾਂਤ ਨਹੀਂ ਹੋ ਜਾਂਦਾ ਜੇ ਬੰਦਾ ਕਵੇ ਵੀ ਰਾਮ 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 ਮੈਂ ਕਰਦਾ ਰਹੂ ਮੈਂ ਵਾਹਿਗੁਰੂ ਕਰਦਾ ਰਹੂ ਇੱਥੋਂ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕਈ ਬੰਦਿਆਂ ਦਾ ਕੰਮ ਹੀ ਇਹੋ ਜਿਹਾ ਹੁੰਦਾ ਕਈ ਬਾਬਿਆਂ ਨੇ ਬੰਦੇ ਰੱਖੇ ਹੁੰਦੇ ਐ ਉਹ ਕਹਿੰਦੇ ਸਪੀਕਰ ਦੇ ਵਿੱਚ ਤੈਂ 8 ਘੰਟੇ ਬਸ ਵਾਹਿਗੁਰੂ 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 ਐ ਕਰੀ ਜਾਂਦਾ ਤੈਨੂੰ ਤਨਖਾਹ ਹੀ ਇਸ ਗੱਲ ਦੀ ਮਿਲੂ ਤੇ 8-8 ਘੰਟੇ ਜਿਹੜਾ ਬੰਦਾ ਰੋਜ਼ ਲਾਉਂਦਾ ਅਸੀਂ ਉਹਦੀ ਕਦੇ ਰੀਸ ਹੀ ਨਹੀਂ ਕਰ ਸਕਦੇ ਜਿਹੜਾ ਬੰਦਾ ਨਾਮ ਜਪਦਾ ਇਹ ਨਹੀਂ ਇਹ ਇੱਕ ਮੈਡੀਟੇਸ਼ਨ ਤੁਸੀਂ ਅੱਖਾਂ ਬੰਦ ਕਰਕੇ ਅੱਧਾ ਘੰਟਾ 15 ਮਿੰਟ ਕਰ ਲਓ ਵਾਹਿਗੁਰੂ ਕਰੀ ਜਾਓ ਕੋਈ ਅੱਖਾਂ ਬੰਦ ਕਰਕੇ ਉਦਾਂ ਹੀ ਬਹਿ ਜਾਏ ਇਕੱਲਾ ਬਹਿ ਜਾਏ ਰਿਲੈਕਸ ਹੋ ਜਾਏ ਉਹ ਵੱਖਰਾ ਚੈਪਟਰ ਹੈ ਇੱਕ ਵੱਖਰਾ ਕਨਸੈਪਟ ਹੈ ਮੈਡੀਟੇਸ਼ਨ ਕਰਨਾ ਆਪਣੇ ਆਪ ਇਕੱਲਾ ਬਹਿ ਕੇ ਥੋੜਾ ਚਿਰ ਬਹਿ ਜਾਓ ਚੰਗੀ ਗੱਲ ਹੈ ਜਿਹੜੇ ਬਹਿੰਦੇ ਆ ਵਧੀਆ ਪਰ ਨਾਮ ਇਹਨੂੰ ਨਹੀਂ ਕਹਿੰਦੇ ਨਾਮ ਹੈ ਗਿਆਨ ਸਮਝ ਸੀਤਲ ਹੋ ਗਏ ਅਕਲ ਆ ਗਈ ਹੁਣ ਤੇ ਗਿਆਨ ਹੋ ਗਿਆ ਸਿਰਫ ਗੱਲਾਂ ਨਹੀਂ ਵਧੀਆ ਕਰਨੀਆਂ ਆ ਗਈਆਂ ਜ਼ਿੰਦਗੀ ਜਿਉਣੀ ਆ ਗਈ ਕਈ ਬੰਦਿਆਂ ਨੂੰ ਗਿਆਨ ਗੱਲਾਂ ਵਾਲਾ ਹੁੰਦਾ ਬਹੁਤ ਕੁਝ ਪੜ੍ਹਦੇ ਐ ਏਦਾਂ ਨਾ ਸੁਣੀ ਜਾਂਦੇ ਆ ਰੱਟੇ ਮਾਰੀ ਜਾਂਦੇ ਆ ਗੱਲਾਂ ਸੋਹਣੀਆਂ ਕਰਨੀਆਂ ਆ ਜਾਂਦੀਆਂ ਪਰ ਜ਼ਿੰਦਗੀ ਦੇ ਵਿੱਚ ਲਾਗੂ ਨਹੀਂ ਕਰਦੇ ਉਹ ਕਦੇ ਸ਼ਾਂਤ ਨਹੀਂ ਹੋ ਸਕਦੇ ਜੇ ਅਸੀਂ ਕਹਿੰਦੇ ਹਾਂ ਵੀ ਮੇਰੀ ਭਟਕਣਾ ਮੁੱਕੇ ਵੀ ਮੈਂ ਸ਼ਾਂਤ ਹੋਵਾਂ ਉਹਦੇ ਲਈ ਪਿਆਰਿਓ ਉਹਦੇ ਲਈ ਸਾਨੂੰ ਜੇ ਅਸੀਂ ਜੋ ਸੁਣਦੇ ਹਾਂ ਜੋ ਸਮਝਦੇ ਹਾਂ ਆਪਣੀ ਜ਼ਿੰਦਗੀ 'ਚ ਲਾਗੂ ਕਰਨਾ ਪਊ ਗਿਆਨ ਨੂੰ ਆਪਣੀ ਜ਼ਿੰਦਗੀ 'ਚ ਲਿਆਉਣਾ ਪੈਣਾ ਥਾਂ ਦੇ ਗੁਰੂ ਗਿਆਨ ਹੈ ਤੇ ਗਿਆਨ ਨੂੰ ਆਪਣੀ ਜ਼ਿੰਦਗੀ 'ਚ ਥਾਂ ਦੇ ਗੁਰੂ ਗ੍ਰੰਥ ਸਾਹਿਬ ਨੂੰ ਤੇ ਸਿਰ ਉੱਤੇ ਤੇ ਕਈ ਵਾਰੀ ਚੱਕਿਆ ਆਪਣੇ 'ਚ ਕਿੰਨੇ ਬੰਦੇ ਆ ਜੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਸਿਰ ਤੇ ਚੱਕਿਆ ਹੋਊ ਕਿੰਨੇ ਹੀ ਹੋਣਗੇ ਘਰੇ ਪ੍ਰਕਾਸ਼ ਕਰਿਆ ਸੀ ਐ ਸਿਰ ਤੇ ਚੱਕਿਆ ਸੀ ਪਰ ਆਪਣੀ ਜ਼ਿੰਦਗੀ 'ਚ ਆਪਣੇ ਸੁਭਾਅ 'ਚ ਗਿਆਨ ਨੂੰ ਥਾਂ ਦੇ ਤੇ ਜੋ ਤੇਰੇ ਮਨ 'ਚ ਹੈ ਜਿਹੜਾ ਗਿਆਨ ਅੰਦਰ ਸੋਚਦਾ ਹੈ ਉਹ ਜੀਭ ਤੇ ਵੀ ਹੋਵੇ ਤੇ ਤੇਰੇ ਕੰਮਾਂ 'ਚ ਵੀ ਝਲਕੇ ਜੇ ਕੰਮਾਂ 'ਚ ਨਾ ਦਿਸਿਆ ਤੇ ਤੇਰੀ ਜੀਭ ਦੀਆਂ ਗੱਲਾਂ ਨੂੰ ਤੇ ਤੇਰੇ ਅੰਦਰ ਆਏ ਗਿਆਨ ਨੂੰ ਸਿਰ ਤੇ ਚੱਕਣਾ ਹੈ ਆਖੋ ਸਤਨਾਮ ਕੰਮਾਂ 'ਚ ਵੀ ਤੇ ਦਿਸੇ ਮਨ ਬਚ ਕ੍ਰਮ ਪ੍ਰਭ ਆਪਣਾ ਧਿਆਇ ਨਾਨਕ ਦਾਸ ਤੇਰੀ ਸ਼ਰਨ ਆਈ ਸਾਡੇ ਕੰਮਾਂ ਦੇ ਵਿੱਚੋਂ ਉਹ ਜਿਹੜਾ ਗਿਆਨ ਹੈ ਸੁਣੋ ਇਹਦੇ ਉਹ ਸਾਡੇ ਕੰਮਾਂ 'ਚੋਂ ਝਲਕਣਾ ਚਾਹੀਦਾ ਜਿਹੜਾ ਅਸੀਂ ਸੁਣਦੇ ਹਾਂ ਉਹਨੇ ਸਾਡੀ ਜ਼ਿੰਦਗੀ ਸ਼ਾਂਤ ਕਰ ਦੇਣੀ ਆਵਣ ਜਾਣ ਰਹੇ ਹੋ ਕਹਿੰਦੇ ਹੁਣ ਖਤਮ ਹੋ ਗਈ ਅਕਲ ਆ ਗਈ ਇਹ ਵੀ ਹੋਣਗੇ ਪਰ ਸ਼ਾਂਤ ਹੋਣਗੇ ਥੋੜਾ ਪੈਸਾ ਕਮਾਉਂਦੇ ਹੋਣਗੇ ਫਿਰ ਵੀ ਖੁਸ਼ ਹੋ ਅਕਲ ਵਾਲੇ ਆ ਜਿਹੜੇ ਸਮਝ ਵਾਲੇ ਆ ਜਿਹੜੇ ਤਾਂ ਕਰਕੇ ਜੋ ਅਸੀਂ ਸਮਝਦੇ ਹਾਂ ਉਹਨੂੰ ਆਪਣੀ ਜ਼ਿੰਦਗੀ 'ਚ ਲਾਗੂ ਕਰਨਾ ਤੇ ਗਿਆਨ ਗੱਲਾਂ ਵਾਲਾ ਨਹੀਂ ਗੱਲਾਂ ਵਾਲੇ ਤੇ ਬਹੁਤ ਹੈ ਇੱਕ ਫਿਰ ਹੈ ਹਨੇਰੇ ਕਰ ਹੈ ਗੱਲਾਂ ਗੱਲੀ ਕਿਹਨੇ ਨਾ ਪਾਇਆ ਇਹਦੇ ਗੱਲਾਂ ਵਾਲੇ ਦੇ ਬੜੇ ਆ ਪੁੱਛਤ ਪਥਕ ਤੈ ਮਾਰਗ ਨਾ ਧਾਰੇ ਪਗ ਪ੍ਰੀਤਮ ਕੇ ਦੇਸ਼ ਕੈਸੇ ਬਾਤਲ ਸਜਾਈ पुछत है वैद खात औखत न संजम से कैसे मिटे रोग सुख सहज समाई है। पुछत है सुहागन कर्म है दुहागन के हृदय बे विचार कत सहजा बुलाई है। गाय सुनै अख है मीचे पाई है ना परम पद गुर उपदेश कह जो लो ना कमाईए। जेड़ा गुरु का ज्ञान है अपनी जिंदगी च लागू ही नहीं करिया फिर उसका फायदा की होया। उसकी प्रैक्टिस करनी होती है जिंदगी च लागू करना होता वो कम करके विखाने होते हैं जो पढ़िया गल्लां वाला ज्ञान नहीं लेना। कई बंदे कथा सुन सुन के आप ही घरे कथा करन लग जाते रिश्तेदारियां च जाते कहणगे बाणी ऐ समझाउंदी है बाणी ऐ समझाउंदी है भाई करके विखा बाणी जिहड़ी तैं पढ़ी है उहनूं ज्यों के विखा लागू करके विखा। हुण डॉक्टर कोल जाओ आ चक्को जी साडा बंदा इहदा ऑपरेशन करो इहनूं ठीक कर दो सिर च टांके लगे पए है ते जिहड़ा डॉक्टर होवे गल ध्यान नाल सुणे जिहड़ा डॉक्टर होवे ओ अंदर जाए ते तेनूं जिहड़ियां किताबां पढ़दा है ओ किताब चक लिया होवे इन्ने पेज ते ऐ लिखिया है बई मास ऐ जुड़दा है टांके ऐ लगदे है ऐ हुंदा है ऐ हुंदा है ऐ हुंदा है ते आपां की कहांगे बई डॉक्टर आ किताबां जिहड़ियां पढ़नियां ने तूं पढ़ सानूं क्यों दसी जांदा तूं बंदा ठीक करके विखा सतनाम आ प्रॉब्लम है इहनूं ठीक कर तू ऐ दसी जाना भी इन्ने पेज ते आ लिखिया इन्ने पेज ते आ लिखिया इन्ने पेज ते आ लिखिया ये ते छड आ सामने तेरे मरीज लिया के बिठाता इहदे इहदे अटैक हो गया इहनूं चेते नूं ठीक कर कर ठीक इहनूं इलाज करके बिठा ये मसला ते आ है। डॉक्टर कोल जाके मसला दसीए ते डॉक्टर फिर अपना जो पढ़ना है पढ़ के आ भाई दिमाग इत्थे तू डॉक्टरी विखाब दी जो पढ़िया है वो ठीक है समझ गए ना गल। इसे तरह आप जाइए वकील को साडे जी केस बन गया जमीन का जां कोई होर झगड़ा ते वकील थानू अपनियां किताबां कोले ले जाए भी आ जाओ तेनू विखावा इन्ने पेज ते ऐ फिर ऐ हुंदा आप कहे मेरे तो उत्तों लंघी जाती है गल आ साडा मसला है तू जज सामने पेश कर फीस दस किन्नी चाहीदी है फीस लै लै जिहड़ी लैणी है ते केस है जिहड़ा सानू जित जित के विखा मतलब साडा आ साडा केस है जज सामने पेश कर जिहड़ियां किताबां पढ़नियां जिहड़ियां धारां किथे लिखियां कानून की कहिंदा तू पढ़ आउंदी है गल पकड़ इसे तरह जिहड़े कौम दे मसले है ओदे उत्ते भाई बाणी पढ़न वाले तेरे सामने आ मसले है इहदा हल कर ते अपने वर्गा पता की कहिंदा आ जा तेनू विखावां बाणी च इदां लिखिया बाणी च अगला कहिंदा बाणी तू जिन्नी मर्जी पढ़ जिहड़ा मसला है इहदे ते अपनी गल कर इहदे ते दस तेरा दिमाग की कम करदा तू जो पढ़ता है ओनू कमा के विखा मुकदमा जित के विखा ते वकील दा पढ़िया तां सफल है बंदे नूं ठीक करके विखा डॉक्टरी डॉक्टर दियां किताबां पढ़िया तां सफल है ते जेड़े समाज नूं अग्गे किदां लजाया जावे साडे वर्गियां दा बाणी पढ़िया तां सफल है भी दसो जी इत्थे की करिए बच्चियां दे भविख लई की होवे क्यों असीं डाउन आ इह साडे सवाल है असीं अग्गे किदां जाइए समाज अगे कि बधे ता करके ओनू लागू करके विखा जिन्ने आप बाणी पढ़न वाले हैं सारे जिन्ने भी है जिन्ने तुहाडे सहज पाठ करन वाले है अर्थ पढ़ते हैं गुरबाणी के व्याकरण जानते हैं जेडे सहज पाठ करते आ रहे हैं कथा बहुत सुनिया है कथा करनी है कले कले शब्द अर्थ करी बैठे है ये ना सुना तू करके विखा लागू कर जिंदगी झलकना चाहिए साडी जिंदगी प्रैक्टिकलिटी होवे वेखो जे मैं करा ताई मेरा बोलिया सफल है ਤੇ ਕਈ ਬੰਦੇ ਗਿਆਨ ਦੀਆਂ ਗੱਲਾਂ ਤੇ ਕਰੀ ਜਾਣ ਵੀ ਐ ਸਬਜ਼ੀ ਬਣਦੀ ਹੈ ਐ ਬਣਦੀ ਹੈ ਐ ਬਣਦੀ ਹੈ ਗੱਲਾਂ ਕਹਿੰਦਾ ਕੜਛੀ ਚੱਕ ਤੂੰ ਬਣਾ ਕੇ ਵਿਖਾ ਤਾਂ ਮੰਨੀ ਹੈ ਐ ਨਾ ਦੱਸ ਬਣਦੀ ਐ ਬਣਾ ਕੇ ਵਿਖਾ ਭਾਈ ਅਸਰ ਵੀ ਤਾਂ ਹੀ ਹੋਊ ਜਿਹੜਾ ਬੰਦਾ ਨਾ ਇਕੱਲਾ ਲੈਕਚਰ ਝਾੜਦਾ ਰਵੇ ਉਹਦੀ ਕੋਈ ਨੀ ਸੁਣਦਾ ਗੱਲਾਂ ਕਹਿੰਦਾ ਗੱਲਾਂ ਮਾਰੀ ਜਾਂਦਾ ਕਰਕੇ ਵਿਖਾ ਕਰ ਤਾਂ ਕਰਕੇ ਇਹ ਚੇਤਾ ਰੱਖਿਓ ਵੀ ਜਿੰਨੇ ਅਸੀਂ ਬਾਣੀ ਪੜ੍ਹਨ ਵਾਲੇ ਲੋਕ ਆ ਸਹਿਜ ਪਾਠ ਕਰਨ ਵਾਲੇ ਲੋਕ ਆ ਅਸੀਂ ਕੁਛ ਵੱਖਰਾ ਕਰਕੇ ਵਿਖਾਈਏ ਪਿੰਡ ਵਿੱਚ ਰਹਿੰਦੇ ਹੋ ਬਾਣੀ ਪੜ੍ਹਨ ਵਾਲੇ ਹੋ ਅੰਮ੍ਰਿਤਧਾਰੀ ਹੋ ਗਾਤਰੇ ਕਿਰਪਾਨਾਂ ਵਾਲਿਓ ਮੈਂ ਵੀ ਤੁਹਾਡੇ ਵਿੱਚ ਹਾਂ ਆਪਾਂ ਸਾਰੇ ਤੁਹਾਡੇ ਵਿੱਚ ਹਾਂ ਸਾਡਾ ਜੀਵਨ ਦੂਜਿਆਂ ਨਾਲੋਂ ਵੱਖਰਾ ਚਾਹੀਦਾ ਹੈ ਓਏ ਬਾਕੀ ਵਾਲੇ ਜਿਹੜੇ ਬਾਕੀ ਵਾਲੇ ਹੈ ਇਹ ਤੇ ਝੂਠ ਬੋਲਣਗੇ ਮੈਂ ਝੂਠ ਨਹੀਂ ਬੋਲਦਾ ਪਰ ਸਾਨੂੰ ਪਤਾ ਅਗਲੇ ਗੱਲਾਂ ਕੀ ਕਰਦੇ ਆ ਅਗਲਾ ਕਹਿੰਦਾ ਯਾਰ ਜਿਹੇ ਜੀ ਗਾਲ ਮਣ ਮਣ ਦੀ ਉਹ ਕੱਢਦਾ ਤੂੰ ਉਦੋਂ ਵੱਡੀ ਕੱਢਦਾ ਵੱਡਿਆ ਅੰਮ੍ਰਿਤਧਾਰੀ ਆਖੋ ਸਤਨਾਮ ਪਾਠ ਕਾਹਦਾ ਕਰਦਾ ਤੂੰ ਗੁੱਸਾ ਜਿਵੇਂ ਉਹਨੂੰ ਚੜ੍ਹਦਾ ਉਹੀ ਤੈਨੂੰ ਚੜ੍ਹਦਾ ਫਰਕ ਕੀ ਪਿਆ ਮੱਤ ਜੇ ਤੇਰੀ ਉੱਚੀ ਹੈ ਜੇ ਤੇਰੀ ਮੱਤ ਉੱਚੀ ਹੋਈ ਹੈ ਫਿਰ ਤੇ ਤੇਰੇ ਇਮੋਸ਼ਨ ਤੇ ਕੰਟਰੋਲ ਹੋਣਾ ਚਾਹੀਦਾ ਬਰਸਾਤ ਪੈ ਗਈ ਗੜੇ ਪੈ ਗਏ ਪੱਕੀ ਫਸਲ ਸੀ ਬਾਣੀ ਨਾ ਪੜ੍ਹਨ ਵਾਲਾ ਉਹ ਵੀ ਐਂ ਵੇਖੀ ਜਾਂਦਾ ਵੀ ਮਰ ਗਏ ਹੋਏ ਤੇ ਆਹ ਜਿਹੜਾ ਬਾਣੀ ਦਿਨ ਰਾਤ ਪੜ੍ਹਦਾ ਇਹਦੀ ਮੱਤ ਉੱਚੀ ਹੋ ਜਾਣੀ ਚਾਹੀਦੀ ਸੀ ਇਹ ਵੀ ਕਈ ਮਰ ਗਏ ਹੋਏ ਰੱਬਾ ਕੀ ਕਰਦਾ ਕਹਿੰਦੇ ਗੱਤ ਪਾਏ ਫਾਇਦਾ ਕੀ ਹੋਇਆ ਫਿਰ ਚੀਕਾਂ ਤੇ ਕੁਝ ਨਹੀਂ ਮਾਰਦੇ ਰੋਂਦੇ ਤੇ ਦੋਵੇਂ ਇੱਕੋ ਜਿਹੇ ਫਰਕ ਕੀ ਪੈ ਗਿਆ ਪ੍ਰੈਕਟੀਕਲਿਟੀ ਕੀ ਬਦਲੀ ਓਏ ਤੂੰ ਤੇ ਰੱਬ ਦਾ ਪ੍ਰੇਮੀ ਹੈ ਉਹ ਵੀਰਾ ਤੂੰ ਰੱਬ ਦਾ ਪ੍ਰੇਮੀ ਹੈ ਤੇ ਰੱਬ ਕਿੱਥੇ ਵੱਸਦਾ ਮੈਨੂੰ ਬੋਲ ਕੇ ਜਵਾਬ ਦਿਓ ਰੱਬ ਬਾਹਰ ਕਿਤੇ ਹੈ ਕਿ ਕੁਦਰਤ ਚ ਹੀ ਹੈ ਗੱਜ ਕੇ ਦੱਸੋ ਫਿਰ ਗੱਜ ਕੇ ਕੁਦਰਤ ਚ ਹੈ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਜੰਮਣਾ ਕੁਦਰਤੀ ਹੈ ਕਿ ਨਹੀਂ ਬੋਲੋ ਹਾਂ ਤੇ ਮਰਨਾ ਇਹ ਵੀ ਕੁਦਰਤੀ ਹੈ ਰੱਬ ਕੁਦਰਤ ਦੇ ਵਿੱਚ ਹੀ ਹੈ ਆਪਾਂ ਕੁਦਰਤ ਨੂੰ ਪਿਆਰ ਕਰਦੇ ਹਾਂ ਕੁਦਰਤ ਦੇ ਨਿਜਮਾਂ ਨੂੰ ਪਿਆਰ ਕਰਦੇ ਹਾਂ ਤੇ ਜੰਮਣਾ ਮਰਨਾ ਕੁਦਰਤੀ ਹੈ ਨਾ ਸਾਰਾ ਕੁਛ ਤੇ ਜੇ ਤੂੰ ਰੱਬ ਨਾਲ ਪਿਆਰ ਕਰਦਾ ਫਿਰ ਤੇਰੇ ਲਈ ਮੌਤ ਤੇ ਜੰਮਣ ਇੱਕੋ ਜਿਹਾ ਹੋਣਾ ਚਾਹੀਦਾ ਅਸੀਂ ਤੇ ਸਮਝ ਚੁੱਕੇ ਸੀ ਅਸੀਂ ਤੇ ਬਾਣੀ ਪੜ੍ਹਨ ਵਾਲੇ ਲੋਕ ਆਪਾਂ ਤੇ ਪੜ੍ਹ ਲਿਆ ਬਲਿਹਾਰੀ ਕੁਦਰਤ ਤੇ ਕੁਦਰਤ ਦੇ ਨਿਜਮਾਂ ਨੂੰ ਅਸੀਂ ਪਿਆਰ ਕਰਦੇ ਅਸੀਂ ਤੇ ਕੁਦਰਤ ਦੇ ਨਿਜਮਾਂ ਨੂੰ ਪਿਆਰ ਕਰਦੇ ਆਪਾਂ ਨੂੰ ਪਤਾ ਵੀ ਮੀਂਹ ਪੈਣਾ ਕੁਦਰਤੀ ਹੈ ਯਾਰ ਐਡਕੀ ਗਈ ਤੇ ਅਗਲੀ ਵਾਰੀ ਹੋਜੂ ਫਿਰ ਹੁਣ ਕੀ ਕਰੀਏ ਚੀਕਾਂ ਮਾਰ ਕੇ ਕੀ ਹੋਜੂ ਰੋ ਕੇ ਕੀ ਹੋਜੂ ਜੇ ਬਾਪੂ ਨੂੰ ਬਾਪੂ ਨੇ ਮੈਨੂੰ ਮੋਢਿਆਂ ਤੇ ਚੱਕਿਆ ਤੇ ਬਾਪੂ ਨੇ ਮਰਨਾ ਨਹੀਂ ਇੱਕ ਦਿਨ ਮਾਂ ਨੇ ਮਰਨਾ ਨਹੀਂ ਇੱਕ ਦਿਨ ਜੋ ਉਪਜਿਓ ਸੋ ਬਿਨਸ ਜੋ ਆਇਆ ਸੋ ਚੱਲ ਸੀ ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਅਸੀਂ ਕੁਦਰਤ ਨੂੰ ਜਾਣਦੇ ਹਾਂ ਲਾਅ ਆਫ ਨੇਚਰ ਕੁਦਰਤ ਦਾ ਨਿਯਮ ਹੈ ਜਿਹੜਾ ਉਹ ਸਾਨੂੰ ਪਤਾ ਹੈ ਅਸੀਂ ਬਾਣੀ ਪੜ੍ਹਨ ਵਾਲੇ ਦੇ ਰੱਬ ਨਾਲ ਪਿਆਰ ਕਰੀਏ ਉਹਦੇ ਨਿਯਮਾਂ ਨਾਲ ਪਿਆਰ ਕਰੀਏ ਪਰ ਅਗਲਾ ਕਹਿੰਦਾ ਜਿਵੇਂ ਉਹ ਰੋਂਦਾ ਉਵੇਂ ਤੂੰ ਰੋਂਦਾ ਬਾਣੀ ਪੜ੍ਹਨ ਵਾਲੇ ਆ ਪਰਖ ਦੇ ਵੇਲੇ ਤੇ ਕੱਖ ਵੀ ਨਹੀਂ ਜਿੱਦੇ ਮੌਤ ਉਹਦੇ ਹੋਈ ਹੈ ਉਹ ਵੀ ਉਵੇਂ ਹੀ ਰੋਂਦਾ ਹੈ ਬਾਣੀ ਜਿੱਦ ਪੜ੍ਹਨ ਵਾਲੇ ਆ ਉਵੇਂ ਹੀ ਤੂੰ ਰੋਂਦਾ ਫਰਕ ਕੀ ਪੈ ਗਿਆ ਤਾਂ ਕਰਕੇ ਗੁਰਬਾਣੀ ਸਾਡੀ ਜ਼ਿੰਦਗੀ ਚੋਂ ਝਲਕਣੀ ਚਾਹੀਦੀ ਹੈ ਸੱਚਾ ਗਿਆਨ ਆ ਗਿਆ ਹਰ ਵੇਲੇ ਆਨੰਦ ਚ ਰਹਿੰਦਾ ਬੰਦਾ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਕੱਲ ਵੀ ਆਪਾਂ ਗੱਲ ਕਰਦੇ ਸੀ ਵੀ ਸੱਚਾ ਗਿਆਨ ਹੋ ਗਿਆ ਭਾਈ ਅਕਲ ਆ ਗਈ ਆਨੰਦ ਚ ਹੈ ਜੀ ਹੁਣ ਸਾਰਾ ਕੁਛ ਆਨੰਦ ਮੰਗਲ ਹਰ ਵੇਲੇ ਆਨੰਦ ਚ ਖੇੜੇ ਖੇੜੇ ਰਹੀਦਾ ਆਪਾਂ ਕਹਾਂਗੇ ਇੱਦਾਂ ਕਿਵੇਂ ਹੋ ਸਕਦਾ ਯਾਰ ਬੰਦਾ ਮਾੜੇ ਮੋਟੇ ਤੇ ਹੋ ਹੀ ਜਾਂਦਾ ਨਹੀਂ ਭਾਈ ਜਦੋਂ ਅੰਦਰੋਂ ਬੰਦਾ ਸਟਰੋਂਗ ਹੋਵੇ ਨਾ ਵੱਡੇ ਤੋਂ ਵੱਡੇ ਦੁੱਖਾਂ ਨੂੰ ਚੱਲ ਜਾਂਦਾ ਖਿੜਿਆ ਰਹਿਣਾ ਸਿੱਖ ਗਿਆ ਜਿਹੜਾ ਉਹ ਨਹੀਂ ਦੁਖੀ ਹੁੰਦਾ ਕਦੇ ਤੇ ਕਈ ਬੰਦੇ ਇਹੋ ਜਿਹੇ ਆ ਜਿਹੜੇ ਕਦੇ ਦੁਖੇ ਨਹੀਂ ਹੋਏ ਦੁਖੀ ਨਹੀਂ ਹੋਏ ਤੇ ਕਈ ਰੋਂਦੇ ਪੈਦਾ ਹੋਏ ਆ ਹੱਸਦੇ ਮਰੇ ਆ ਤੇ ਕਈ ਇਹੋ ਜਿਹੇ ਆ ਜਦੋਂ ਦੇ ਜੰਮੇ ਆ ਰੋਣ ਲੱਗੇ ਆ ਸਾਰੀ ਜ਼ਿੰਦਗੀ ਦੇ ਜਦੋਂ ਦੇ ਜੰਮੇ ਆ ਰੋ ਹੀ ਰਹੇ ਆ ਹੱਸੇ ਹੀ ਨਹੀਂ ਰਹੇ ਜਦੋਂ ਗੱਲ ਕਰੋਗੇ ਰੋਂਦੇ ਹੀ ਰਹੋਗੇ ਜਦੋਂ ਗੱਲ ਕਰੋਗੇ ਦੁਖੀ ਦੁਖੀ ਉਹ ਕਦੇ ਖੁਸ਼ ਹੋਏ ਹੀ ਨਹੀਂ ਜਿਉਣ ਦਾ ਚੱਜ ਆਇਆ ਹੀ ਨਹੀਂ ਰੋਂਦੇ ਜੰਮੇ ਸੀ ਅੱਜ ਵੀ ਰੋਈ ਰਹੇ ਮਰਨ ਤੱਕ ਰੋਈ ਜਾਂਦੇ ਪਰ ਕਈ ਜਿਹੜੇ ਆ ਜਿਨ੍ਹਾਂ ਨੇ ਗੁਰਬਾਣੀ ਨੂੰ ਸਮਝਿਆ ਅਕਲ ਲਈ ਹੈ ਦਿਮਾਗ ਚੱਲ ਪਿਆ ਜਿਨ੍ਹਾਂ ਦਾ ਉਹ ਕਹਿੰਦੇ ਆ ਯਾਰ ਕੁਦਰਤੀ ਹੈ ਸਾਰਾ ਕੁਝ ਜੰਮਣਾ ਮਰਨਾ ਆਉਣਾ ਜਾਣਾ ਬੁੱਢੇ ਹੋਣਾ ਹੁਣ ਬੰਦਾ ਐ ਵੇਖੇ ਸ਼ੀਸ਼ੇ ਚ ਯਾਰ ਚਿੱਟੇ ਹੋ ਗਏ ਧੌਲੇ ਆ ਗਏ ਧੌਲੇ ਆਉਣੇ ਕੁਦਰਤੀ ਹੈ ਕਿ ਨਹੀਂ ਬਈ ਬੋਲੋ ਤੇ ਤੂੰ ਕੁਦਰਤ ਨਾਲ ਤੇ ਪਿਆਰ ਕਰਦਾ ਰੱਬ ਤੇਰਾ ਕੁਦਰਤ ਚ ਹੀ ਹੈ ਅਸੀਂ ਜਦੋਂ ਗੁਰਬਾਣੀ ਨੂੰ ਪੁੱਛਿਆ ਮਹਾਰਾਜ ਰੱਬ ਨੂੰ ਮਿਲਾਓ ਕਹਿੰਦੇ ਬਲਿਹਾਰੀ ਕੁਦਰਤ ਆ ਕੁਦਰਤ ਨੂੰ ਮਿਲਣਾ ਰੱਬ ਨੂੰ ਮਿਲਣਾ ਇੱਕੋ ਹੀ ਗੱਲ ਹੈ ਮਹਾਰਾਜ ਮੈਂ ਰੱਬ ਲੱਭਣਾ ਹੈ ਕਹਿੰਦੇ ਬਲਿਹਾਰੀ ਕੁਦਰਤ ਇਹਨੂੰ ਲੱਭ ਲੈ ਬਸ ਮੈਂ ਜੀ ਰੱਬ ਨੂੰ ਮਿਲਣਾ ਹੈ ਕਹਿੰਦੇ ਬਲਿਹਾਰੀ ਕੁਦਰਤ ਆ ਇਹਨੂੰ ਮਿਲ ਲੈ ਤੇ ਜਦੋਂ ਮੈਨੂੰ ਪਤਾ ਹੈ ਵੀ ਚਿੱਟੀ ਵੀ ਹੋਣੀ ਹੈ ਤੇ ਕੁਦਰਤੀ ਹੈ ਬਸ ਫਿਰ ਠੀਕ ਹੈ ਬੁੱਢਾ ਹੋਣਾ ਹੈ ਸਰੀਰ ਕਈ ਬੰਦੇ ਬਸ ਜੀ ਹੁਣ ਤੇ ਬੁੱਢੇ ਹੋ ਗਏ ਹੋਣਾ ਹੈ ਬਸ ਠੀਕ ਹੈ ਤੇ ਜਿਵੇਂ ਜੰਮਣਾ ਹੈ ਉਵੇਂ ਹੀ ਮਰਨਾ ਇਹਦਾ ਮਤਲਬ ਅਕਲ ਆ ਗਈ ਸਮਝ ਆ ਗਈ ਤੇ ਜੇ ਇਹਨਾਂ ਨੁਕਤਿਆਂ ਨੂੰ ਸਮਝੇ ਨਾ ਫਿਰ ਜਿਹੋ ਜਿਹੀ ਬਾਣੀ ਪੜ੍ਹੀ ਜਿਹੋ ਜਿਹੀ ਨਾ ਪੜ੍ਹੀ ਇੱਕੋ ਹੀ ਗੱਲ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਤਾਂ ਕਰਕੇ ਮੇਰੇ ਵੀਰੋ ਭਾਈਓ ਜਰਾ ਕੁ ਖਿਆਲ ਨਾਲ ਸਮਝਿਓ ਵੀ ਆਪਾਂ ਜੇ ਬਾਣੀ ਪੜ੍ਹਦੇ ਹਾਂ ਸਾਡੀ ਸੋਚ ਵੱਖਰੀ ਹੋਣੀ ਚਾਹੀਦੀ ਹੈ ਫਿਰ ਅਸੀਂ ਹਰ ਵੇਲੇ ਆਨੰਦ ਚ ਰਹੀਏ ਖੁਸ਼ ਰਹੀਏ ਚੜ੍ਹਦੀ ਕਲਾ ਚ ਰਹੀਏ ਐ ਕਿਵੇਂ ਰਿਹਾ ਜਾ ਸਕਦਾ ਹੈ ਗੁਰੂ ਗੋਬਿੰਦ ਸਿੰਘ ਕੰਡਿਆਂ ਤੇ ਪੈ ਕੇ ਵੀ ਚੜ੍ਹਦੀ ਕਲਾ ਚ ਹੈ ਸਾਰੀ ਜ਼ਿੰਦਗੀ ਖਿੜੇ ਖਿੜੇ ਰਹੇ ਕੱਲ ਵੀ ਗੱਲ ਕਰਦੇ ਸੀ ਵੀ ਦੁਨੀਆਂ ਦਾ ਕੋਈ ਦੁੱਖ ਉਹਨਾਂ ਨੂੰ ਦੁਖੀ ਨਹੀਂ ਕਰ ਸਕਿਆ ਹਮੇਸ਼ਾ ਆਨੰਦ ਚ ਰਹੇ ਤੇ ਸਾਡੇ ਤੇ ਇੱਥੇ ਮਾੜੇ ਮਾੜੇ ਨਿੱਕੇ ਨਿੱਕੇ ਮਾੜੀਆਂ ਜੀ ਕੋਈ ਤਕਲੀਫ ਆਉਂਦੀ ਹੈ ਬਸ ਜੀ ਇਹਨੂੰ ਪਤਾ ਨਹੀਂ ਕੀ ਹੋ ਗਿਆ ਇਹਦੇ ਨਾਲ ਪਤਾ ਨਹੀਂ ਕੀ ਨਹੀਂ ਆਪਣੇ ਆਪ ਨੂੰ ਸਟਰੋਂਗ ਕਰੋ ਆਪਣੇ ਆਪ ਨੂੰ ਵੱਡੇ ਕਰੋ ਮੱਤ ਅਸੀਂ ਉੱਚੀ ਕਰੀਏ ਹੌਸਲੇ ਚਾਹੀਏ ਗੁਰਬਾਣੀ ਨੇ ਜਿਹੜੇ ਹੌਸਲੇ ਦਿੱਤੇ ਹੈ ਜਿਹੜੇ ਸਾਨੂੰ ਗੁਰੂ ਸਾਹਿਬ ਕਾਇਮ ਕਰਦੇ ਹੈ ਉਹ ਸਮਝੀਏ ਜੋ ਨਰ ਦੁੱਖ ਮਹਿ ਦੁੱਖ ਨਹੀਂ ਮੰਨਣਾ ਹੈ ਪੜੋ ਸੁਖ ਸੁਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਬੰਦਾ ਸਾਰਾ ਸ਼ਬਦ ਸੁਣੋ ਇੱਕ
ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ ਸੁਖ ਸੁਨੇਹ ਅਰ ਭੈ ਨਹੀਂ ਜਾਗੇ ਕੰਚਨ ਮਾਟੀ ਮਾਨੇ ਨੈਣ ਦਿਆ ਨਹਿ ਉਸਤਤ ਜਾ ਕੇ ਲੋਭ ਮੋਹ ਅਪਮਾਨਾ ਹਰਖ ਸੋਗ ਤੇ ਰਹੇ ਨਿਆਰੋ ਨਾਹੀ ਮਾਨੇ ਅਪਮਾਨਾ ਆਸਾ ਮਨਸਾ ਸਗਲ ਤੇ ਅਗੇ ਜਗ ਤੇ ਰਹੇ ਨਿਰਾਸ਼ਾ ਘਟ ਬ੍ਰਹਮ ਨਿਵਾਸਾ ਗੁਰ ਕਿਰਪਾ ਜਿਹ ਨਰ ਕੋ ਕਿਨੀ ਤਹ ਇਹ ਜੁਗਤ ਪਛਾਨੀ ਨਾਨਕ ਲੀਨ ਪਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ
ਤਾਂ ਕਰਕੇ ਇਹੋ ਜਿਹੇ ਹੁੰਦੇ ਆ ਕਹਿੰਦੇ ਜਿਹੜੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਦਾ ਜਿਹਦੇ ਲਈ ਕੋਈ ਫਰਕ ਨਹੀਂ ਹਰਖ ਸੋਗ ਉਹਦੀ ਜ਼ਿੰਦਗੀ 'ਚ ਨਹੀਂ ਹੁੰਦਾ ਹਰ ਵੇਲੇ ਖਿੜਿਆ ਖਿੜਿਆ ਰਹਿ ਸਕਦਾ ਚੜ੍ਹਦੀ ਕਲਾ 'ਚ ਰਹਿ ਸਕਦਾ ਤਾਂ ਕਰਕੇ ਅਕਲ ਲੈ ਕੇ ਦਿਮਾਗ ਚਲਾਓ ਮਾੜਾ ਜਿਹਾ ਆਪਣਾ ਸਮਝ ਲੈ ਕੇ ਆਪਣੇ ਆਪ ਨੂੰ ਠੰਡਾ ਕਰੀਏ ਭਟਕਣਾ ਸਾਡੀ ਖਤਮ ਹੋ ਜਾਏ ਆਉਣੀ ਜਾਣੀ ਸਾਡੀ ਖਤਮ ਹੋ ਜਾਏ ਹਰ ਵੇਲੇ ਆਨੰਦ 'ਚ ਰਹਿਣ ਦੀ ਕਲਾ ਜਿਵੇਂ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਦਾ ਜੀਵਨ ਵੇਖਦੇ ਹਾਂ ਤਿਆਰ ਹੋ ਕੇ ਕਹੀਏ ਵੀ ਮੈਂ ਸਿੱਖਣਾ ਚਾਹੁੰਦਾ ਵੀ ਹਰ ਵੇਲੇ ਖਿੜੇ ਖਿੜੇ ਕਿੱਦਾਂ ਰਹਿਣਾ ਮੇਰੀ ਜ਼ਿੰਦਗੀ ਵਿੱਚ ਵੀ ਇਹ ਆਵੇ
ਕਿਤੇ ਮੈਨੂੰ ਵੀ ਸਿਖਾ ਦੇ ਬਾਜਾਂ ਵਾਲਿਆ ਹੱਸ ਹੱਸ ਦੁੱਖ ਝੱਲਣੇ ਮੈਨੂੰ ਵੀ ਸਿਖਾ ਦੇ ਬਾਜਾਂ ਵਾਲਿਆ ਹੱਸ ਹੱਸ ਦੁੱਖ ਝੱਲਣੇ
ਕਿਤੇ ਮੈਨੂੰ ਵੀ ਸਿਖਾ ਦੇ ਬਾਜਾਂ ਵਾਲਿਆ ਹੱਸ ਹੱਸ ਦੁੱਖ ਝੱਲਣੇ ਕਿਤੇ ਮੈਨੂੰ ਵੀ ਸਿਖਾ ਦੇ ਬਾਜਾਂ ਵਾਲਿਆ ਹੱਸ ਹੱਸ ਦੁੱਖ ਝੱਲਣੇ
ਮੈਨੂੰ ਵੀ ਸਿਖਾ ਦੇ ਬਾਜਾਂ ਵਾਲਿਆ ਹੱਸ ਹੱਸ ਦੁੱਖ ਝੱਲਣੇ ਕਿਤੇ ਮੈਨੂੰ ਵੀ ਸਿਖਾ ਦੇ ਬਾਜਾਂ ਵਾਲਿਆ ਹੱਸ ਹੱਸ ਦੁੱਖ ਝੱਲਣੇ ਮੈਨੂੰ ਵੀ ਸਿਖਾ ਦੇ ਬਾਜਾਂ ਵਾਲਿਆ ਸਿਖਾ ਦੇ ਅਲਗੀਆਂ ਵਾਲਿਆ ਹੱਸ ਹੱਸ ਦੁੱਖ ਝੱਲਣੇ ਕਿਤੇ ਮੈਨੂੰ ਵੀ ਸਿਖਾ ਦੇ ਬਾਜਾਂ ਵਾਲਿਆ ਹੱਸ ਹੱਸ ਦੁੱਖ ਝੱਲਣੇ
ਮੈਨੂੰ ਵੀ ਸਿਖਾ ਦੇ ਬਾਜਾਂ ਵਾਲਿਆ ਹੱਸ ਹੱਸ ਦੁੱਖ ਝੱਲਣੇ ਕਿਤੇ ਮੈਨੂੰ ਵੀ ਸਿਖਾ ਦੇ ਬਾਜਾਂ ਵਾਲਿਆ ਹੱਸ ਹੱਸ ਦੁੱਖ ਝੱਲਣੇ
ਸਖਾ ਦੇ ਬਾਜਾਂ ਜੀ ਹੱਸ ਹੱਸ ਜੀ ਕਿਤੇ ਸਾਨੂੰ ਵੀ ਹੱਸ ਹੱਸ ਦੁੱਖ ਝੱਲਣੇ ਬਾਜਾਂ ਵਾਲਿਆ ਜ਼ਿੰਦਗੀ ਨੂੰ ਕਿਵੇਂ ਮਾਣੀਏ 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 ਸੱਚਿਆ ਪਾਤਸ਼ਾਹ ਜ਼ਿੰਦਗੀ ਨੂੰ ਕਿਵੇਂ ਮਾਣੀਏ ਬਾਜਾਂ ਵਾਲਿਆ ਜ਼ਿੰਦਗੀ ਨੂੰ ਕਿਵੇਂ ਮਾਣੀਏ ਸੱਚਿਆ ਪਾਤਸ਼ਾਹ ਜ਼ਿੰਦਗੀ ਨੂੰ ਕਿਵੇਂ ਮਾਣੀਏ ਬਾਜਾਂ ਵਾਲਿਆ ਜ਼ਿੰਦਗੀ ਨੂੰ ਕਿਵੇਂ ਮਾਣੀਏ ਸੱਚੇ ਪਾਤਸ਼ਾਹ ਕਿਤੇ ਮੈਨੂੰ ਵੀ ਸਿਖਾ ਦੇ ਸਿਖਾ ਦੇ ਸੱਚੇ ਪਾਤਸ਼ਾਹ ਸਿਖਾ ਦੇ ਬਾਜਾਂ ਵਾਲਿਆ ਜ਼ਿੰਦਗੀ ਨੂੰ ਕਿਵੇਂ ਮਾਣੀਏ ਕਿਤੇ ਮੈਨੂੰ ਵੀ ਸਿਖਾ ਦੇ ਬਾਜਾਂ ਵਾਲਿਆ ਜ਼ਿੰਦਗੀ ਨੂੰ ਕਿਵੇਂ ਮਾਣੀਏ ਮੈਨੂੰ ਵੀ ਸਿਖਾ ਦੇ ਬਾਜਾਂ ਵਾਲਿਆ ਜ਼ਿੰਦਗੀ ਕਿਵੇਂ ਮਾਣੀਏ
ਕਿਤੇ ਮੈਨੂੰ ਵੀ ਸਿਖਾ ਦੇ ਬਾਜਾਂ ਵਾਲਿਆ ਜ਼ਿੰਦਗੀ ਨੂੰ ਕਿਵੇਂ ਮਾਣੀਏ ਕਿਤੇ ਮੈਨੂੰ ਵੀ ਸਿਖਾ ਦੇ ਬਾਜਾਂ ਵਾਲਿਆ ਜ਼ਿੰਦਗੀ ਨੂੰ ਕਿਵੇਂ ਮਾਣੀਏ
ਸਿਖਾ ਦੇ ਬਾਜਾਂ ਵਾਲਿਆ ਜ਼ਿੰਦਗੀ ਨੂੰ ਜੀ ਕਿਤੇ ਮੈਨੂੰ ਵੀ
ਜ਼ਿੰਦਗੀ ਨੂੰ ਕਿਵੇਂ ਮਾਣੀਏ
ਸੋਚ ਕੇ ਵੇਖੋ ਆਪਾਂ ਆਪਣੇ ਘਰਾਂ ਦੇ ਵਿੱਚ ਸੋਚ ਕੇ ਵੇਖੋ ਵੀ ਜੇ ਗੁਰੂ ਗੋਬਿੰਦ ਸਿੰਘ ਸਾਡੇ ਘਰੇ ਹੋਣ ਤੇ ਆਈ ਹੋਈ ਮੁਸ਼ਕਲ ਹੋਵੇ ਤੇ ਕਿੱਦਾਂ ਦੇ ਫੈਸਲੇ ਲੈਣਗੇ ਜਿਵੇਂ ਸਾਡੇ ਘਰੇ ਕੋਈ ਮੌਤ ਹੁੰਦੀ ਅਸੀਂ ਕਿਵੇਂ ਕਰਦੇ ਹਾਂ ਵੀ ਜੇ ਗੁਰੂ ਗੋਬਿੰਦ ਸਿੰਘ ਹੋਣ ਉਹ ਕਿਵੇਂ ਕਰਨਗੇ ਕਿਵੇਂ ਸੋਚਦੇ ਹੋਣਗੇ ਅਸੀਂ ਉਹ ਸੋਚਣਾ ਸਿੱਖਣਾ ਫੈਸਲੇ ਲੈਣੇ ਸਿੱਖਣੇ अपने आप नूं कायम किदां रखीए, हर वेले हर समय चढ़ती कला च किवें रहीए। पर बड़ी भैड़ी बीमारी है साडे च। मैं ना रोज लोगों नूं वेखदा, रोज मिलदा निक्के निक्के बच्चियां दे सामने, आ बच्चा जी बहुत जिद्दी ऐ कहण गया, ऐडी जिद करदा है ना न्याणा, इहनूं पता नहीं की बीमारी ऐ कहण। ਤੇ ਮੈਂ ਜਦੋਂ ਉਹਨਾਂ ਨੂੰ ਪੁੱਛਦਾ, ਉਹਨਾਂ ਮੈਂ ਹਮੇਸ਼ਾ ਪੁੱਛਦਾ ਵੀ ਬੱਚਾ ਬਹੁਤ ਜਿੱਦੀ ਹੈ, ਕਹਿਣਗੇ ਹਾਂ। ਫਿਰ ਮੈਂ ਪੁੱਛੂ ਵੀ ਪੜ੍ਹਦਾ ਵੀ ਬਹੁਤ ਹੋਊ, ਪੜ੍ਹਾਈ ਚ ਬਹੁਤ ਤੇਜ਼ ਹੈ ਜੀ, ਫਸਟ ਆਉਂਦਾ। ਤੇ ਮੈਂ ਕਹਿੰਦਾ ਉਹਨਾਂ ਪੈਕੇਜ ਮਿਲਦਾ, ਪੈਕੇਜ ਇਹ ਪੈਕੇਜ ਹੀ ਹੈ ਪੂਰਾ, ਜੇ ਜਿੱਦ ਨਾ ਹੋਈ ਇਹਨੇ ਪੜ੍ਹਨਾ ਵੀ ਨਹੀਂ। ਕਿਉਂ? ਕਿਉਂਕਿ ਜਿੱਦ ਕਰਦਾ ਉੱਥੇ ਵੀ ਜੇਦੀ ਕਰੂਗਾ, ਖੁਸ਼ ਸਤਨਾ ਉੱਥੇ ਵੀ ਜੇਦੀ ਕਰੂ ਬੱਚਾ। ਜਿਹੜਾ ਜਿੱਦੀ ਨਿਆਣਾ ਹੁੰਦਾ ਉਹ ਪੜ੍ਹਾਈ ਚ ਵੀ ਬਹੁਤ ਅੱਗੇ ਜਾਂਦਾ, ਬਿਜ਼ਨਸ ਚ ਵੀ ਬਹੁਤ ਅੱਗੇ ਜਾਂਦਾ, ਕੰਮ ਚ ਵੀ ਬਹੁਤ ਅੱਗੇ ਜਾਂਦਾ। ਤੇ ਜੇ ਉਹਦੀ ਜਿੱਦ ਨਿਕਲ ਗਈ, ਤੁਸੀਂ ਉਹਦੀ ਜਿੱਦ ਕੱਢ ਦਿਓ, ਉਹ ਕਿਤੇ ਵੀ ਨਹੀਂ ਜਿੱਦ ਕਰਨੀ। ਗੁਣ ਹੈ ਉਹਦਾ, ਅਸੀਂ ਡੀਲ ਕਰਨੀ ਹੈ ਉਸ ਸੁਭਾਅ ਨਾਲ ਵੀ ਬੱਚੇ ਨੂੰ ਆਰੇ ਕਿੱਦਾਂ ਲਾਉਣਾ, ਝਿੜਕਣਾ ਨਹੀਂ ਤਰੀਕੇ ਨਾਲ ਕਰਨਾ ਸਾਰਾ ਕੁਛ। ਪਰ ਸਾਡੇ ਤੇ ਨਿੱਕੇ ਨਿੱਕੇ ਨੇ ਆ ਢਿੱਲਾ ਜਾ ਰਹੀ। ਸਾਡੀਆਂ ਮਾਈਆਂ ਨੂੰ ਮੈਂ ਸਾਰੀਆਂ ਨੂੰ ਬੇਨਤੀ ਕਰਦਾ, ਸਾਰੀਆਂ ਬੀਬੀਆਂ ਜਿੰਨੀਆਂ ਬੈਠੀਆਂ, ਕਦੇ ਬੱਚੇ ਸਾਹਮਣੇ ਇੱਦਾਂ ਨਾ ਕਿਹਾ ਕਰੋ ਇਹ ਢਿੱਲਾ ਜਿਹਾ ਰਹਿੰਦਾ, ਇਹ ਵਿਚਾਰਾ ਬਿਮਾਰ ਜਿਹਾ ਰਹਿੰਦਾ, ਇਹ ਵਿਚਾਰਾ, ਇਹ ਲਫ਼ਜ਼ ਕਈ ਨਹੀਂ ਵਰਤਣੇ। ਇੱਥੇ ਮੈਨੂੰ ਮਿਲ ਰਹੇ, ਮੈਂ ਗਿਆ ਸੀ ਘਰ, ਕਹਿੰਦੇ ਜੀ ਬੱਚੇ ਦੇ ਮਾਂ ਵੀ ਨਹੀਂ ਪਿਓ ਵੀ ਨਹੀਂ, ਛੋਟੀ ਜੀ ਬੱਚੀ ਹੈ। ਮੈਂ ਤੇ ਉਹਨਾਂ ਨੂੰ ਕਹਿ ਰਿਹਾ, ਮੈਂ ਭੈਣ ਜੀ ਕਦੇ ਵੀ ਇਹ ਬੱਚੀ ਸਾਹਮਣੇ ਐ ਨਹੀਂ ਕਹਿਣਾ ਵੀ ਵਿਚਾਰੀ ਮਾਂ ਬਾਹਰੀ ਹੈ, ਇਹ ਵਿਚਾਰੀ ਦਾ ਪਿਓ ਵੀ ਮਰ ਗਿਆ, ਇਹਦਾ ਵਿਚਾਰੀ ਦਾ ਕੋਈ, ਇੱਦਾਂ ਦੇ ਲਫ਼ਜ਼ ਨਾ ਵਰਤੋ ਬੱਚਿਆਂ ਸਾਹਮਣੇ। ਇਹ ਢਿੱਲਾ ਜਿਹਾ ਰਹਿੰਦਾ ਨਾ ਕਹੋ, ਇਹ ਸੱਚੀ ਢਿੱਲਾਈ ਰਹਿਣ ਲੱਗ ਜੂ, ਇਹ ਨਹੀਂ ਆਖੇ ਲੱਗਦਾ, ਇਹਦਾ ਨਹੀਂ ਕੁਛ ਬਣ ਸਕਦਾ, ਉਹ ਸੱਚੀ ਐ ਕਹੀ ਜਾ, ਇਹਦਾ ਕੁਛ ਨਹੀਂ ਬਣ ਸਕਦਾ, ਇਹਦਾ ਕੁਛ ਨਹੀਂ ਬਣ ਸਕਦਾ। ਉਹ ਬੰਦਾ ਆਪ ਹੀ ਸੋਚ, ਮੇਰਾ ਤੇ ਕੁਛ ਨਹੀਂ ਬਣ ਸਕਦਾ, ਉਹ ਆਪ ਹੀ ਇਹ ਸੋਚਣ ਲੱਗ ਜਾਂਦਾ। ਕਦੇ ਨਾ ਕਹੋ ਐ, ਕਿਆ ਕਰੋ ਯਾਰ, ਕਿਹਦਾ ਸਿਰ ਨਹੀਂ ਦੁਖਦਾ, ਕਿਹਨੂੰ ਪੀਲੀਆ ਨਹੀਂ ਹੁੰਦਾ, ਸ਼ੂਗਰਾਂ ਅੱਜ ਕੱਲ ਘਰ ਘਰ ਹੋਈਆਂ ਪਈਆਂ, ਫਿਰ ਕੀ ਹੋ ਗਿਆ, ਉਹ ਕਾਇਮ ਹੈ ਤੂੰ, ਜੋ ਤੇਰੇ ਕੋਲ ਆ ਉਹ ਤੇਰੇ ਕੋਲ ਹੀ, ਕਿਸੇ ਕੋਲ ਕਦੇ ਗਿਲਾ ਨਾ ਕਰ, ਕਾਇਮ ਕਰ। ਸਾਡੇ ਗੁਰੂ ਜੀ ਨੇ ਸਾਨੂੰ ਕਿੰਨਾ ਸਮਝਾਇਆ, ਜਿਸ ਦਾ ਦਿੱਤਾ ਖਾਵਣਾ, ਦਿਸ ਕਹੀ ਹੈ ਸਾਬਾਸ, ਉਹ ਜੀਓ ਪਿੰਡ ਸਾਰਾ ਕੁਛ ਉਸੇ ਦਾ ਹੀ ਤੇ ਬਣਾਇਆ ਹੋਇਆ, ਇੱਕ ਕੁਦਰਤ ਨੇ ਤੇਰੀ ਘਾਟ ਘੜੀ ਨੇ। ਰੱਬ ਨੇ ਮੈਨੂੰ ਕੀ ਦਿੱਤਾ, ਆ ਜਿਹੜੀ ਜੀਵ ਨਾਲ ਬੋਲਦਾ ਹੈ ਨਾ ਵੀ ਰੱਬ ਨੇ ਮੈਨੂੰ ਕੀ ਦਿੱਤਾ, ਇਹ ਜੀਵ ਵੀ ਤੇ ਉਸੇ ਦੀ ਬਣਾਈ ਹੋਈ ਹੈ। ਆ ਥੌਟ ਜਿਹੜੇ ਤੇਰੇ ਦਿਮਾਗ ਜਾ ਰਹੇ, ਜੇ ਦਿੱਤਾ ਨਾ ਹੁੰਦਾ ਇੰਨੀ ਜ਼ਬਾਨ ਬੋਲਦਾ ਕਿੱਦਾਂ ਵੀ ਰੱਬ ਨੇ ਮੈਨੂੰ ਕੀ, ਆ ਬੋਲਦਾ ਕਿਵੇਂ, ਜੋ ਤੇਰੇ ਕੋਲ ਹੈ ਕਿਸੇ ਕੋਲ ਨਹੀਂ। ਜ਼ਰੂਰੀ ਨਹੀਂ ਪਿਆਰਿਓ, ਹਰ ਬੰਦੇ ਦੀ ਆਪਣੀ ਆਪਣੀ ਵੱਖਰੀ ਵੱਖਰੀ ਕੁਆਲਿਟੀ ਹੁੰਦੀ ਹੈ, ਬਸ ਉਹਨੂੰ ਪਛਾਣ ਲੈ। ਧਿਆਨ ਨਾਲ ਸੁਣਿਓ, ਕਦੇ ਕਿਸੇ ਦੀ ਕਾਪੀ ਨਾ ਕਰਿਓ। ਮੈਂ ਰਣਜੀਤ ਸਿੰਘ ਹਾਂ, ਮੇਰੇ ਵਰਗਾ ਮੈਂ ਹੀ ਹਾਂ, ਤੇ ਤੂੰ ਬਹਾਦਰ ਸਿੰਘ ਹੋਏਗਾ, ਤੂੰ ਸੁਰਿੰਦਰ ਸਿੰਘ ਹੋਏਗਾ, ਤੂੰ ਅਵਤਾਰ ਸਿੰਘ ਹੋਏਗਾ, ਤੂੰ ਜੋ ਵੀ ਹੈ ਤੇਰੇ ਵਰਗਾ ਤੂੰ ਹੀ ਹੈ। ਮੈਂ ਤੇਰੇ ਵਰਗਾ ਨਹੀਂ ਬਣ ਜਾਣਾ ਤੇ ਤੈਂ ਮੇਰੇ ਵਰਗਾ ਨਹੀਂ ਬਣ ਜਾਣਾ। ਮੇਰੇ ਚ ਕੋਈ ਵੱਖਰੀ ਕੁਆਲਿਟੀ ਹੈ, ਤੇਰੇ ਚ ਕੋਈ ਵੱਖਰੀ ਕੁਆਲਿਟੀ ਹੈ, ਬਸ ਲੋੜ ਉਸ ਕੁਆਲਿਟੀ ਨੂੰ ਪਛਾਣਨ ਦੀ ਹੈ। ਉਦੋਂ ਪ੍ਰੋਬਲਮ ਪੈਂਦੀ ਹੈ ਜਦੋਂ ਤੂੰ ਕਿਸੇ ਦੀ ਕਾਪੀ ਮਾਰਦਾ, ਤੂੰ ਕਹਿੰਦਾ ਮੈਂ ਫਲਾਣੇ ਵਰਗਾ ਬਣਾ, ਨਹੀਂ, ਕੁਦਰਤ ਨੇ ਤੈਨੂੰ ਯੂਨੀਕ ਬਣਾਇਆ। ਮੈਂ ਕਿੰਨੀ ਵਾਰ ਇਸ ਸਟੇਜ ਤੇ ਗੱਲ ਕਰਦਾ, ਧਿਆਨ ਨਾਲ ਸਮਝਿਓ ਆ ਨੁਕਤਾ, ਸਮਝਣਾ ਧਿਆਨ ਨਾਲ ਸਾਰਿਆਂ ਨੇ। ਵੇਖੋ, ਕਿਸੇ ਦੇ ਫਿੰਗਰ ਪ੍ਰਿੰਟ ਰਲਦੇ ਆ, ਆਪਣੇ ਫਿੰਗਰ ਪ੍ਰਿੰਟ ਕਿਸੇ ਨਾਲ ਰਲਦੇ, ਕਿਸੇ ਦੇ ਫਿੰਗਰ ਪ੍ਰਿੰਟ ਦੁਨੀਆਂ ਚ ਕਿਸੇ ਦੇ ਰਲਦੇ, 750 ਕਰੋੜ ਲੋਕ ਹੈ, 7.5 ਅਰਬ ਦੁਨੀਆਂ ਚ ਬੰਦੇ ਹੈ, ਕਿਸੇ ਦੀਆਂ ਅੱਖਾਂ ਰਲਦੀਆਂ, ਕਿਸੇ ਦੇ ਫਿੰਗਰ ਪ੍ਰਿੰਟ ਰਲਦੇ ਆ। ਮੈਂ ਕਹਿੰਦਾ ਇੱਕ ਮੁੱਛ ਦਾ ਵਾਲ ਤੇਰੀ ਦਾੜੀ ਦੇ ਵਾਲ ਵਰਗਾ, ਇੱਕ ਰੋਮ ਵਰਗਾ ਰੋਮ ਇੱਥੇ ਕੁਦਰਤ ਵਿੱਚ ਦੂਜਾ ਨਹੀਂ ਬਣਾਇਆ, ਇੱਕੋ ਹੀ ਇਹਦੀ ਕਾਪੀ ਹੈ। तेरे आ अंगूठा लाना ना जेड़ा ए वर्गिया लकीर होर नहीं किसी एक, एक, एक निम का पत्ता किसी भी दरखत के पत्ते वर्गा दूजा पत्ता कोई नहीं हर चीज इथे वक्री है ते बंदे ने बनना है किदे वर्गा फलाने वर्गा बनो फलाने वर्गा बनो नहीं बोलो भाई बंदे ने बनना है किदे वर्गा अपने आप अपने आप किसी की कॉपी नहीं करनी अपने आप वर्गा बनना गुरु नानक वर्गे बने गुरु गोबिंद सिंह गुरु गोबिंद सिंह वर्गे बने फतेह सिंह वर्गा बनिया बाबा अजीत सिंह वर्गा बनिया बंदा सिंह बहादुर वर्गा बनिया ते अज मैं अपने आप वर्गा बनना हर बंदे च कुछ वखरा है हर हर यूनीक है एक औरत है वह औरत वर्गी बने बंदा बंदे वर्गा बने अपनी क्वालिटी पछाणन च सानू देरी लग सकती है मैं ये गल स्टेज ते कीती पिछे जे ते साडा कनेडा तो एक परिवार मैनू मिलिया वह कहिंदे जी 15 साल पहला साडे बच्चे ने यह गल कही मेरे ख्याल 11 साल पहला कहिंदे माता कहिंदी मैं अपने बच्चे नूं कहा बेटे अपने नूं कहा मैं कहा बेटा तू अपने डैडी वर्गा बनी ते साडा कनेडा दा पढ़िया बच्चा जम्मिया भी उत्थे ओह पता की कहिंदा मैं डैडी वर्गा क्यों बना ऐ बोलिया मैं अपने डैडी वर्गा क्यों बना मैं कहिंदी गुस्सा चढ़ गया मैनू मैनू कहिंदे गुस्सा चढ़ गया मैं हफ्ता अपने मुंडे नूं बुलाया नहीं गल नहीं कीती भी तू ऐ क्यों कहिंदा तेरे डैडी च घाट कादी है तेरे डैडी च कमी कादी है तेरे प्यो च कादी कमी है तू ऐ क्यों कहिंदा भी मैं क्यों बना अपने डैडी वर्गा तैं ऐ क्यों किया कहिंदे मैनू गुस्सा बहुत चढ़िया फिर कहिंदे मैं दवान सुनिया ਉਹ ਉਦੋਂ ਦੀ ਗੱਲ ਕਰਦੀ ਹੈ ਕਹਿੰਦੇ ਉਹ ਭੈਣ ਜੀ ਮੈਨੂੰ ਦੱਸਣ ਕਹਿੰਦੇ ਹਫ਼ਤੇ ਕੁ ਬਾਅਦ ਮੈਂ ਉਹਨੂੰ ਬੁਲਾਇਆ ਗੱਲ ਨਹੀਂ ਕੀਤੀ ਅਸੀਂ ਹਫ਼ਤੇ ਕੁ ਬਾਅਦ ਮੈਂ ਕਿਹਾ ਵੀ ਤੂੰ ਐਂ ਕਿਉਂ ਕਹਿੰਦਾ ਹੈ ਮੈਂ ਡੈਡੀ ਵਰਗਾ ਕਿਉਂ ਬਣਾ ਉਹ ਕਹਿੰਦਾ ਬੇਬੇ ਮਾਤਾ ਮੇਰੀ ਮਾਂ ਗੱਲ ਇਹ ਸੁਣ ਲੈ ਵੀ ਮੈਨੂੰ ਪਤਾ ਆ ਮੇਰੇ ਡੈਡੀ ਚ ਕਮੀ ਕੋਈ ਨਹੀਂ ਮੇਰਾ ਡੈਡੀ ਬਹੁਤ ਵਧੀਆ ਬੰਦਾ ਹੈ ਮੇਰਾ ਪਿਓ ਬਹੁਤ ਕਮਾਲ ਦਾ ਹੈ ਉਹਦੇ ਚ ਕਮੀ ਨਹੀਂ पर मैं ये नहीं कह सकता भी सारी दुनिया के सारे गोणी मेरे प्यो च ने बहुत चंगा है मेरे प्यो विच वखरिया क्वालिटियां है मेरे विच हो सकता है कुछ वखरिया क्वालिटियां होन मेरे च हो सकता है कुछ ओहदे तो भी ज्यादा होवे कई गल्लां विच मैं अपने डैडी तो अगे भी हो सकता ते कई गल्लां विच अपने पिता तो मैं पिछे भी हो सकता ਕਹਿੰਦਾ ਮੈਂ ਆਪਣੀ ਮਾਂ ਨੂੰ ਕਹਿੰਦੇ ਸਾਡਾ ਬੇਟਾ ਕਹਿੰਦਾ ਮੇਰਾ ਪਿਓ ਬਹੁਤ ਚੰਗਾ ਹੈ ਪਰ ਮੈਂ ਪਿਓ ਵਰਗਾ ਨਹੀਂ ਆਪਣੇ ਆਪ ਵਰਗਾ ਬਣਨਾ ਚੇਤਾ ਮੈਂ ਦੱਸੇ ਮੈਨੂੰ ਬੀਬੀ ਉਹ ਕਹਿੰਦੇ ਜੀ ਮੈਂ ਦੀਵਾਨ ਵਿੱਚ ਜਿੱਦੇ ਇਹ ਗੱਲ ਸੁਣੀ ਤੇ ਉਹਦੇ ਮੈਨੂੰ ਸਮਝ ਆਈ 11 ਸਾਲ ਪਹਿਲਾਂ ਸਾਡਾ ਬੇਟਾ ਇਹ ਕਹਿੰਦਾ ਸੀ ਤੇ ਹੁਣ ਮੈਂ ਉਹਨੂੰ ਕਹਿੰਦੀ ਹੁੰਦੀ ਹਾਂ ਵੀ ਬੇਟਾ ਸਹੀ ਕਹਿੰਦਾ ਸੀ ਤੂੰ ਆਪਣੇ ਆਪ ਵਰਗਾ ਹੀ ਬਣੀ अपने आप वर्गा बना अपने आप जो तेरे च है वो किसे च वखरा है तुहानू तुहाडी क्वालिटी पछाननी पैणी है मैं इत्थे तुहाडी तुहाडे सामने स्टेज ते बोल रहा ते जे मेरे दिमाग च इह आवे वी मैं अपने प्यो वर्गा बनना फिर मैं की करूं फिर मैं स्टेज ते बोलूं मेरा पिता स्टेज ते बोलदे है मेरी मां स्टेज ते कथा करती है बोलो जरा नहीं थानू थोड़े वर्गा बनना पैना मेरा प्यो चंगा हो सकता कई गल्लां च मेरे तो अगे हो ते कई गल्लां विच मैं उहदे तो अगे हो है कि नहीं गल ठीक समझ आउंदी है गल ਤਾਂ ਕਰਕੇ ਜਿਹੜੀ ਯੂਨੀਕਨੈਸ ਹੈ ਆਪਣੇ ਆਪ ਨੂੰ ਪਛਾਣਨਾ ਨਾ ਜਿਹੜਾ ਇਹੋ ਹੀ ਹੈ ਮਨ ਤੂੰ ਜੋਤ ਸਰੂਪ ਹੈ ਤੇਰੇ ਜੋਦੀ ਅੰਸ਼ ਹੈ ਕੁਦਰਤ ਦਾ ਇੱਕ ਤੂੰ ਜਰਰਾ ਹੈ ਆਪਣੇ ਆਪ ਨੂੰ ਪਛਾਣ ਮਨ ਤੂੰ ਜੋਤ ਸਰੂਪ ਹੈ तू कुदरत दा एक अंश है, उस जोत दी अंश है। अपने आप नू पछाण, अपना मूल पछाण, अपना तू बहुत कुछ कर सकदा है। हुण जे किते राह मिल जे आ थोड़े न्याणियां नू आपां ना ऐ लुको लुको के घुट घुट के रख दे, नहीं बाहर जाण खुल्लन नहीं देंदे। अपने बच्चों असं खुलन नहीं देंगे, पर कई ने न्याणे कनेडा तो रहे हैं कि नहीं, पिंड गए ना हम एक पिंड चो दस मुंडे गए, एक चो भी गए, किसी चो पंजाह बच्चे चले गए। आ बीबिया बच्ची कुड़िया साड़िया किनिया चलिया गई, वो बंदा पता की कहिंदा, तेरा नहीं कुछ बन सकता, मैं ही बना के दऊ कोठी, मैं ही बना के दऊ घर, तू माड़ा जा पिंजरे चो निकलन दे दे। अगले घर बना के बैठे कहते बापू आके वेख मैं खरीद लिया, नाले तेरे नालों वड्डा है, तू इत्थे मरूती रखी है, मैं तेरे तो वड्डी गड्डी ले ली, हुण उड्डण ते दे माड़ा जा, मौका दे दे। इत्थे जिहड़ियां भैणां साडियां रोटी बना लै भाई बना ली, सब्जी सिख लै सब्जी सिख ली, गोहा पत्थना सिख लै सिख लिया। ले बीबी आ इत्थे जिहड़ियां भैणां बैठियां ना बठिंडे वालियां, उम्र 50 साल दी, ध्यान नाल सुणियो, 50 साल दी बेबे कनेडा चलिया गया, पुत कहिंदा बेबे तू वी आ जा। लो जी 50 साल दी माता गई उत्थे, उत्थे ना हुण गोहे वाला काम है ना हुण उत्थे बदल गया ना, उह 6 महीने रही कहिंदी पुत मेरा जी नहीं लगता घरे कल्ली दा, है ते सिद्धी जी है 5 पड़ियां। ਕਹਿੰਦਾ ਬੇਬੇ ਕੰਮ ਫੈਕਟਰੀ ਚਲਾ ਦਿੰਦੇ ਆ, ਫੈਕਟਰੀ ਵਿੱਚ ਕੰਮ ਕਰਨ ਲੱਗ ਗਈ, $2,000 ਮਿਲਦਾ ਮਹੀਨੇ ਦਾ, ਇੱਥੇ ਦਾ ਕਿੰਨਾ ਬਣ ਗਿਆ 1,00,000 ਰੁਪਈਆ, ਲੱਖ ਕਮਾਉਣ ਲੱਗ ਗਈ। ਅੱਛਾ ਸੁਣੋ, ਉਹ ਜਦੋਂ 1,00,000 ਰੁਪਈਆ ਕਮਾਉਂਦੀ ਹੈ, ਪੁੱਤ ਛੱਡ ਆਉਂਦਾ ਹੈ ਕੰਮ ਤੋਂ ਲੈ ਆਉਂਦਾ, ਪੁੱਤ ਔਖਾ ਹੈ, ਕਦੇ ਛੱਡਣਾ ਕਦੇ ਲੈ ਕੇ ਆਉਣਾ, ਫਿਰ ਮੈਂ ਆਪ ਹੀ ਨਾ ਗੱਡੀ ਸਿੱਖ ਲਾਂ। ਕਹਿੰਦੇ ਬੇਬੇ ਸਿੱਖ ਲਾਂ, ਉਹਨਾਂ ਨੇ ਲੈਸਨ ਲੂਸਨ ਦਿੱਤੇ, ਲੈਣਾ ਬਣੀਆਂ ਹੀ ਹੋਈਆਂ, ਗੱਡੀਆਂ ਚਲਾਉਣੀਆਂ ਸੌਖੀਆਂ, ਇੱਥੋਂ ਵਾਲਾ ਕੰਮ ਥੋੜਾ, ਕੋਈ ਇੱਧਰ ਦੀ ਕੱਢ ਤੂੰ, ਕੋਈ ਇੱਧਰ ਦੀ ਕੱਢ ਤੂੰ, ਉਹ ਗੱਡੀ ਚਲਾਉਣੀ ਸਿੱਖ ਗਈ। ਲੈ 50 ਸਾਲ ਦੀ ਸੀ ਹੁਣ 52 ਦੀ ਹੋ ਗਈ, ਨਾਲੇ ਫੈਕਟਰੀ 'ਚ ਕੰਮ ਕਰਦੀ ਹੈ ਨਾਲੇ ਗੱਡੀ ਚਲਾਉਣੀ ਸਿੱਖ ਗਈ, ਹਰੇਕ ਥਾਂ 'ਤੇ ਜਾਂਦੀ ਹੈ, ਹੌਲੀ 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 ਬੋਲਦੀ ਬੋਲਦੀ ਮਾੜੀ ਮਾੜੀ ਅੰਗਰੇਜ਼ੀ ਵੀ ਬੋਲਣ ਲੱਗ ਗਈ। ਉਹ ਜਿਹੜੀ ਵਿਚਾਰੀ ਪਾਥੀਆਂ 'ਚ ਬੈਠੀ ਰਹਿੰਦੀ ਸੀ ਇੱਥੇ ਹੀ ਸੀ, ਖੁੱਲ੍ਹੀ ਨਹੀਂ ਨਾ, ਬੜਾ ਕੁਝ ਸੀ ਅੰਦਰ। ਹੁਣ ਦੇਖਿਓ ਗੱਡੀ ਲਾ ਕੇ ਨਾ ਐ ਗਰਾਜ ਵਿੱਚ ਤੇ ਛੱਲਾ ਐ ਘੁਮਾਉਂਦੀ ਆਉਂਦੀ ਆ, ਐ ਆ ਆਉਂਦੀ ਆ, ਲੈ ਉਹੀ ਐ। ਇੱਥੇ ਵੇਖਿਆ, ਇੱਥੇ ਰਹਿਣ ਵਾਲੀਆਂ ਬੀਬੀਆਂ ਨੂੰ ਜਦੋਂ ਅਮਰੀਕਾ ਜਾ ਕੇ ਵੇਖੀ ਤਾਂ ਭੈਣੇ ਉਹੀ ਆ, ਕਹਿੰਦੀ ਉਹੀ ਆ, ਪਰ ਢਾਂਚਾ ਹੀ ਇਹੋ ਜਿਹਾ ਯਾਰ, ਅਸੀਂ ਘੱਟ ਥੋੜਾ ਸੀ ਕਿਤੇ, ਬੰਦਾ ਬੰਦਾ ਹੀ ਹੈ, ਗੋਰੇ ਗੋਰੇ ਹੀ ਹੈ, ਪਰ ਮੌਕੇ ਹੈ ਉੱਥੇ ਅੱਗੇ ਜਾਣ ਵਾਲੇ, ਉੱਥੇ ਬੰਦੇ ਨੂੰ ਉਤਸ਼ਾਹ ਦਿੱਤਾ ਜਾਂਦਾ। ਆ ਬੁੜੀਆਂ ਚਲਾਈ ਫਿਰਦੀਆਂ ਗੱਡੀ, ਤੂੰ ਕਿਉਂ ਨੀ ਸਿੱਖ ਸਕਦਾ ਭਾਈ ਸਿੱਖ? ਬੰਦਾ ਕਹਿੰਦਾ ਅੱਛਾ ਮੈਂ ਵੀ ਸਿੱਖ ਲੈਂਦਾ ਫਿਰ। ਸਾਡੇ ਇੱਥੇ ਮੈਂ ਮਾੜਾ ਜਿਹਾ ਕੰਮ ਲੈ, ਤੂੰ ਕਰੇਗਾ ਕੰਮ, ਉਹ ਬਥੇਰਾ ਕਮਾਉਂਦਾ ਘਰ ਵਾਲਾ, ਤੂੰ 5,000, ਤੇਰੇ 5,000 ਨਾਲ ਕੀ ਹੋਜੂ, ਘਰ ਦਾ ਕਰ ਲੈ ਜਿਹੜਾ ਹੁੰਦਾ ਤੇਰੇ, ਤੂੰ ਕਿੱਥੇ ਕਰ ਲੈਣਾ। ਐਂ ਕਹਿੰਦੇ ਬੰਦੇ ਨੂੰ ਜਮਾਂ ਹੀ ਥੱਲੇ ਸਿੱਟ ਕੇ ਰੱਖਦੇ। ਹਰ ਮਾੜਾ ਜਿਹਾ ਕੋਈ ਬੰਦਾ ਕਵੇ ਸਹੀ ਵੀ ਮਾੜਾ ਜਿਹਾ ਐ ਕੰਮ ਕਰਨਾ, ਤੂੰ ਰਹਿਣ ਦੇ, ਐ ਨੀ ਘਰੋਂ ਬਾਹਰ ਨਿਕਲੀ ਦਾ ਹੁੰਦਾ। ਆ ਸਾਡੇ ਪੁਰਾਣੇ ਵਾਲੇ ਜਿਹੜੇ ਆ ਸਾਡੇ ਪੁਰਾਣੇ ਹੈ, ਆ ਤੁਹਾਡੀਆਂ ਕਿਸੇ ਆ ਇੱਥੇ ਬੀਬੀਆਂ ਬੈਠੀਆਂ ਹੋਣਗੀਆਂ ਜਿਨ੍ਹਾਂ ਦੀ ਉਮਰ ਸੁਣਿਓ ਇੱਧਰ, ਇੱਥੇ ਬੈਠੀ ਹੋਏਗੀ 50 ਸਾਲ ਦੀ, ਤੇ ਅੱਜ ਤੋਂ 25 ਸਾਲ ਪਹਿਲਾਂ ਬਾਪੂ ਨੂੰ ਕਿਹਾ ਹੋਣਾ, ਬਾਪੂ 10ਵੀਂ ਕਰ ਲਈ ਬਠਿੰਡੇ ਕਾਲਜ ਵਿੱਚ ਪੜ੍ਹਨ ਜਾਣਾ, ਕਿਤੇ ਟਿਕ ਜਾ, ਸਾਡੀਆਂ ਕੁੜੀਆਂ ਨੀ ਬਾਹਰ ਜਾ ਸਕਦੀਆਂ, ਤੇ 10ਵੀਂ ਕੀਤੀ ਸੀ ਮੰਨਿਆ ਨੀ, ਉਦੋਂ ਅੜੀ ਕਰਕੇ ਬੈਠੇ ਰਹੇ, ਤੇ ਹੁਣ ਪੋਤੀ ਨੂੰ ਕਨੇਡਾ ਭੇਜਣ ਨੂੰ ਵੀ ਤਿਆਰ, ਇਕੱਲੀ ਧੀ ਪੋਤੀ ਕਨੇਡਾ ਭੇਜਤੀ ਪੜ੍ਹਨ ਵਾਸਤੇ। ਤੇ ਜੇ ਤੇਰਾ ਦਿਮਾਗ ਉਹਦੇ ਕੰਮ ਕਰਦਾ ਹੁੰਦਾ ਤੇ ਤੇਰੀ ਧੀ ਵੀ ਅੱਜ ਬੀਏ ਐਮਏ ਕਰ ਚੁੱਕੀ ਹੁੰਦੀ। ਉਹ ਪੁਰਾਣੀਆਂ ਇੱਧਰ ਸੁਣੋ, पुराने जड़े से शुरू तो लैके साडी सोच इदां दी बनी है, पर एक बंदा वह है जेड़ा जमाने नाल तुरदा है। पढ़ाई का जमाना है भाई, पढ़ाओ, पर कई साडे बंधन इहजे पाए हुए है। समाजिक ढांचा साडा इदां दा बनाया जांदा है कि खुलन नहीं दिता जांदा। ਇਹ ਜਿਹੀਆਂ ਪੁੱਠੀਆਂ ਸਿੱਧੀਆਂ ਗੱਲਾਂ ਕਰਕੇ ਬੰਦਾ ਦਬਾ ਦਿੱਤਾ ਜਾਂਦਾ। ਤੇ ਮੈਂ ਹਮੇਸ਼ਾ ਜਦੋਂ ਵੀ ਨਿਆਣੇ ਮਿਲਦੇ ਐ, ਬੱਚੇ ਮਿਲਦੇ ਐ, ਤੇ ਜਿਹੜਾ ਵੀ ਕੋਈ ਬੰਦਾ ਮੇਰੇ ਸਾਹਮਣੇ ਐ ਕਹਿ ਦੇ ਆ ਕੇ ਵੀ ਬੱਚਾ ਬਿਮਾਰ ਜਿਹਾ ਰਹਿੰਦਾ, ਮੈਂ ਉਹਦਾ ਮੂੰਹ ਹੀ ਫੜਨ ਚੁੱਪ ਕਰ ਜਾਈ ਨਾ ਕਹਿ ਬਿਮਾਰ ਰਹਿੰਦਾ। ਬੱਚਿਆਂ ਵਰਗਾ ਬੱਚਾ ਕਿੰਨੇ ਸਾਲਾਂ ਦਾ? 5 ਸਾਲ ਦਾ। ਚੰਗਾ ਭਲਾ ਹੈ ਯਾਰ, 5 ਸਾਲ ਦਾ ਇਹੋ ਜਿਹਾ ਹੁੰਦਾ? ਹੋਰ ਕਿਹੋ ਜਿਹੇ ਹੁੰਦੇ ਨੇ ਨਿਆਣੇ? ਕਈ ਆ ਕਾਰਟੂਨ ਬਹੁਤ ਵੇਖਦਾ, ਮੈਂ ਕਿਹਾ ਉਹ ਆਸਥਾ ਚੈਨਲ ਲਾ ਕੇ ਬੈਠਾ ਹੋਵੇ ਆਉਂਦਿਆਂ ਨੂੰ ਨਾ ਵੇਖਿਓ ਸੁਣਿਓ ਭਲਾ, ਜੇ ਤੁਹਾਡਾ ਨਿਆਣਾ ਐ ਗੱਲ ਕਰੇ ਵੀ ਤੂੰ ਆਵੇਂ ਘਰੇ ਤੇ ਆ ਕੇ ਤੈਨੂੰ ਬੈਠਾ ਹੋਵੇ ਆਉਂਦਿਆਂ ਨੂੰ, ਬੱਚਾ 5 ਸਾਲ ਦਾ ਐ। ਆਤਮਾ ਪਰਮਾਤਮਾ ਇੱਕ ਬਿੱਕ ਹੋ ਜਾਣਾ, ਮਿਲ ਜਾਣਾ, ਸਾਰੀ ਦੁਨੀਆਂ ਛੱਡ ਜਾਣੀ ਆ, ਕਦਾ ਸਦਾ ਕਿਹੜਾ ਬੈਠ ਰਹਿਣਾ, ਸਰੀਰ ਨੇ ਸੜ ਜਾਣਾ, ਤੈਨੂੰ ਵੀ ਮੈਂ ਹੀ ਅੱਗ ਲਾਉ। ਜੇ ਬੰਦਾ ਇਹੋ ਜਿਹਾ ਬੱਚਾ ਗੱਲ ਬੱਚਾ ਯਾਰ ਕਾਰਟੂਨ ਵੇਖਦਾ ਹੀ ਵਧੀਆ ਲੱਗਦਾ, ਕੀ ਭਾਲਦਾ ਉਹਦੇ ਤੋਂ, ਤੂੰ ਕੀ ਕੱਢਣਾ ਹੈ ਐਂ ਤੇ ਦੱਸ ਦੇ। ਉਹ ਬੱਚਾ ਬੱਚਿਆਂ ਵਰਗਾ ਹੀ ਹੈ, ਬੱਚਾ ਇਹੋ ਜਿਹਾ ਹੁੰਦਾ, ਨਿਆਣੇ ਇੱਦਾਂ ਦੇ ਹੀ ਹੁੰਦੇ ਆ। ਤੈਨੂੰ ਕਾਹਦਾ ਫਿਕਰ ਪੈ ਗਿਆ, ਪੜ੍ਹ ਰਹੇ ਆ ਉਹਨੂੰ, ਆਪਣੀ ਜ਼ਿੰਦਗੀ ਉਹਨੂੰ ਤਰੀਕੇ ਨਾਲ ਹੈਂਡਲ ਕਰੋ, ਉਹਨੂੰ ਉਤਸ਼ਾਹਿਤ ਕਰੋ ਬੱਚੇ ਨੂੰ। ਪਰ ਪਤਾ ਨੀ ਸਾਡੇ ਦਿਮਾਗ ਵਿੱਚ ਇੱਦਾਂ ਵੀ ਪਤਾ ਨੀ ਹੁਣ ਇਹਨੂੰ ਮੈਂ ਕੀ ਬਣਾ ਦੇਣਾ। ਨਹੀਂ, ਅਸੀਂ ਵੀ ਇਹੋ ਜਿਹੀ ਸੀ ਜਦੋਂ ਆਪਾਂ ਨਿੱਕੇ ਨਿੱਕੇ ਸੀ ਨਾ, ਆਪਾਂ ਵੀ ਇਹੀ ਸੀ। ਜਦੋਂ ਆਪਣੇ ਮਾਂ ਪਿਓ ਨੂੰ ਪੁੱਛ ਕੇ ਵੇਖੋ, ਆਪਾਂ ਨੂੰ ਵੀ ਅਗਲੇ ਉਹ ਛੱਪੜਾਂ ਤੋਂ ਚੱਕ ਲਿਆਉਂਦੀਆਂ ਹੁੰਦੀਆਂ, ਮਾਈਆਂ ਵਾਲਾਂ ਤੋਂ ਫੜ ਕੇ ਯਾਰ ਇੱਥੇ ਕਰੇ, ਐਂ ਹੁੰਦੇ ਸੀ ਆਪਾਂ। ਤਾਂ ਕਰਕੇ ਥੋਪੋ ਨਾ, ਪਰਸਨੈਲਿਟੀ ਡਿਵੈਲਪ ਹੋਣ ਦਿਓ, ਬੱਚੇ ਨੂੰ ਜਰਾ ਖੁੱਲਣ ਦਿਓ, ਆਪਣੇ ਹਿਸਾਬ ਨਾਲ ਉਹਨੂੰ ਮਾੜਾ ਜਿਹਾ ਆਜ਼ਾਦ ਹੋਣ ਦੇ। ਬਣਦਾ ਕੰਮ ਕਰੀ ਜਾ, ਡਿਊਟੀ ਨਿਭਾਈ ਜਾ, ਫਰਜ਼ ਨਿਭਾਈ ਜਾ, ਆਪਣੇ ਪਾਲਣ ਪੋਸ਼ਣ ਕਰੀ ਜਾ, ਪਰ ਉਹਨੂੰ ਖੁੱਲਣ ਦੇ ਮਾੜਾ ਜਿਹਾ। ਤਾਂ ਕਰਕੇ ਬੱਚਿਆਂ ਸਾਹਮਣੇ ਕਦੇ ਐਂ ਨਾ ਕਹੋ ਵੀ ਤੂੰ ਬਿਮਾਰ ਹੈ, ਤੂੰ ਐਂ ਹੈ, ਵੇ ਪੁੱਤ ਆਪਣੇ ਆਪ ਵਰਗਾ ਬਣੀ। ਉੱਥੇ ਸਭ ਭੱਜੇ ਫਿਰਦੇ, ਸਭ ਲੱਗ ਕੇ ਕੰਮ ਕਰਨ, ਮਿਹਨਤ ਕਰਨ ਲੱਗੇ। ਤਾਂ ਕਰਕੇ ਵੀਰੋ ਭਾਈਓ, ਦੇ ਮੱਥਾ ਨਾ ਟੇਕਿਆ, ਮੈਨੂੰ ਚੇਤਾ ਸਾਡੇ ਪਿੰਡਾਂ ਦੇ ਨੇੜੇ, ਸਾਡੇ ਖੇਤਾਂ ਦੇ ਨੇੜੇ ਪੀਰ ਦੀ ਜਗ੍ਹਾ ਸੀ, ਵੀਰਵਾਰ ਉੱਥੇ ਕਹਿੰਦੇ ਪਤਾਸੇ ਚੜਾ ਕੇ ਆਓ, ਨਹੀਂ ਤੇ ਟਰੈਕਟਰ ਖੜ ਜੂ, ਇਹ ਨੀ ਚੱਲਣਾ। ਸਮਝ ਨੀ ਲੱਗੀ ਵੀ ਪੀਰ ਕਿੱਥੇ, ਮੈਨੂੰ ਪਤਾ ਨਾ, ਮੈਨੂੰ ਖਰੀਦਣ ਭੇਜਦੇ ਹੁੰਦੇ 5 ਰੁਪਈਆਂ ਦੇ ਲੈ ਕੇ ਆ ਭੱਜ ਕੇ, ਤੇ ਮੈਂ ਖੁਦ 5 ਰੁਪਈਆਂ ਦੇ ਪਤਾਸੇ ਲੈ ਕੇ ਜਾਣੇ, ਤੇ ਉਹਨਾਂ ਨੇ ਸਾਡੇ ਜਿਹੜਾ ਵੀ ਨਾਲ ਦੋ ਜਣੇ ਗਏ ਉਹਨਾਂ ਨੇ ਇੱਦਾਂ ਚੜਾ ਕੇ ਤੇ ਫਿਰ ਟਰੈਕਟਰ ਚਲਾਉਣਾ। ਹੁਣ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਪੀਰ ਚਲਾਉਂਦਾ ਕਿ ਬੁੜਾ ਚਲਾਉਂਦਾ, ਮੇਰਾ ਸਮਝ ਨਹੀਂ ਆਉਂਦੀ। ਹੁਣ ਕਹਿੰਦੇ ਪੀਰ ਜੇ ਨਾ ਖਰਾਬ ਕਰ ਦੂ ਟਰੈਕਟਰ। ਹੁਣ ਉੱਥੇ ਜਦੋਂ ਵੇਖਦੇ ਆ ਨਾ ਭਾਈ, ਆ ਜਿੰਨੀ ਜਗ੍ਹਾ ਭਾਈਆਂ ਦੀ ਹੈ ਨਾ, ਐ 70 ਫੁੱਟ ਐਡਾ ਹਾਲ ਹੁੰਦਾ, 70-70 ਫੁੱਟ ਇਕੱਠੀ ਜਗ੍ਹਾ ਹੀ ਕਵਰ ਕਰਦਾ ਤੁਰਿਆ ਜਾਂਦਾ, ਤੇ ਟਰੈਕਟਰ ਉਹਨਾਂ ਦੇ ਕਮਾਇਨਾ ਵਰਗੇ ਆ। ਅਗਲਿਆਂ ਨੇ ਇੱਥੋਂ ਦਿਮਾਗ ਚਲਾਉਂਦੇ ਆ ਵੀ ਖੜੇ ਨਾ, ਇਹਦਾ ਹੱਲ ਸੋਚੋ। ਸਾਡੇ ਜਦੋਂ ਟਰੈਕਟਰ ਖੜ ਜਾਂਦਾ ਉਹਦੀ ਕਹਿੰਦੇ ਬਸ ਹੱਲ ਸੋਚ ਲਿਆ, ਕੀ ਬਾਬਾ ਨਾਰਾਜ਼ ਹੈ, ਪੀਰ ਨਾਰਾਜ਼ ਹੈ, ਲਕਮ ਨੂੰ ਗੱਲ ਵੀ ਇਹੋ ਜਿਹੇ ਕਿਹੜੇ ਬਾਬੇ ਨੇ ਉਹ ਆਖੇ ਨਾਰਾਜ਼ ਕਿਉਂ ਹੈ, ਕਹਿੰਦੇ ਮੈਨੂੰ ਉਹ ਬਾਬਾ ਹੋ ਸਕਦਾ ਮਰਜ਼ਾ ਇਹੋ ਜਿਹਾ ਬਾਬਾ ਜਿਹੜਾ ਆਪਣੇ ਆਪ ਨੂੰ ਮੱਥੇ ਟਿਕਾਉਣ ਨੂੰ ਕਹਿੰਦਾ। ਕਹਿੰਦੇ ਬੱਚਾ ਬਿਮਾਰ ਹੋ ਜੂ, ਬੱਚਾ ਆ ਕੇ ਜੇ ਨਾ ਮੱਥਾ ਟੇਕ ਕੇ ਆਏ ਫਲਾਣੇ ਥਾਂ ਤੇ, ਬੀਬੀ ਉਹ ਤੁਸੀਂ ਡਰ ਡੁਰ ਕੱਢ ਦਿਓ ਆਪਣੇ, ਕਾਇਮ ਹੋ ਜਾਓ, ਐ ਸਭ ਪੈ ਕੱਢੋ, ਐਵੇਂ ਡਰੀ ਨਾ ਜਾਓ ਵੀ ਕੋਈ ਬਾਬਾ ਐਂ ਕਰ ਦੂ, ਕੋਈ ਕਬਰ ਐਂ ਕਰ ਦੂ, ਕੋਈ ਥਾਂ ਐਂ ਕਰ ਦੂ, ਕੋਈ ਜਗ੍ਹਾ ਐਂ ਕਰ ਦੂ, ਕੋਈ ਜੰਮਿਆ ਨੀ ਕੁਛ ਕਰਨ ਵਾਲਾ ਇੱਥੇ, ਇੱਕ ਕੁਦਰਤ ਦਾ ਕਾਨੂੰਨ ਹੈ, ਤੈਨੂੰ ਮਾਰੂ ਤੇਰਾ ਮਾੜਾ ਕਰਮ ਮਾਰੂ, ਇਹਦੇ ਜੰਮਿਆ ਨੀ ਕੋਈ ਕਿਸੇ ਬੰਦੇ ਨੂੰ ਐ ਮਾਰਨ ਵਾਲਾ, ਫਲਾਣੇ ਨੇ ਕੁਛ ਕਰਾ ਦੇਣਾ ਹੈ। ਉਹ ਯਾਰ ਜੇ ਕਰਾਉਣ ਵਾਲੇ ਹੁੰਦੇ ਨਾ ਆ ਪੰਜ ਪੰਜ ਕਰੋੜ ਦੇ ਕੇ ਲੀਡਰਾਂ ਨੇ ਨਾਲ ਜਿਹੜਾ ਜਿਹੜਾ ਵੋਟਾਂ ਚ ਬਰਾਬਰ ਖੜਦਾ ਉਹਨੂੰ ਐਂ ਮਰਵਾ ਦਿਆ ਕਰਨੇ, ਟੂਣਾ ਹੀ ਕਰਾ ਦਿਆ ਕਰਦਾ। ਐ ਨੀ ਹੁੰਦਾ, ਐ ਨੀ ਹੁੰਦੇ ਟੂਣੇ ਟਾਣੇ, ਕੱਖ ਨੀ ਹੁੰਦਾ। ਆਹ ਬੜੇ ਥੱਲੜੇ ਪੱਧਰ ਦੀਆਂ ਗੱਲਾਂ ਕਰ ਰਿਹਾ ਮੈਂ, ਆਹ ਗੱਲਾਂ ਵੀ ਕਰਨੀਆਂ ਪੈਣੀਆਂ ਕਿਉਂਕਿ ਕਈ ਬੰਦੇ ਜਮਾਂ ਹੀ ਥੱਲੇ ਆ, ਅਜੇ ਉਹਨਾਂ ਨੂੰ ਆਹ ਗੱਲਾਂ ਸਮਝਾਉਣੀਆਂ ਪੈਣੀਆਂ ਜਮਾਂ ਹੀ ਸਿੱਧੀਆਂ। ਕਈ ਬੰਦੇ ਇੱਥੇ ਤੱਕ ਵੀ ਖੜੇ ਆ ਅਜੇ, ਕਈ ਬੰਦੇ ਬਹੁਤ ਅੱਗੇ ਲੰਘੇ ਹੋਏ ਆ, ਸਭ ਸਮਝਦੇ ਆ, ਪਰ ਕਈ ਜਮਾਂ ਹੀ ਇੱਥੇ ਆ ਵੀ ਜਿਹੜੇ ਜਿਹੜੇ ਐਂ ਮੰਨ ਕੇ ਚੱਲਦੇ ਆ ਵੀ ਜੇ ਮੈਂ ਉੱਥੇ ਨਾ ਗਿਆ ਤੇ ਪਤਾ ਨੀ ਕੀ ਹੋਜੂ। ਬਹੁਤ ਬੰਦੇ ਕਬਰਾਂ ਨੂੰ ਮੰਨਦੇ ਆ, ਸ਼ਹੀਦਾਂ ਦੀ ਜਗ੍ਹਾ ਹੈ ਜੀ ਸਾਡੇ, ਉਹਨਾਂ ਨੂੰ ਪੁੱਛੀਦਾ ਸ਼ਹੀਦ ਕਦੋਂ ਹੋਏ ਸੀ, ਇਹ ਤੇ ਪਤਾ ਨੀ, ਨਾਮ ਕੀ ਸ਼ਹੀਦ ਦਾ ਕਹਿੰਦੇ ਵੀ ਨੀ ਪਤਾ। ਫਿਰ ਮੰਨਦੇ ਕਿਉਂ ਹੈ, ਕਹਿੰਦੇ ਸਾਰੇ ਸ਼ੁਰੂ ਤੋਂ ਹੀ ਸਾਡਾ ਟੱਬਰ ਮੰਨਦਾ, ਆਪਾਂ ਵੀ ਮੰਨਦੇ ਹਾਂ, ਕੌਣ ਹੈ ਪਤਾ। ਤੇ ਮੈਂ ਕੈਨੇਡਾ ਪਹਿਲੀ ਵਾਰ ਜਦੋਂ ਗਿਆ ਨਾ, ਪੰਜ ਵਿੱਚ ਗਿਆ ਸੀ, 14 ਸਾਲ ਹੋ ਗਏ। ਇੱਕ ਘਰੇ ਪਾਠ ਵਾਲੇ ਕਮਰੇ ਚ ਲੈ ਗਏ ਮੈਨੂੰ, ਉੱਥੇ ਪੰਜ ਚਾਰ ਇੱਟਾਂ ਪਈਆਂ ਆਪਣੀਆਂ ਇੰਡੀਆ ਵਾਲੀਆਂ, ਸਾਡੀਆਂ ਇੱਟਾਂ ਦੀ ਪਛਾਣ ਵੱਖਰੀ, ਉੱਧਰ ਦੀਆਂ ਇੱਟਾਂ ਹੋਰ। ਮੈਂ ਬੀਬੀ ਨੂੰ ਪੁੱਛਿਆ, ਮੈਂ ਕਿਹਾ ਪਾਠ ਕਰਨ ਵਾਲੇ ਕਮਰੇ ਚ ਇੱਟਾਂ ਕਾਹਦੀਆਂ ਪਈਆਂ, ਕਹਿੰਦੇ ਸਾਡੇ ਬਾਬੇ ਦੀ ਜਗ੍ਹਾ ਸੀ ਪੀਰ ਦੀ, ਤੇ ਅਸੀਂ ਵੀਰਵਾਰ ਦੇ ਵੀਰਵਾਰ ਦੀਵਾ ਜਗਾਉਂਦੇ ਸੀ। ਕਹਿੰਦੇ ਫਿਰ, ਕਹਿੰਦੇ ਫਿਰ ਅਸੀਂ ਸਾਰਾ ਟੱਬਰ ਕੈਨੇਡਾ ਆ ਗਏ, ਬਾਬਾ ਉੱਥੇ ਹੀ ਰਹਿ ਗਿਆ। ਫਿਰ ਜਿਹੜਾ ਸਾਡੇ ਉੱਥੇ ਬਾਬੇ ਨੂੰ ਪੁੱਛਿਆ ਵੀ ਬਾਬਾ ਜੀ ਪੀਰ ਦੇ ਜਗ੍ਹਾ ਦਾ ਕੀ ਕਰੀਏ, ਕਹਿੰਦੇ ਕਿੰਨਾ ਕੁ ਵੱਡਾ, ਕਹਿੰਦੇ ਪੰਜ ਇੱਟਾਂ ਹੀ ਨੇ, ਕਹਿੰਦੇ ਮੈਂ ਬੈਗ ਚ ਪਾ ਕੇ ਬੀਬੀ ਲੈ ਜਾਂਦਾ ਨਾਲ ਹੀ ਉੱਥੇ ਹੀ ਚਗਾ ਦਿਆ ਕਰ। ਕਹਿੰਦੇ ਪੱਟ ਕੇ ਤੇ ਪੀਰ ਕਹਿੰਦੀ ਨਾਲ ਹੀ ਲੈ ਆਈ, ਕੈਨੇਡਾ ਚਲੇ ਗਏ, ਅਜੇ ਵੀ ਸਾਡੀ ਉਹ ਮੱਤ ਉੱਥੇ ਹੀ ਖੜੀ ਹੈ। ਇਹਨੂੰ ਕਹਿੰਦੇ ਆ ਜਕੜਿਆ ਹੋਇਆ ਅਖਬਾਰ, ਇਹ ਤੋੜੋ ਅੰਡਾ ਭਰਮ ਦਾ, ਜਿਵੇਂ ਚੂਚਾ ਜਿੰਨਾ ਚਿਰ ਆਂਡਾ ਟੁੱਟੇ ਨਾ ਬਾਹਰ ਨਹੀਂ ਆ ਸਕਦਾ, ਐਂ ਜਿਹੜਾ ਦਿਮਾਗ ਹੈ ਇਹ ਜਕੜਿਆ ਪਿਆ ਇਹਨਾਂ ਗੱਲਾਂ ਨਾਲ, ਬੇਵਕੂਫ ਬਣਾਇਆ ਹੋਇਆ ਕੈਦੀਆਂ, ਆਜ਼ਾਦ ਹੋਣਾ ਪੈਣਾ, ਉਹ ਤੋੜਨਾ ਪੈਣਾ। ਤੁਸੀਂ ਕਦੇ ਚੂਚੇ ਨੂੰ ਵੇਖਿਓ, ਆਪੇ ਤੋੜਦਾ, ਆਪੇ ਨਹੀਂ ਟੁੱਟ ਜਾਂਦਾ, ਉਹ ਤੋੜਦਾ ਜ਼ੋਰ ਲਾ ਲਾ ਕੇ, ਆਂਡੇ ਨੇ ਤੋੜਦਾ, ਆਪ ਵੱਡਾ ਹੋਈ ਜਾਂਦਾ, ਫਸ ਜਾਂਦਾ ਵਿੱਚ, ਫਿਰ ਹੱਥ ਮਾਰਦਾ, ਐ ਮਾਰਦਾ ਲੱਤਾਂ, ਤੇ ਤੈਨੂੰ ਵੀ ਹੱਥ ਪੈਰ ਮਾਰਨੇ ਪੈਣਗੇ, ਤਾਂ ਹੀ ਟੁੱਟੂ। ਆਖੋ ਸਤਨਾਮ
ਸ੍ਰੀ ਵਾਹਿ।
ਤੇ ਟੁੱਟੂ ਭਾਈ ਤਾਂ ਜੇ ਤੂੰ ਆਪਣਾ ਤੋੜਦਾ, ਮੈਂ ਆਪਣਾ ਤੋੜਿਆ, ਜਿਹੜਾ ਜਕੜੇ ਪਏ ਸੀ ਦਿਮਾਗ ਬੰਦ ਹੋਏ ਪਏ ਸੀ ਸਭ ਤੋੜਤੇ, ਡਰ ਡੁਰ ਕੱਢਤੇ ਸਾਰੇ, ਕੋਈ ਡਰ ਨਹੀਂ, ਰੱਬ ਮੇਰੇ ਚ ਹੈ ਤੇਰੇ ਚ ਹੈ, ਆਪਾਂ ਆਪਣੇ ਕੰਮ ਆਪ ਹੀ ਕਰਨੇ ਆ। ਸਾਡਾ ਬਾਬਾ ਕਹਿੰਦਾ ਬਲਿਹਾਰੀ ਕੁਦਰਤ ਵਸਿਆ, ਰੱਬ ਕੁਦਰਤ ਚ ਹੀ ਹੈ, ਮੈਂ ਵੀ ਕੁਦਰਤ ਚ ਹੀ ਆਉਂਦਾ। ਆਪਣੇ ਆਪ ਦੀ ਪਛਾਣ ਹੋ ਗਈ, ਸਮਝ ਆ ਗਈ, ਜੋ ਮੈਂ ਕਰਨਾ ਮੈਂ ਆਪੇ ਕਰਨਾ, ਰੱਬ ਕੋਈ ਬਾਹਰ ਨਹੀਂ ਸਾਡੇ ਵਿੱਚ ਹੀ ਹੈ, ਕੋਈ ਵੱਖਰਾ ਰੱਬ ਰੂਪ ਨਹੀਂ, ਆਪਾਂ ਰੱਬ ਦਾ ਹੀ ਰੂਪ ਆ, ਸਾਰੇ ਸਾਰੇ ਹੀ ਰੱਬ, ਕੁਦਰਤ ਚ ਹੀ ਰੱਬ ਹੈ ਤੇ ਕੁਦਰਤ ਚ ਹੀ ਆ ਸਾਰੇ, ਸਾਰੇ ਹੀ ਰੱਬ ਦਾ ਰੂਪ ਆ, ਮਤਲਬ ਸਾਰੇ ਹੀ ਰੱਬ ਆ, ਤੇ ਆਪਣੇ ਆਪਣੇ ਕੰਮ ਕਰਾਂਗੇ, ਆਪਣੇ ਫਰਜ਼ ਪਛਾਣਾਂਗੇ, ਤੇ ਤੈਨੂੰ ਤੇਰਾ ਉਹ ਤੋੜਨਾ ਪੈਣਾ ਸਾਰਾ ਕੁਛ, ਮੈਂ ਆਪਣਾ ਤੋੜੂ, ਤੇ ਮਿਹਨਤ ਕਰਨੀ ਪਊ, ਡਰ ਕੱਢਣੇ ਪੈਣਗੇ, ਜਿਹੜੇ ਖਤਰੇ ਹੈ ਮੁੱਲ ਲੈਣੇ ਪੈਣਗੇ, ਜੋ ਹੋਊ ਵੇਖੀ ਜਾਊ, ਏਦਾਂ ਸੋਚਿਆ। ਉਹ ਤੈਨੂੰ ਪੀਰ ਬਾਬਾ ਐ ਕਰਦੂ, ਲੋਕੀ ਡਰਾਉਣਗੇ, ਦੇਖ ਲਾਂਗੇ ਕਿਹੜਾ ਆਉਂਦਾ ਪੀਰ ਬਾਬਾ, ਐ ਕਿਹਾ ਉਹ ਤੈਨੂੰ ਰੱਬ ਐ ਕਰ ਦੂ, ਮਰਜ ਮਰੇਗਾ, ਮਰਨ ਤੋਂ ਬਾਅਦ ਧਰਮ ਰਾਜ ਐ ਕਰ ਦੂ, ਕਹਿੰਦੇ ਉਹਦੀ ਉਹਦੇ ਨਾਲ ਵੀ ਟੱਕਰ ਲਾਂਗੇ, ਕੋਈ ਨੀ ਪਰਵਾਹ, ਐ ਸੋਚਿਆ। ਐ ਆਪਣੇ ਆਪ ਨੂੰ ਕਾਇਮ ਕਰੋ, ਗੁਰਬਾਣੀ ਜਿਹੜੇ ਭਰਮ ਨੇ ਅੰਦਰ ਦੇ ਕੱਢ ਦੇ, ਹੋ ਜਾ ਬੇਪਰਵਾਹ, ਦੁੱਖ ਸੁੱਖ ਆਉਂਦੇ ਜਾਂਦੇ,
ਮਨੈ ਪਇਓ ਪਰਦਾ ਕਾਟੀ ਬੇਰੀ ਭਗਤੇ ਗੁਰ
ਬੁਰਕੀਨੀ ਬੰਦ ਖਲਾਸ
ਬੰਦ ਖਲਾਸ ਹੋ ਗਿਆ ਜੀ ਹੁਣ
ਕਰਤੀ ਬੰਦ ਖਲਾਸੀ ਸਤਿਗੁਰ ਮੇਰੇ ਮੇਰੀ ਕਰਤੀ ਬੰਦ ਖਲਾਸੀ ਸਤਿਗੁਰ ਮੇਰੇ ਕਰਤੀ ਬੰਦ ਖਲਾਸੀ ਸਤਿਗੁਰ ਮੇਰੇ ਕਰਤੀ ਬੰਦ ਮੇਰੀ ਹੋ ਗਈ ਬੰਦ ਖਲਾਸੀ ਸਤਿਗੁਰ ਮੇਰੇ ਮੇਰੀ ਕਰਤੀ ਬੰਦ ਖਲਾਸੀ ਸਤਿਗੁਰ ਮੇਰੇ ਮੇਰੀ ਕਰਤੀ
ਬੰਦ ਖਲਾਸੀ ਸਤਿਗੁਰ ਮੇਰੇ
ਮੇਰੀ ਕਰਤੀ ਬੰਦ ਖਲਾਸੀ ਸਤਿਗੁਰ
ਜਾਣ ਰਹੇ ਹੋ ਪੜੋ
ਆਪਣ ਜਾਣ ਰਹੇ ਹੋ ਤਪਤ ਕੜਾਹਾ ਬੁਝ ਗਿਆ ਗੁਰ ਸੀਤਲ ਨਾਮ ਦਿਓ
ਮਨ ਠੰਡਾ ਠਾਰ ਹੋ ਗਿਆ
ਹੋਵੇ ਸਿਫਤ ਖਸਮ ਦੀ ਨੂਰ ਅਰਸੋ ਹੋ ਗੁਰਸੋ ਚੱਟੀ ਜਨਮ ਜਨਮ ਦੀ ਕੱਟੀ ਮਲ ਜਨਮ ਜਨਮ ਦੀ ਕੱਟੀ
ਦਿਮਾਗ ਵਿੱਚ ਦੇ ਨਾ ਆਵੇ ਕੋਈ ਜਿਹੜੀ ਦੇਹ ਵੇਖੀ ਨੀ ਐਵੇਂ ਨਾ ਸੁਪਨਾ ਲਈ ਜਾਈ ਵੇਖਣਾ ਕਿਨੂੰ ਹੈ ਗਿਆਨ ਗੁਰੂ ਹੈ ਗੁਰਬਾਣੀ ਚੋਂ ਮਿਲਣ ਵਾਲਾ ਗਿਆਨ ਜਦੋਂ ਤੋਂ ਅਸੀਂ ਸਮਝ ਲਈ ਹੈ ਅਕਲ ਲਈ ਹੈ ਤੈਨੂੰ ਵੇਖਿਆ ਵੇਖਣਾ ਕੀ ਹੈ ਗੁਰ ਨਾਨਕ ਗੁਰ ਨਾਨਕ ਜਿਨ ਸੁਣਿਆ ਦੇਖਿਆ ਸੇ ਫਿਰ ਗਰਵਾਸ ਨਾ ਭਰਿਆ ਸਾਡਾ ਵੇਖਣਾ ਸਮਝਣਾ ਹੀ ਹੈ ਜਦੋਂ ਤੋਂ ਅਕਲ ਆਈ ਹੈ
ਦੁੱਧ ਸੱਚੇ
ਪੜੋ ਸਾਰੇ
ਦੁੱਧ ਡਿੱਠੇ ਮਲ ਜਨਮ ਜਨਮ ਦੀ
ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੰਡੀ ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਵਿਛੜੇ ਨੂੰ ਮਿਲਾ ਦਿੱਤਾ ਕਿਨੂੰ ਮਿਲਾਇਆ ਜਰਾ ਕੁ ਸੁਣ ਵਿਛੜੇ ਨੂੰ ਸਤਿਗੁਰ ਕਿਨੂੰ ਮਿਲਾਇਆ ਰੱਬ ਨੂੰ ਤੇ ਰੱਬ ਕਿੱਥੇ ਹੈ ਸਾਡੇ ਵਿੱਚ ਆਪਣੇ ਆਪ ਦੀ ਪਛਾਣ ਕਰਾਤੀ ਮੈਂ ਬੜਾ ਕੁਝ ਕਰ ਸਕਦਾ ਸੀ ਮੈਂ ਬੇਹਿੰਮਤਾ ਸੀ ਮੈਨੂੰ ਹਰੀ ਨੂੰ ਮਿਲਾ ਦਿੱਤਾ ਹਰੀ ਮੇਰੇ ਵਿੱਚ ਹੀ ਹੈ ਕੌਨਫੀਡੈਂਸ ਭਰਤਾ ਆਤਮ ਵਿਸ਼ਵਾਸ ਭਰਤਾ ਹੁਣ ਆਪਣੇ ਆਪ ਨਾਲ ਮਿਲ ਗਏ ਵਿਛੜਿਆ ਮੇਲੇ ਪ੍ਰਭੂ ਪਰਸਨੈਲਿਟੀ ਉਹ ਜੀ ਬਣਾ ਲਈ ਜਿਹੋ ਜੀ ਲੋਕੀ ਕਹਿੰਦੇ ਮੈਨੂੰ ਪਤਾ ਹੀ ਨਹੀਂ ਮੈਂ ਕੌਣ ਪਰ ਹੁਣ ਅਸੀਂ ਵਿਛੜੇ ਮਿਲ ਗਏ ਉਦੋਂ ਤੋਂ ਜਦੋਂ ਤੋਂ ਅਸੀਂ ਹਰੀ ਨੂੰ ਮਿਲ ਗਏ ਹਰੀ ਕੁਦਰਤ ਦੇ ਵਿੱਚ ਹੀ ਹੈ ਮੈਂ ਵੀ ਕੁਦਰਤ ਦੇ ਵਿੱਚ ਹੀ ਆਉਂਦਾ ਉਹਦੇ ਦੇ ਦਰਗਾਹ 'ਚ ਹੀ ਰਹਿੰਦੇ ਹਾਂ ਹਰ ਦਰਗਹਿ ਕਾ ਵਸੀਠ ਹਰ ਮੰਤਰ ਦਰਣਾਏ ਦਾ ਕੱਟੇ ਹਉਮੈ ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਜੋ ਸ਼ੁਰੂ ਤੋਂ ਲਿਖਿਆ ਜਿਨ੍ਹਾਂ ਨੇ ਸੋਚਿਆ ਹੋਇਆ ਜਿਨ੍ਹਾਂ ਨੇ ਮੈਂ ਬਦਲਣਾ ਮੈਂ ਆਪਣੀ ਜ਼ਿੰਦਗੀ ਚੇਂਜ ਕਰਨੀ ਹੈ ਮੁੱਢ ਤੋਂ ਧੁਰ ਤੋਂ ਸ਼ੁਰੂ ਤੋਂ ਹੁਣ ਆਓ ਅੱਗੇ ਸ਼ਬਦ ਸੁਣਿਓ ਜਿਹੜਾ ਆਪਾਂ ਪੜ੍ਹਦੇ ਹਾਂ ਜੀ
ਜਬ ਤੇ ਸਾਧੂ ਸੰਗ ਪਿਆ ਤਾਂ ਛੋੜ ਗਏ ਨਿਗਹਾ ਜਿਸ ਕੀ ਅਟਕ ਤਿਸ ਤੇ ਛੁੱਟੀ ਤੋ ਕਹਾਂ ਕਰੇ ਕੋਟਵਾ
ਕਹਿੰਦੇ ਜਦੋਂ ਤੋਂ ਸਾਧੂ ਸੰਗ ਹੋ ਗਿਆ ਉਦੋਂ ਤੋਂ ਕਹਿੰਦੇ ਨਿਗਹਾਰ ਕਹਿੰਦੇ ਜਿਹੜੇ ਵਕਾਰ ਛੱਡ ਗਏ ਉਦੋਂ ਤੋਂ ਮੇਰੇ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਹਾਵੀ ਹੋਏ ਸਾਧੂ ਸੰਗ ਹੋ ਗਿਆ। ਸਾਧੂ ਕੀ ਹੈ? ਸਤਿਗੁਰੂ। ਜਬ ਤੇ ਦਰਸ਼ਨ ਭੇਟੇ ਸਾਧੂ, ਭਲੇ ਦਿਨਸ ਹੋਏ ਆਏ ਮਹਾ ਆਨੰਦ ਸਦਾ ਕਰ। ਜਬ ਤੇ ਦਰਸ਼ਨ ਭੇਟੇ ਸਾਧੂ, ਮੇਲਾ ਹੋਇਆ ਸਾਧੂਆਂ ਦਾ। ਸਾਧੂ ਮਤਲਬ ਚੋਲਿਆਂ ਵਾਲੇ ਨੀ ਭਾਈ, ਮੇਰੇ ਵਰਗੇ ਬੰਦੇ ਨੀ, ਵੀ ਸਾਧੂ ਜਿਹੜਾ ਸਮਝ ਹੈ ਜਿਹੜੀ ਜਦੋਂ ਤੋਂ ਅਕਲ ਲਈ ਹੈ। ਮੇਲਾ ਹੋਇਆ ਸਾਧੂਆਂ ਦਾ ਅਤੇ ਭਲੇ ਭਲੇ ਦੇ ਨਹੀਂ ਆਏ। ਵਧੀਆ ਹੀ ਵਧੀਆ, ਵਧੀਆ ਹੀ ਵਧੀਆ। ਕਦੋਂ ਤੋਂ? ਜਿੱਦੇ ਦੇ ਕਬੀਰ ਜੀ ਦੇ ਬਚਨ ਪੜ੍ਹੇ ਆ, ਜਿੱਦੇ ਦੇ ਭਗਤ ਰਵਿਦਾਸ ਜੀ ਦੇ ਬਚਨ ਪੜ੍ਹੇ, ਜਿੱਦੇ ਦੇ ਭਗਤ ਨਾਮਦੇਵ ਜੀ ਦੀ ਸੰਗਤ ਕਰੀ ਹੈ, ਜਿੱਦੇ ਦੇ ਗੁਰੂ ਅਰਜਨ ਦੇਵ ਸਾਧੂ ਨੂੰ ਮਿਲੇ ਆ, ਜਿੱਦੇ ਤੇ ਗੁਰੂ ਨਾਨਕ ਨੂੰ ਮਿਲੇ ਆ, ਆ ਸਾਧੂ ਸਾਡੇ ਜਿਹੜੇ ਵਿੱਚ ਬੈਠੇ।
ਮੇਲਾ ਹੋਇਆ ਸਾਧੂਆਂ ਦਾ, ਭਲੇ ਹੀ ਭਲੇ ਦਿਨ ਆਏ। ਮੇਲਾ ਹੋਇਆ ਸਾਧੂਆਂ ਦਾ, ਫਿਰ ਤਾਂ ਭਲੇ ਹੀ ਭਲੇ ਦਿਨ ਆਏ। ਮੇਲਾ ਭਲੇ ਹੀ ਭਲੇ ਦਿਨ ਆਏ। ਮੇਲਾ ਹੋਇਆ ਸਾਧੂਆਂ, ਫਿਰ ਤਾਂ ਭਲੇ ਹੀ ਭਲੇ ਦਿਨ ਆਏ। ਮੇਲਾ ਹੋਇਆ ਸਾਧੂਆਂ ਦਾ, ਫਿਰ ਤਾਂ ਭਲੇ ਹੀ ਭਲੇ ਦਿਨ ਆਏ। ਮੇਲਾ ਹੋਇਆ ਸਾਧੂਆਂ ਦਾ, ਭਲੇ ਹੀ ਭਲੇ।
ਸਾਡੇ ਵਰਗੇ ਸਾਧੂ ਨਹੀਂ, ਇਹਦੇ ਡਰਾਉਂਦੇ ਆ, ਇਹਦੇ ਕਹਿੰਦੇ ਸਾਡੇ ਕੋਲ ਆ, ਤੇਰੇ ਦੁੱਖ ਦੂਰ ਕਰੀਏ। ਆਪ ਵੱਡੇ ਵੱਡੇ ਡਾਕਟਰਾਂ ਕੋਲ ਦਵਾਈਆਂ ਲੈਣ ਜਾਂਦੇ ਆ, ਵੱਡੇ ਵੱਡੇ ਸਾਨੂੰ ਐ ਸਮਝਾਉਂਦੇ ਆ। ਉਹ ਸਾਧੂ ਜਿਹੜੇ ਹਾਥੀਆਂ ਦੇ ਅੱਗੇ ਸਿੱਟੇ ਗਏ ਫਿਰ ਵੀ ਕਾਇਮ ਰਹੇ, ਜਿਹੜੇ ਤਵੀਆਂ ਤੇ ਬਹਿ ਕੇ ਫਿਰ ਵੀ ਹੱਸਦੇ ਰਹੇ, ਜਿਨ੍ਹਾਂ ਕੰਡਿਆਂ ਤੇ ਬਹਿ ਕੇ ਵੀ ਹੱਸਣਾ ਸਿਖਾਇਆ। ਲੋੜ ਐਸੇ ਸਾਧੂਆਂ ਦੀ,
ਰਾਜਾ ਜੋਗੀ ਤੇ ਫਕੀਰ ਨਿਮਾਣਾ, ਐਸਾ ਗੁਰੂ ਖਾਲਸੇ ਦਾ। ਰਾਜਾ ਜੋਗੀ ਤੇ ਫਕੀਰ ਨਿਮਾਣਾ, ਐਸਾ ਗੁਰੂ ਖਾਲਸੇ ਦਾ। ਰਾਜਾ ਜੋਗੀ ਤੇ ਫਕੀਰ ਨਿਮਾਣਾ, ਐਸਾ ਗੁਰੂ ਖਾਲਸੇ ਦਾ। ਰਾਜਾ ਜੋਗੀ ਤੇ ਫਕੀਰ ਨਿਮਾਣਾ, ਐਸਾ ਗੁਰੂ ਖਾਲਸੇ ਦਾ।
ਰਾਜਾ ਜੋਗੀ ਤੇ ਫਕੀਰ ਨਿਮਾਣਾ, ਐਸਾ ਗੁਰੂ ਦਰਸ਼ਨ ਭੇਟੇ ਸਾਧੂ ਭਲੇ ਦਿਨਸ। ਇੱਥੇ ਜਦੋਂ ਸਾਧੂ ਦੀ ਗੱਲ ਆਉਂਦੀ ਹੈ ਫਿਰ ਮੇਰੇ ਵਰਗਾ ਦਿਸ ਜਾਂਦਾ ਕੋਈ ਵੀ ਆ ਸਾਧੂਆਂ ਦੀ ਸੰਗਤ ਕਰੋ ਬਾਣੀ ਤੇ ਦੱਸਦੀ ਹੈ ਤੇ ਸਾਧੂ ਇਹੋ ਜਿਹੇ ਥੋੜਾ ਆ। ਮੇਰੇ ਪਿੰਡ ਵਿੱਚ ਰਹਿਣ ਵਾਲਾ ਬੰਦਾ ਕੈਂਸਰ ਡਾਕਟਰਾਂ ਨੇ ਦੱਸਿਆ ਫਿਰ ਵੀ ਚੜ੍ਹਦੀ ਕਲਾ ਵਿੱਚ ਹੈ। ਉਹ ਕਹਿੰਦਾ ਕੋਈ ਨੀ ਇੰਨਾ ਝੱਲਿਆ ਇਹਨੂੰ ਵੀ ਝੱਲਾਂਗੇ। ਇਹੋ ਜਿਹਾ ਸਾਧੂ ਚਾਹੀਦਾ ਸਾਨੂੰ ਕੈਮ ਕੈਮ। ਜਰ ਪੁੱਤ ਮਰ ਗਿਆ ਜਵਾਨ, ਜਵਾਨ ਪੁੱਤ ਮਰ ਗਿਆ, ਜਮਾ ਹੀ ਮੱਥੇ ਤੇ ਤਿਉੜੀ ਨੀ ਕਹਿੰਦੇ ਠੀਕ ਹੈ ਯਾਰ ਐਕਸੀਡੈਂਟ ਹੋ ਗਿਆ, ਮਾੜੇ ਸਿਸਟਮ ਦੀ ਭੇਂਟ ਚੜ ਗਿਆ, ਜਾਣ ਵਾਲਾ ਚੱਲਿਆ ਗਿਆ, ਕੁਦਰਤ ਦੇ ਵਿੱਚੋਂ ਬਣਿਆ ਸੀ, ਕੁਦਰਤ ਵਿੱਚ ਹੀ ਮਿਲ ਗਿਆ, ਕੋਈ ਨੀ ਇਹੋ ਜਿਹਾ ਸਾਧੂ ਜਾਨ ਪਾਵੇ ਜਿਹੜਾ ਮਰਿਆ ਚ, ਜਿਹਨੂੰ ਵੇਖ ਕੇ ਹੌਸਲਾ ਵੱਧ ਜੇ ਸਾਡਾ ਕਾਇਮ ਹੋ ਜਾਵੇ। ਯਾਰ ਕਿਹੋ ਜਿਹਾ ਸਾਧੂ ਹੋਣਾ ਹੈ, 40 ਬੰਦੇ ਤੇ ਲੱਖਾਂ ਨਾਲ ਲੜਨ ਨੂੰ ਤਿਆਰ ਹੋਵੇ, ਕੀ ਭਰਤਾ ਉਹਨਾਂ ਦੇ ਵਿੱਚ, ਕਿੰਨੀ ਹਿੰਮਤ ਹੋਣੀ ਹੈ। ਜੇ 40ਆਂ ਵਿੱਚ ਲੱਖਾਂ ਨਾਲ ਲੜਨ ਨੂੰ ਜਿਹੜਾ ਭੇਜਣ ਵਾਲਾ ਹੈ, ਸੋਚ ਕੇ ਵੇਖੋ ਵੀ ਕਿੰਨੀ ਪੋਜ਼ਿਟਿਵਿਟੀ ਹੋਏਗੀ, ਕਿੰਨੀ ਦਲੇਰੀ ਹੋਏਗੀ। ਸੋਚ ਕੇ ਕੀ ਭਰਿਆ ਹੋਣਾ ਅੰਦਰ, ਕੈਸੀ ਹਿੰਮਤ ਹੋਏਗੀ। ਤਾਂ ਕਰਕੇ ਸਾਧੂ ਮਤਲਬ ਕੋਈ ਚੋਲੇ ਵਾਲੇ ਦੀ ਗੱਲ ਥੋੜਾ, ਇੱਥੇ ਉਹ ਲੋਕ ਜਿਹੜੇ ਖੜ ਜਾਂਦੇ ਆ ਵੱਡੇ ਤੋਂ ਵੱਡੇ ਦੁੱਖ ਦੇ ਅੱਗੇ, ਜਿਹੜੇ ਮੌਤ ਦੀਆਂ ਅੱਖਾਂ ਚੱਖਾਂ ਪਾ ਲੈਂਦੇ, ਕਹਿੰਦੇ ਆ ਜਾ ਤੇਰੇ ਨਾਲ ਵੀ ਦੋ ਗੱਲ ਹੱਥ ਕਰ ਲਾਂਗੇ। ਜਦੋਂ ਤੋਂ ਬਚਪਨ ਤੋਂ ਉਹ ਕਰਦੇ ਆਏ ਆ ਮੁਕਾਬਲਾ, ਕਹਿੰਦੇ ਕੋਈ ਨੀ ਤੈਨੂੰ ਵੀ ਵੇਖ ਲਾਂਗੇ, ਕੋਈ ਨੀ ਜਦੋਂ ਆਊ ਪਰਵਾਹ ਨਹੀਂ। ਇਹੋ ਜਿਹਾਂ ਦੀ ਲੋੜ ਹੈ ਸਾਨੂੰ, ਕਿਤੇ ਨਿਕੰਮੇ ਨਾ ਬਣੋ, ਕਿਤੇ ਆਲਸੀ ਨਾ ਬਣੋ, ਕਿਤੇ ਢਿੰਡੀ ਕਲਾ ਚ ਨਾ ਜਾਓ। ਸਾਡੇ ਬਾਬੇ ਤੇ ਬੰਦਿਆਂ ਦਾ ਮਨੋਬਲ ਗੇਰਦੇ ਆ, ਢਿੰਡੀ ਕਲਾ ਚ ਲਜਾਂਦੇ ਆ, ਕੁਛ ਨੀ ਪਿਆ ਜੀ ਇੱਥੇ, ਬਾਣੀ ਕਹਿੰਦੀ ਸਭ ਕੁਝ ਛੱਡ ਜਾਣਾ ਹੈ। ਉਹ ਗੱਲ ਸੱਚ ਹੈ, ਬਾਣੀ ਕਹਿੰਦੀ ਇੱਕ ਦਿਨ ਜਾਣਾ ਹੈ, ਤੇ ਇਹਦਾ ਅਰਥ ਇਹ ਥੋੜਾ ਵੀ ਐਂ ਜੇ ਹੋ ਜਾ ਵੀ ਬਸ ਜਾਣਾ ਹੀ ਹੈ, ਨਹੀਂ, ਜੋ ਕਰਨਾ ਛੇਤੀ ਕਰਨਾ ਹੈ, ਇੱਕ ਨਾ ਇੱਕ ਦਿਨ ਜਾਣਾ ਹੀ ਹੈ। ਐਂ ਐਂ ਦਾ ਮਤਲਬ ਜਿਹੜੇ ਜਿਹੜੇ ਜ਼ਰੂਰੀ ਕੰਮ ਨੇ ਕਰ, ਜਿਹੜੇ ਜਿਹੜੇ ਫਰਜ਼ ਨੇ ਨਿਭਾ, ਜੋ ਕੱਢ ਸਕਦਾ ਆਪਣੇ ਅੰਦਰੋਂ ਕੱਢ, ਟਾਈਮ ਥੋੜਾ ਹੈ। ਰੇ ਬੋਰੇ ਤੂੰ ਇਹ ਘੜੀ ਨਾ ਰੱਖ, ਉਹ ਤੈਨੂੰ ਰੱਖਣਾ ਨੀ ਘੜੀ ਕਿਸੇ ਨੇ, ਸਾਰਿਆਂ ਨੇ ਕੱਢ ਦੇਣਾ, ਇੱਕ ਦਿਨ ਚਾਰ ਜਣਿਆਂ ਨੇ ਚੱਕ ਕੇ ਮੋਢਿਆਂ ਤੇ ਲੈ ਜਾਣਾ। ਤਾਂ ਕਰਕੇ ਇਹਦਾ ਅਰਥ ਐ ਹੈ ਵੀ ਟਾਈਮ ਨਾ ਗਵਾ, ਕਰ ਲਓ ਸੰਭਾਲ, ਵੇਲਾ ਜਾਂਦਾ ਹੈ ਬੀਤਦਾ, ਕਰ ਲਓ ਸੰਭਾਲ, ਵੇਲਾ ਜਾਂਦਾ ਹੈ ਬੀਤਦਾ, ਕਰ ਲਓ ਪੜੋ ਕਰਨੋ ਹੁਤੋ ਸੋ ਨਾ ਕੀਓ, ਕਰ ਲਓ ਸੰਭਾਲ, ਵੇਲਾ ਜਾਂਦਾ ਹੈ ਬੀਤਦਾ, ਕਰੀਏ ਸੰਭਾਲ, ਵੇਲਾ ਜਾਂਦਾ ਹੈ ਬੀਤਦਾ, ਕਰੀਏ
ਕਰੀਏ
ਪੜੋ ਪੈਣੋ ਸਾਰੇ
ਕਰੀਏ ਸੰਭਾ
ਪੜੋ
ਕਰਨਾ ਹੋ
ਸਮਾਂ ਲੋਭ ਵਿੱਚ ਫਸ ਕੇ ਸਵਾਰਥ ਚ ਪੈ ਕੇ ਜ਼ਿੰਦਗੀ ਲਾਤੀ ਕਈ ਕੁਝ ਸੀ ਜਿਹੜਾ ਤੂੰ ਕਰ ਸਕਦਾ ਸੀ ਪਰ ਸਦਾ ਹੀ ਲੇਟ ਹੋ ਜਾਣਾ ਸਦਾ ਹੀ ਲੰਘ ਜਾਂਦਾ ਇੰਨਾ ਹੀ ਰੋੜਾ ਕਰ ਸਕਦੇ ਸੀ ਜਿੰਨਾ ਕੁ ਆਪਾਂ ਕਰਦੇ ਮੈਂ ਬੱਚੇ ਪਾਲ ਲਏ ਮੈਂ ਘਰ ਬਣਾ ਲਿਆ ਹੋਰ ਕੀ ਕਰਾਂ ਇੰਨਾ ਹੀ ਨਹੀਂ ਤੂੰ ਹੋਰ ਬਹੁਤ ਕੁਝ ਕਰ ਸਕਦਾ ਸੀ ਜਿਹੜਾ ਤੈਂ ਕਰਿਆ ਰਿਹਾ ਇਹ ਤੂੰ ਅੱਗੇ ਵੀ ਹੈ ਖੂਹ ਦਾ ਡੱਡੂ ਨਾ ਬਣ ਫਿਰ ਚਾਰ ਕਿਸ਼ਾਲਾਂ ਜੀਆਂ ਮਾਰ ਲਈਆਂ ਤੇ ਬਸ ਠੀਕ ਹੈ ਖੂਹ ਦੇ ਡੱਡੂ ਨੂੰ ਲੱਗਦਾ ਇਹੀ ਸਭ ਕੁਝ ਹੈ ਸਮੁੰਦਰ ਬੜਾ ਵੱਡਾ ਹੈ ਬੰਦਾ ਇੰਨਾ ਕੀ ਨਹੀਂ ਬਹੁਤ ਕੁਝ ਕਰ ਸਕਦਾ ਹੁੰਦਾ ਪਰ ਜੇ ਕਰਨਾ ਚਾਹੇ ਇਹਦੇ ਆ ਜਿਹੜੇ ਸ਼ਬਦ ਜਿੰਨੇ ਵੀ ਗੁਰਬਾਣੀ ਦੇ ਨੇ ਇਹਦਾ ਅਰਥ ਐ ਨਹੀਂ ਵੀ ਐ ਜੇ ਹੋ ਜਾ ਵੀ ਛੱਡ ਹੀ ਜਾਣਾ ਸਾਰਾ ਕੁਛ ਬਾਣੀ ਕਹਿੰਦੀ ਹੈ ਕਿਹੜਾ ਨਾਲ ਲੈ ਜਾਣਾ ਹੈ ਬਾਣੀ ਕਹਿੰਦੀ ਹੈ ਇੱਕ ਦਿਨ ਇਹਦਾ ਮਤਲਬ ਬਾਣੀ ਐ ਕਹਿੰਦੀ ਹੈ ਵੀ ਜਿਹੜੇ ਕਰਨ ਵਾਲੇ ਕੰਮ ਨੇ ਉਹ ਕਰ ਲੈ ਸਦਾ ਹੀ ਥੋੜਾ ਬੈਠੇ ਰਹਿਣਾ ਲੰਮਾ ਟਾਈਮ ਥੋੜਾ ਤੇਰੇ ਕੋਲ ਹਮ ਆਦਮੀ ਹਾਂ ਇੱਕਦਮ ਉਹ ਸੋਚ ਕੇ ਵੇਖੋ ਵੀ ਜੇ ਆਪਾਂ ਨੂੰ ਪਤਾ ਲੱਗ ਜਾਵੇ ਵੀ ਇੱਕ ਦਮ ਦੇ ਹੀ ਆਦਮੀ ਆ ਮਤਲਬ ਅੱਜ ਦੀ ਰਾਤ ਹੀ ਆ ਮੇਰੇ ਕੋਲ ਫਿਰ ਬੇਬੇ ਨੂੰ ਮਿਲਾਂਗੇ ਕਿਵੇਂ ਕੰਮ ਕਿਵੇਂ ਨਿਬੇੜਾਂਗੇ ਸਾਰੇ ਐ ਸੋਚ ਕੇ ਚੱਲ ਵੀ ਇੱਕ ਦਮ ਦੇ ਹੀ ਆਦਮੀ ਆ ਜਿਹੜੇ ਕੰਮ ਕਰਨੇ ਨੇ ਕਰ ਹਿੰਮਤ ਕਰ ਆਲਸੀ ਨਾ ਬਣ ਗੁਰੂ ਜੀ ਸਾਡੇ ਚ ਸਪਿਰਿਟ ਭਰਦੇ ਆ ਜੋਸ਼ ਭਰਦੇ ਆ ਹਿੰਮਤ ਭਰਦੇ ਤਾਂ ਕਰਕੇ ਕਹਿੰਦੇ ਜਦੋਂ ਤੋਂ ਸਾਧੂ ਸੰਗ ਪਿਆ ਛੋੜ ਗਏ ਨਿਗਹਾ ਜਬ ਤੇ ਸਾਧੂ ਸੰਗ ਪਿਆ ਲੋ ਸੁਣੋ ਪੰਗਤੀਆਂ ਫਿਰ
ਜਬ ਤੇ ਸਾਧੂ ਸੰਗ ਪਿਆ ਤਾਂ ਛੋੜ ਗਏ ਨਿਗਹਾ ਜਿਸ ਕੀ ਅਟਕ ਤਿਸ ਤੇ ਛੁੱਟੀ ਕਹਾਂ ਕਰੇ
ਧਰਮਰਾਜ ਕੁਦਰਤ ਦਾ ਕਾਨੂੰਨ ਕੋਤਵਾਲ ਉਹ ਹੁਣ ਕੀ ਕਰੂ ਕੁਦਰਤ ਦਾ ਕਾਨੂੰਨ ਤੇ ਮੈਨੂੰ ਸਜ਼ਾ ਤਾਂ ਹੀ ਦਊ ਜੇ ਗਲਤ ਕੰਮ ਕਰੂ ਮੈਂ ਜਿੱਥੇ ਮੇਰੀ ਸੁਰਤ ਅਟਕੀ ਪਈ ਸੀ ਜਿੱਥੇ ਮੈਂ ਫਸਿਆ ਸੀ ਉਹ ਡੇਰਾ ਹੀ ਰਹਿ ਗਿਆ ਹੁਣ ਤੇ ਮਾੜੇ ਕੰਮ ਹੀ ਛੱਡ ਤੇ ਖੁੱਲ ਗਿਆ ਦਿਮਾਗ ਅਕਲ ਆ ਗਈ ਸਮਝ ਆ ਗਈ ਹੁਣ ਗਲਤ ਕੰਮ ਛੱਡਤੇ ਸਹੀ ਹੋ ਗਏ ਹੁਣ ਕੋਤਵਾਲ ਕੀ ਕਰ ਸਕਦਾ ਕੁਦਰਤ ਦਾ ਕਾਨੂੰਨ ਹੈ ਜਿਹੜਾ ਉਹ ਸਜ਼ਾ ਉਦੋਂ ਹੀ ਦਿੰਦਾ ਜਦੋਂ ਗਲਤ ਕਰਦੇ ਹਾਂ ਆਪਾਂ ਕੁਛ ਤੇ ਜਿੱਥੇ ਮੈਂ ਅਟਕਿਆ ਹੋਇਆ ਸੀ ਆਜ਼ਾਦ ਹੋ ਗਏ ਹੁਣ ਤੇ ਬੰਦਾ ਦਾ ਭੱਜਿਆ ਜਾਂਦਾ ਪਿੱਛੇ ਉਹਨੂੰ ਫੜਨ ਵਾਲੇ ਲੱਗੇ ਆ ਉਹ ਪੈਰ ਫਸ ਗਿਆ ਜਦੋਂ ਤਾਂ ਹੀ ਫੜਨਗੇ ਤੇ ਜਦੋਂ ਫਸੇ ਹੀ ਨਾ ਆਜ਼ਾਦ ਹੋਇਆ ਉਹ ਅੰਡਾ ਭਰਮਾਂ ਦਾ ਫੁੱਟ ਗਿਆ ਉਹ ਚੂਚਾ ਤਾਂ ਹੀ ਖਾਊ ਕੋਈ ਆ ਕੇ ਜੇ ਵਿੱਚ ਫਸਿਆ ਜਦੋਂ ਚੂਚਾ ਅੰਡਾ ਤੋੜ ਕੇ ਨਿਕਲ ਗਿਆ ਖੰਭ ਆ ਗਏ ਉਹ ਤੇ ਉਹ ਉੱਡ ਗਿਆ ਹੁਣ ਸੱਪ ਕਿਵੇਂ ਆ ਜੂ ਹੁਣ ਬਿੱਲੀ ਕਿਵੇਂ ਖਾ ਜੂ ਹੁਣ ਤੇ ਆਜ਼ਾਦ ਆਜ਼ਾਦੀ ਹੋ ਗਈ ਹੁਣ ਤਾਂ ਕਰਕੇ ਹੁਣ ਤੇ ਆਜ਼ਾਦ ਹੋ ਗਏ ਭਾਈ ਹੁਣ ਖੁੱਲ ਗਏ ਹੁਣ ਕੋਈ ਦੁੱਖ ਨਹੀਂ ਕਾਇਮ ਆ ਅੱਗੇ
ਚੂਕਾ ਪਾਰਾ ਕਰਮ ਕਾ ਹੋਏ ਕਰਮਾ
ਬੜਾ ਭਾਰ ਸੀ ਐ ਕਰੋ ਆਹ ਕੰਮ ਕਰੋ ਉਹ ਧਰਮ ਦੇ ਕਰਮ ਦਾ ਵੀ ਬੜਾ ਭਾਰ ਸਾਡੇ ਸਿਰ ਤੇ ਪਾਇਆ ਹੋਇਆ ਆਹ ਵੀ ਕਰੋ ਐ ਕਰੋ ਐ ਕਰੋ ਡਰਾਇਆ ਹੋਇਆ ਲੋਕਾਂ ਨੂੰ ਬੋਝ ਪਾਇਆ ਹੋਇਆ ਦਿਮਾਗ ਦੇ ਉੱਤੇ ਜਿੰਨਾ ਧਾਰਮਿਕ ਧਰਮ ਦਾ ਬੋਝ ਲੋਕਾਂ ਤੇ ਪਾਇਆ ਨਾ ਪਿਆਰਿਓ ਇੱਕ ਤੇ ਅਸਲੀ ਕੁਦਰਤ ਦਾ ਕਾਨੂੰਨ ਹੈ ਜਿਹੜਾ ਉਹਨੂੰ ਸਮਝਣਾ ਧਰਮ ਹੈ ਕੁਦਰਤ ਦਾ ਕਾਨੂੰਨ ਹੈ ਪਰ ਇੱਕ ਜਿਹੜਾ ਧਰਮ ਦਾ ਨਕਲੀ ਬੋਝ ਪਾਇਆ ਹੈ ਜੇ ਕਿਤੇ ਇਹਦੇ ਤੋਂ ਵੀ ਬੰਦੇ ਨੂੰ ਆਜ਼ਾਦ ਕਰ ਦਈਏ ਨਾ ਤੇ ਬਹੁਤ ਖੁੱਲ ਸਕਦਾ ਜੇ ਕਿਤੇ ਨਕਲੀ ਜਿਹੜਾ ਠੋਸਿਆ ਹੋਇਆ ਇਹ ਵੀ ਆਜ਼ਾਦ ਹੋ ਸਕਦਾ। ਕਹਿੰਦੇ ਭਾਰ ਜਿਹੜਾ ਕਰਮਾਂ ਦਾ ਚੱਕੀ ਫਿਰਦੇ ਸੀ ਕਹਿੰਦੇ ਸਭ ਲੈ ਗਿਆ ਹੋਣਾ, ਨਿਹ ਕਰਮ ਹੋ ਗਿਆ ਸਾਰੇ ਜਿੰਨੇ ਮੈਂ ਫੋਕਟ ਕਰਮ ਕਰਦਾ ਸੀ ਇੱਥੇ ਮੱਥਾ ਟੇਕ ਲੈ, ਇੱਥੇ ਜਾ ਆਹ ਯਾਤਰਾ ਕਰੋ ਉਹ ਯਾਤਰਾ ਕਰੋ ਸਭ ਛੱਡਦਾ। ਕਹਿੰਦੇ ਅੱਗੇ
ਸਾਗਰ ਦੇ ਕੰਢੇ ਚੜੇ ਗੁਰ ਕੀਨੇ ਧਰਮਾ,
ਗੁਰੂ ਨੇ ਮੇਰੇ ਤੇ ਉਪਕਾਰ ਕਰਤਾ, ਧਰਮ ਧਰਮਾ ਮਤਲਬ ਉਪਕਾਰ ਕਰਤਾ, ਜਿਹੜਾ ਮੈਂ ਕੰਢੇ ਲੱਗ ਗਿਆ ਨਹੀਂ ਤੇ ਡੁੱਬ ਚੱਲਿਆ ਸੀ, ਜ਼ਿੰਦਗੀ ਦੀ ਬੇੜੀ ਡੁੱਬ ਚੱਲੀ ਸੀ, ਬਚ ਕੇ ਪਾਈ ਨਹੀਂ ਤੇ ਡੁੱਬ ਜਾਣਾ ਸੀ, ਐਵੇਂ ਭਰਮਾਂ ਵਿੱਚ ਫਸਿਆਂ ਨੇ ਡੁੱਬ ਜਾਣਾ ਸੀ। ਅੱਗੇ
ਸੱਚ ਥਾਨ ਸੱਚ ਬੈਠ ਕੋ ਸੱਚ ਸੁਆਉ ਬਣਾਇਆ,
ਸੱਚ ਹੁਣ ਥਾਨ ਮੇਰਾ ਜਿਹੜਾ ਜਿੱਥੇ ਮੇਰਾ ਬਹਿਣਾ ਹੈ ਉਹ ਵੀ ਸੱਚ ਹੈ, ਬੈਠਕ ਸੱਚ ਹੈ, ਮੇਰਾ ਮਨੋਰਥ ਜ਼ਿੰਦਗੀ ਦਾ ਸੱਚ ਬਣ ਗਿਆ, ਸੱਚ ਹੈ ਜਿਹੜਾ। ਐਵੇਂ ਭਰਮਾਂ ਚ ਪੈ ਕੇ ਗਲਤ ਕੰਮ ਕਰਦੇ ਫਿਰਦੇ ਸੀ, ਐਵੇਂ ਡਰੇ ਡਰੇ ਰਹਿੰਦੇ ਸੀ, ਪਰ ਅਸਲੀਅਤ ਦੀ ਹੁਣ ਸਮਝ ਆ ਗਈ, ਅਸਲੀਅਤ ਕੀ ਹੈ, ਸੱਚ ਕੀ ਹੈ, ਕੁਦਰਤ ਦਾ ਕਾਨੂੰਨ ਕੀ ਹੈ, ਰੱਬੀ ਵਿਧਾਨ ਕੀ ਹੈ, ਉਹਦੀ ਸਮਝ ਆ ਗਈ ਹੁਣ ਮੈਨੂੰ, ਸੱਚ ਦੀ ਸਮਝ ਆ ਗਈ, ਫੋਕਟ ਕਰਮ ਸਾਰੇ ਛੱਡਤੇ, ਪਕੜ ਚ ਆ ਗਈ ਗੱਲ। ਅੱਗੇ
ਸੱਚ ਪੂੰਜੀ ਸੱਚ ਵਖਰੋ ਨਾਨਕ ਕਰ ਪਾਇਆ,
ਉਹ ਸੱਚ ਪੂੰਜੀ ਸੱਚ ਵਖਰੋ ਨਾਨਕ ਕਰ ਪਾਇਆ। ਕਹਿੰਦੇ ਅੰਦਰ ਹੁਣ ਉਹ ਸੱਚ ਦਾ ਖਜ਼ਾਨਾ, ਉਹ ਪੂੰਜੀ, ਉਹ ਸਮਝ ਦਾ ਖਜ਼ਾਨਾ ਜਿਹੜਾ ਸਾਨੂੰ ਮਿਲ ਗਿਆ, ਘਰ ਕਹੀਏ ਅੰਦਰ ਦਿਮਾਗ ਕਹਿ ਲਓ, ਚਾਹੇ ਇਹਨੂੰ ਹਿਰਦਾ ਕਹਿ ਲਓ, ਚਾਹੇ ਬੁੱਧੀ ਕਹਿ ਲਓ, ਜੋ ਕਹਿਣਾ ਕਹਿ ਲਓ, ਮਤਲਬ ਹੁਣ ਸਮਝ ਆ ਗਈ, ਅੰਦਰ ਸਾਨੂੰ ਇਹ ਨੌਲੇਜ ਆ ਗਈ, ਅਕਲ ਆ ਗਈ, ਤੇ ਸੱਚ ਨਾਲ ਜੁੜ ਕੇ ਅਸਲੀਅਤ ਨਾਲ ਅਸਲੀਅਤ ਦੀ ਸਮਝ ਆ ਗਈ, ਨਹੀਂ ਤੇ ਐਵੇਂ ਹੀ ਭਟਕਦੇ ਤੁਰੇ ਫਿਰਦੇ ਸੀ ਲੋਕਾਂ ਮਗਰ ਲੱਗ ਕੇ ਦਰ ਦਰ ਤੇ ਠੋਕਰਾਂ ਖਾਂਦੇ ਸੀ, ਹੁਣ ਅਕਲ ਆ ਗਈ, ਜ਼ਿੰਦਗੀ ਜਿਉਣ ਦਾ ਚੱਜ ਆ ਗਿਆ। ਤਾਂ ਕਰਕੇ ਵੀਰੋ ਭਰਾਵੋ ਮੇਰੀ ਉਹ ਭੈਣੋ, ਆਪਾਂ ਗਿਆਨ ਲੈਣਾ, ਅਕਲ ਲੈਣੀ ਹੈ, ਜ਼ਿੰਦਗੀ ਸੋਹਣੀ ਜਿਉਣੀ ਹੈ, ਆਪਣੇ ਫਰਜ਼ ਨਿਭਾਉਣੇ ਹੈ, ਕੰਮ ਕਰਨੇ ਹੈ, ਜ਼ਿੰਮੇਵਾਰ ਬਣਨਾ, ਜਿਹੜੇ ਜਿਹੜੇ ਕਾਰਜ ਅਧੂਰੇ ਪਏ ਹੈ ਕਰਨੇ ਹੈ, ਜੋ ਕਰ ਸਕਦੇ ਹੋ ਕਰੋ, ਬਹੁਤ ਕੁਝ ਤੇਰੇ ਚ ਵੱਖਰਾ ਹੈ ਜਿਹੜਾ ਤੇਰੇ ਚ ਹੀ ਹੈ, ਤੂੰ ਕਰ ਸਕਦਾ, ਤੇਰੀ ਮੈਂ ਕਦੇ ਰੀਸ ਨਹੀਂ ਕਰ ਸਕਦਾ ਤੇ ਤੂੰ ਮੇਰੀ ਨਹੀਂ ਕਰ ਸਕਦਾ, ਮੈਂ ਮੇਰੇ ਵਰਗਾ ਹੀ ਹਾਂ ਤੇ ਤੂੰ ਤੇਰੇ ਵਰਗਾ ਹੀ ਹੈ, ਹਰ ਬੰਦਾ ਆਪਣੇ ਆਪ ਵਰਗਾ ਹੀ ਹੁੰਦਾ ਤੇ ਆਪਣੇ ਆਪ ਵਰਗਾ ਹੀ ਬਣੇ ਤੇ ਆਪਣੇ ਆਪ ਨੂੰ ਆਜ਼ਾਦ ਕਰੇ, ਖੋਲੋ ਆਪਣੇ ਆਪ ਨੂੰ ਤਾਂ ਖਿੜੋਗੇ, ਪੂਰਾ ਖਿੜ ਕੇ ਵਿਖਾ, ਖੁੱਲ ਕੇ ਵਿਖਾ, ਬਹੁਤ ਕੁਝ ਹੈ ਤੇਰੇ ਅੰਦਰ ਜਿਹੜਾ ਕਰ ਸਕਦਾ ਹੈ। ਸੋ ਆਪ ਸਾਰੇ ਵੀਰਾਂ ਭਰਾਵਾਂ ਭੈਣਾਂ ਨੂੰ ਬੇਨਤੀ ਹੈ, ਆਓ ਬਾਣੀ ਨੂੰ ਆਪ ਪੜ੍ਹ ਕੇ ਸਮਝ ਕੇ ਆਪਣੇ ਜੀਵਨ ਵਿੱਚ ਲਾਗੂ ਕਰੀਏ, ਜਿਨ੍ਹਾਂ ਜਿਨ੍ਹਾਂ ਵੀਰਾਂ ਭਰਾਵਾਂ ਭੈਣਾਂ ਨੇ ਅੰਮ੍ਰਿਤ ਛਕਣਾ ਹੈ, ਕੱਲ ਨੂੰ ਇਸ ਨਗਰ ਦੇ ਪਿੰਡ ਇਹ ਜਿਹੜਾ ਬੀੜ ਤਲਾਬ, ਇੱਥੇ ਅੰਮ੍ਰਿਤ ਦਾ ਬਾਟਾ ਗੁਰਦੁਆਰਾ ਸਾਹਿਬ ਜੀ ਤਿਆਰ ਹੋਣਾ, ਜਰਾ ਦੱਸੋ ਬਈ, ਪਿੰਡ ਦੇ ਗੁਰਦੁਆਰੇ ਪੰਡਾਲ ਦੇ ਸਾਹਮਣੇ ਹੀ, ਧਿਆਨ ਨਾਲ ਸੁਣਿਓ, ਪੰਡਾਲ ਦੇ ਨੇੜੇ ਹੀ ਭਾਈ ਗੁਰਦੁਆਰਾ ਹੈ, ਉੱਥੇ ਕੱਲ ਅੰਮ੍ਰਿਤ ਦਾ ਬਾਟਾ ਤਿਆਰ ਹੋਏਗਾ, ਜਿਹੜੇ ਵੀਰ ਜਿਹੜੀਆਂ ਭੈਣਾਂ ਅੰਮ੍ਰਿਤ ਛਕਣਾ ਚਾਹੁੰਦੇ ਹੈ, ਦਾਖਲਾ ਲੈ ਲਈਏ, ਦਾਖਲਾ ਪੜ੍ਹਾਈ ਤੇ ਫਿਰ ਸ਼ੁਰੂ ਹੁੰਦੀ ਹੈ, ਜਿਹੜਾ ਸਾਡਾ ਵਿਧਾਨ ਪੰਥਕ ਵਿਧਾਨ ਕੌਮੀ ਵਿਧਾਨ ਬਣਿਆ ਹੋਇਆ ਉਹ ਏਦਾਂ ਹੀ ਹੈ, ਜਿਨ੍ਹਾਂ ਜਿਨ੍ਹਾਂ ਨੇ ਭਾਈ ਖੰਡੇ ਦੀ ਪਹੁਲ ਪ੍ਰਾਪਤ ਕਰਨੀ ਹੈ, ਕੱਲ ਨੂੰ ਦਾਖਲੇ ਲਈਏ, ਪੜ੍ਹਾਈ ਪੜ੍ਹਨੀ ਸ਼ੁਰੂ ਕਰੀਏ, ਦਾੜੀਆਂ ਕੇਸ ਰੱਖੀਏ, ਨੌਜਵਾਨੋ ਪੱਗਾਂ ਬੰਨਣੀਆਂ ਸ਼ੁਰੂ ਕਰੋ, ਨਸ਼ੇ ਛੱਡੀਏ, ਅਕਲ ਵਾਲੇ ਬਣੀਏ, ਸਮਝ ਵਾਲੇ ਬਣੀਏ, ਖੁੱਲੀਏ ਮਾੜਾ ਜਿਹਾ, ਆਹ ਦਿਮਾਗ ਖੋਲੀਏ, ਆਜ਼ਾਦ ਹੋ, ਦਾਖਲਾ ਲੈਣਾ ਜਿਹੜਾ ਸਾਡਾ ਕੌਮੀ ਵਿਧਾਨ ਹੈ ਜਿਹੜਾ ਸਾਡਾ ਬਣਿਆ ਹੋਇਆ ਉਹ ਹੈ ਕਿ ਖੰਡੇ ਦੀ ਪਹੁਲ ਪ੍ਰਾਪਤ ਕਰਨੀ, ਤੇ ਜਿਹੜੇ ਜਿਹੜੇ ਵੀਰ ਜਿਹੜੀਆਂ ਭੈਣਾਂ ਤਿਆਰ ਹੋਣਗੇ ਉਹ ਕੱਲ ਨੂੰ ਸ਼ਾਮ ਨੂੰ 6 ਵਜੇ ਇੱਥੇ ਸਾਹਮਣੇ ਹੀ ਗੁਰਦੁਆਰਾ ਮੰਡੀ ਇਹਦੇ ਜਗ੍ਹਾ ਦੇ ਨੇੜੇ ਹੀ ਹੈ ਸਾਹਮਣੇ ਹੀ ਕਿਤੇ, ਤੇ ਕੱਲ ਕਿਰਪਾ ਕਰਕੇ ਆਪ ਜੀ ਨੇ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਇਸ ਪਿੰਡ ਦੇ ਬੀੜ ਤਲਾਬ ਗੁਰਦੁਆਰੇ 6 ਵਜੇ ਆ ਜਾਇਓ, ਜੇ 7 ਵਜੇ ਵੀ ਆ ਜਾਓਗੇ ਤਾਂ ਵੀ ਕੋਈ ਨੀ, 7 ਕੁ ਵਜਦੇ ਨੂੰ ਵੀ ਆ ਜਾਇਓ, 7 ਕੁ ਵਜੇ ਅੰਮ੍ਰਿਤ ਸੰਚਾਰ ਹੋਏਗਾ, ਸ਼ਾਮ ਦੇ 10 ਵਜੇ ਤੱਕ ਫਿਰ ਪੰਜ ਪਿਆਰੇ ਸਟੇਜ ਤੇ ਆ ਜਾਂਦੇ ਐ। ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਨਾਮ ਲਿਖਾ ਦਿਓ, ਨਹੀਂ ਵੀ ਨਾਮ ਲਿਖੇ ਜਾਣਗੇ ਤਾਂ ਵੀ ਕੋਈ ਨਹੀਂ, ਕੱਲ ਨੂੰ ਸ਼ਾਮ ਨੂੰ ਕਿਰਪਾ ਕਰਕੇ 7 ਵਜੇ ਪਹੁੰਚਣ ਦੀ ਕਿਰਪਾਲਤਾ ਕਰੋ ਤੇ ਵੱਧ ਤੋਂ ਵੱਧ ਦਾਖਲੇ ਲਓ। ਜਿਹੜੇ ਸ਼ੱਕ ਕੇ ਭੁੱਲ ਗਲਤੀ ਕਰ ਬੈਠੇ ਐ ਸੁਧਾਈ ਕਰਾਓ। ਨੌਜਵਾਨ ਵੀਰਾਂ ਨੂੰ ਬੇਨਤੀ ਹੈ ਹੌਲੀ ਹੌਲੀ ਦਸਤਾਰਾਂ ਸਜਾਉਣ ਦੀ ਆਦਤ ਪਾਓ, ਫਿਰ ਹੌਲੀ ਹੌਲੀ ਪੱਕੀ ਆਦਤ ਬਣਾਓ, ਪੱਗ ਬੰਨ ਲਓ। ਸਾਡੇ ਕੋਲ ਵੇਖੋ ਵੀਰਾ ਧਰਮੀ ਕੋਈ ਵੀ ਹੋ ਸਕਦਾ, ਨੋਟ ਕਰਿਓ ਮੇਰੀ ਗੱਲ, ਧਰਮੀ ਕੋਈ ਵੀ ਹੋ ਸਕਦਾ, ਹਿੰਦੂ ਮੁਸਲਮਾਨ ਸਿੱਖ ਈਸਾਈ ਜੈਨੀ ਬੋਧੀ ਇਨਸਾਨੀ ਗੁਣ ਕਿਸੇ ਚ ਵੀ ਹੋ ਸਕਦੇ ਆ, ਧਰਮੀ ਕੋਈ ਵੀ ਹੋ ਸਕਦਾ ਹੈ। ਪਰ ਜਿਹੜਾ ਕੌਮੀ ਕਨਸੈਪਟ ਹੈ ਨਾ ਜਿਹੜਾ ਸਾਡਾ, ਉਹ ਬੜਾ ਜ਼ਰੂਰੀ ਹੈ। ਸਾਡੀ ਨਿਸ਼ਾਨੀ ਹੈ ਨਾ ਜਿਹੜੀ, ਉਹ ਇਹੋ ਹੀ ਹੈ, ਕੌਮ ਦਾ ਕਨਸੈਪਟ ਹੈ। ਵੇਖੋ ਕਈਆਂ ਕੋਲ ਕੰਟਰੀਆਂ ਹੈ, ਆਪਣੇ ਦੇਸ਼ ਹੈ, ਆਪਣੇ ਦੇਸ਼, ਉਹਨਾਂ ਦੇ ਦੇਸ਼ ਉਹਨਾਂ ਦੀ ਕੌਮੀ ਪਛਾਣ ਹੈ, ਉਹਨਾਂ ਦੀ ਕੌਮੀ ਪਛਾਣ ਉਹਨਾਂ ਦੀ ਕੰਟਰੀ ਉਹਨਾਂ ਦਾ ਦੇਸ਼, ਤੇ ਸਾਡੀ ਕੌਮੀ ਪਛਾਣ ਸਾਡਾ ਆਪਣਾ ਦੇਸ਼ ਨਹੀਂ ਕੋਈ, ਸਾਡੀ ਆਪਣੀ ਕੰਟਰੀ ਨਹੀਂ। ਸਾਡੀ ਘੱਟ ਤੋਂ ਘੱਟ ਪਾਸਪੋਰਟ ਜਿਹੜਾ ਆ ਨਾ ਸਾਡਾ, ਉਹ ਇੰਡੀਅਨ ਪਾਸਪੋਰਟ ਹੈ ਨਾ ਸਾਡਾ ਸਾਰਿਆਂ ਦਾ, ਭਾਰਤ ਦਾ ਜਿਹੜਾ ਸਭ ਦਾ ਇੱਕੋ ਜਿਹਾ, ਚਾਹੇ ਹਿੰਦੂ ਹੈ, ਭਾਰਤ 'ਚ ਰਹਿਣ ਵਾਲਾ ਮੁਸਲਮਾਨ ਹੈ, ਭਾਵੇਂ ਕੋਈ ਹੈ, ਉਹ ਪਾਸਪੋਰਟ ਸਾਡਾ ਤੇ ਉਹੀ ਹੈ ਨਾ ਸਾਰਿਆਂ ਦਾ। ਹਜੇ ਸਾਡਾ ਸਿੱਖਾਂ ਦਾ ਪਾਸਪੋਰਟ ਹੈ ਕੋਈ ਵੀ, ਖਾਲਿਸਤਾਨ ਦਾ ਪਾਸਪੋਰਟ ਹੈ ਜੀ, ਇਹ ਹੈ ਕੋਈ ਨਹੀਂ, ਪਾਸਪੋਰਟ ਦੇ ਉਹ ਹੀ ਹੈ। ਘੱਟ ਤੋਂ ਘੱਟ ਫੋਟੋ ਪੱਗ ਵਾਲੀ ਰੱਖ ਲਈ ਉਹਦੇ ਉੱਤੇ, ਦਸਤਾਰ ਵਾਲੀ ਫੋਟੋ ਤੇ ਹੋਵੇ ਘੱਟ ਤੋਂ ਘੱਟ, ਅੱਜ ਫੋਟੋ ਹੀ ਲਾ ਕੇ ਰੱਖੋ, ਹੋ ਸਕਦਾ ਕਦੀ ਨਾ ਕਦੇ ਪਾਸਪੋਰਟ ਵੀ ਬਣ ਜੇ, ਆਖੋ ਸਤਨਾਮ, ਹੋ ਸਕਦਾ ਬਈ ਕਦੇ ਨਾ ਕਦੇ ਤੇਰਾ ਦੇਸ਼ ਤੇਰੀ ਪਛਾਣ ਹੋਵੇ, ਤੇਰੀ ਕੰਟਰੀ ਤੇਰਾ ਤੇਰੀ ਪਛਾਣ ਹੋਵੇ। ਪਰ ਅਮਰੀਕਾ ਚ ਰਹਿੰਦਾ ਅਮਰੀਕਾ ਦਾ ਪਾਸਪੋਰਟ ਹੈ ਪਰ ਫੋਟੋ ਤੇ ਪੱਗ ਵਾਲੀ ਰੱਖ, ਕਨੇਡਾ ਚ ਰਹਿੰਦਾ ਕਨੇਡਾ ਦਾ ਪਾਸਪੋਰਟ ਲੈ ਲੈ ਪਰ ਫੋਟੋ ਤੇ ਪੱਗ ਵਾਲੀ ਰੱਖ, ਇੰਡੀਆ ਚ ਰਹਿੰਦਾ ਇੰਡੀਆ ਫੋਟੋ ਤੇ ਪੱਗ ਵਾਲੀ ਰੱਖ, ਇੰਨੀ ਕੁ ਪਛਾਣ ਤੇ ਰੱਖ ਆਪਣੀ। ਤੇ ਜੇ ਆਪਾਂ ਉਹ ਵੀ ਪਛਾਣ ਮਾਰ ਦਿਆਂਗੇ ਫਿਰ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਔਖਾ ਹੋ ਜਾਏਗਾ। ਘੱਟ ਤੋਂ ਘੱਟ ਆ ਦਸਤਾਰ ਇਹ ਸਾਡੀ ਪਛਾਣ ਰਹਿਣੀ ਚਾਹੀਦੀ ਹੈ। ਕਿਸੇ ਕੰਟਰੀ ਚ ਪੈਦਾ ਜੰਮਦਾ ਤੂੰ ਸਿੱਖਾਂ ਦੇ ਘਰ ਜੰਮਿਆ ਤੇ ਘੱਟ ਤੋਂ ਘੱਟ ਆਪਣੀ ਫੋਟੋ ਪੱਗ ਵਾਲੀ ਰੱਖ, ਦਸਤਾਰ ਸਜਾਇਆ ਕਰ। ਨੌਜਵਾਨਾਂ ਨੂੰ ਬੇਨਤੀ ਹੈ ਪੱਗਾਂ ਬੰਨਿਆ ਕਰੋ, ਇਹਦੇ ਚ ਸ਼ਰਮ ਨਾ ਮੰਨੋ, ਦਸਤਾਰ ਸਜਾਇਆ ਕਰੋ। ਤੇ ਜਿੱਥੇ ਦਸਤਾਰ ਜ਼ਰੂਰੀ ਹੈ ਉੱਥੇ ਕਿਰਦਾਰ ਵੀ ਜਿਹੜਾ ਨਾ ਉਹ ਜ਼ਿਆਦਾ ਜ਼ਰੂਰੀ ਹੈ। ਇਹਨਾਂ ਟੌਪਿਕਾਂ ਤੇ ਆਪਾਂ ਕੱਲ ਥੋੜੀ ਥੋੜੀ ਗੱਲ ਕਰਾਂਗੇ। ਤੇ ਜਿਨ੍ਹਾਂ ਨੇ ਅੱਜ ਦਾਖਲਾ ਲੈਣਾ, ਜੋ ਸਾਡਾ ਕੌਮੀ ਵਿਧਾਨ ਬਣਿਆ ਉਹ ਇਦਾਂ ਹੀ ਹੈ ਵੀ ਅੰਮ੍ਰਿਤ ਸੰਚਾਰ ਜਿੱਦਾਂ ਸਾਡਾ ਹੁੰਦਾ ਉਹਦੇ ਵਿੱਚ ਬੇਨਤੀ ਹੈ ਕਿ ਜਿਹੜੇ ਜਿਹੜੇ ਵੀਰ ਭੈਣਾਂ ਦਾਖਲਾ ਲੈ ਸਕਦੇ ਆ ਦਾਖਲਾ ਲਈਏ, ਫਿਰ ਆਪਾਂ ਸਹਿਜ ਪਾਠ ਕਰਿਆ ਕਰੀਏ, ਬਾਣੀ ਨੂੰ ਆਪ ਪੜਿਆ ਕਰੀਏ, ਆਪ ਸਮਝਿਆ ਕਰੀਏ, ਵਿਚੋਲਾ ਕੋਈ ਨਹੀਂ, ਗੁਰਬਾਣੀ ਨੂੰ ਆਪ ਪੜ੍ਹ ਕੇ ਸਿੱਧਾ ਤੁਸੀਂ ਰੱਬ ਨਾਲ ਜੁੜੋ ਤੇ ਰੱਬ ਸਾਡੇ ਵਿੱਚ ਹੀ ਹੈ, ਆਪਣੇ ਆਪ ਨੂੰ ਪਛਾਣੋ, ਇਹੀ ਰੱਬ ਨੂੰ ਪਛਾਣਨਾ। ਵੇਖੋ ਰੱਬ ਲੱਭਣ ਤੁਰੇ ਆਪਣਾ ਆਪ ਲੱਭ ਗਿਆ, ਤੇ ਜਿੱਦਣ ਆਪਣਾ ਆਪ ਲੱਭਣ ਤੁਰੇ ਉਦਣ ਬੋਲੋ ਰੱਬ ਲੱਭ ਗਿਆ। ਤੇਰੇ ਤੇ ਰੱਬ ਚ ਕੋਈ ਫਰਕ ਥੋੜਾ, ਤੂੰ ਉਹਦੀ ਅੰਸੀ, ਕੁਦਰਤ ਦਾ ਇੱਕ ਛੋਟਾ ਜਿਹਾ ਪਾਰਟ, ਹਿੱਸਾ ਹੀ, ਅਸੀਂ ਸਾਰੇ ਹੀ ਰੱਬ ਦਾ ਰੂਪ, ਹੋਰ ਕਿਹੜਾ ਰੱਬ ਬਾਹਰ ਵੱਖਰਾ ਬੈਠਾ, ਆਪਾਂ ਸਾਰੇ ਹੀ ਰੱਬ ਦਾ ਰੂਪ, ਆਪਣੇ ਆਪ ਨੂੰ ਪਛਾਣੋ। ਗੁਰਬਾਣੀ ਤੈਨੂੰ ਤੇਰੇ ਨਾਲ ਹੀ ਜੋੜਦੀ ਹੈ, ਤੈਨੂੰ ਤੇਰੀ ਹੀ ਪਛਾਣ ਕਰਾਉਂਦੀ ਹੈ। ਸਵਾਓ ਜੋ ਸਾਡੇ ਅੰਦਰ ਹੈ ਉਹਨੂੰ ਪ੍ਰਗਟ ਕਰੀਏ, ਗੱਜ ਕੇ ਆਨੰਦ ਸਾਹਿਬ ਚ ਬੋਲੋ, ਅਰਦਾਸ ਜੁੜ ਕੇ ਹੁਕਮਨਾਮੇ ਸੁਣ ਕੇ ਫਿਰ ਘਰੋਂ ਕਰੀ ਚਾਹੁੰਦਾ ਪਾਉਣਾ। ਕੱਲ ਦਾ ਇੱਕੇ ਦੀਵਾਨ, ਇੱਕ ਦੀਵਾਨ ਬਾਕੀ ਰਹਿੰਦਾ ਹੈ, ਸਾਰਿਆਂ ਨੇ ਵੱਧ ਚੜ ਕੇ ਪਹੁੰਚ ਕੇ ਹਾਜ਼ਰੀ ਭਰਨੀ ਹੈ ਤੇ ਲਾਹਾ ਪ੍ਰਾਪਤ ਕਰਨਾ ਹੈ। ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਕੱਲ ਨੂੰ ਪਹੁੰਚਣ ਦੀ ਕਿਰਪਾਲਤਾ ਕਰਿਓ। ਗੁਰਦੁਆਰਾ ਸਾਹਿਬ ਪਾਤਸ਼ਾਹੀ 10ਵੀਂ ਬਸਤੀ ਨੰਬਰ 4, ਤੇ ਇਹ ਜਿਹੜੀ ਬੇਨਤੀ ਹੈ ਵੀ ਉਹ ਕੱਲ ਨੂੰ ਬਸਤੀ ਨੰਬਰ 4 ਗੁਰਦੁਆਰਾ ਪਾਤਸ਼ਾਹੀ 10ਵੀਂ ਬੀੜ ਤਲਾਬ, ਉੱਥੇ ਕੱਲ ਅੰਮ੍ਰਿਤ ਸੰਚਾਰ ਹੋਣਾ। ਸੰਗਤ ਲੇਟ ਨਾ ਆਵੇ ਜੀ, ਜਰਾ ਕੁ ਵੇਲੇ ਨਾਲ ਆਉਣ ਦੀ ਖੇਚਲ ਕਰਿਓ। ਕੱਲ ਦਾ ਇੱਕ ਦੀਵਾਨ ਬਾਕੀ ਰਹਿੰਦਾ ਹੈ, ਪ੍ਰਬੰਧਕਾਂ ਨੂੰ ਪੁੱਛ ਲਿਓ ਜੇ ਸਬਜ਼ੀ ਦੀ ਲੋੜ ਹੈ, ਪ੍ਰਸ਼ਾਦਿਆਂ ਦੀ ਲੋੜ ਹੈ, ਪਕਾ ਕੇ ਘਰੋਂ ਲੈ ਕੇ ਆਇਓ, ਪਿੰਡਾਂ ਦੇ ਵਿੱਚ ਲੋਹ ਬਣਾ ਲਓ, ਲੋਹ ਲਾ ਕੇ ਤਵੀ ਬਾਲ ਕੇ ਥੋੜੇ ਥੋੜੇ ਪ੍ਰਸ਼ਾਦੇ ਲੰਗਰ ਚ ਪੁੱਛ ਲਓ, ਪ੍ਰਬੰਧਕਾਂ ਨੂੰ ਹੋ ਸਕਦਾ ਲੋੜ ਨਾ ਹੀ ਹੋਵੇ, ਖੁੱਲੇ ਲੰਗਰ ਚੱਲਦੇ ਹੋਣ, ਪਰ ਤੁਸੀਂ ਜਿਹੜੀ ਸੇਵਾ ਦੀ ਲੋੜ ਹੈ ਇਲਾਕੇ ਵਾਲੇ ਰਲ ਮਿਲ ਕੇ ਕਰੋ। ਕੱਲ ਨੂੰ ਵੱਧ ਚੜ ਕੇ ਪਹੁੰਚ ਕੇ ਰਲ ਕੇ ਆਪਾਂ ਹਾਜ਼ਰੀ ਭਰੀਏ, ਗੱਜ ਕੇ ਆਨੰਦ ਸਾਹਿਬ ਚ ਬੋਲੋ ਅਰਦਾਸ ਜੁੜੋ ਹੁਕਮਨਾਮੇ ਸੁਣੀਏ। ਗੁਰੂ ਗ੍ਰੰਥ ਸਾਹਿਬ ਅੱਗੇ ਅੱਗੇ ਮਗਰ ਮਗਰ ਚੱਲਦੇ ਆ, ਇੰਨੀ ਗਰਮੀ ਦੇ ਵਿੱਚ ਉਤਸ਼ਾਹ ਨਾਲ ਹਾਜ਼ਰੀ ਭਰੀ, ਸਾਰਿਆਂ ਵੀਰਾਂ ਦਾ ਸਾਰੀਆਂ ਭੈਣਾਂ ਦਾ ਧੰਨਵਾਦ। ਜਿਨ੍ਹਾਂ ਮੱਥਾ ਨਹੀਂ ਟੇਕਿਆ ਜੀ ਟੇਕ ਲਓ, ਸਾਰੇ ਗੱਜ ਕੇ ਪਰਸ ਮੋਬਾਈਲ ਗਹਿਣੇ ਸੰਭਾਲ ਕੇ ਰੱਖਿਓ ਆਪਣੇ। ਰਾਮ ਕਲੀ ਮੁਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੁਣੋ ਸੰਤ ਹੋ ਸਭ ਧਰੋ ਪਿਆਰੋ
ਮੇਰਾ ਧਾਰੋ ਬਾਜੇ ਪੰਚਮ ਦਿਨ ਘਰ ਸੁਭਾਗੈ
ਘਰ ਸੁਭਾਗੈ ਸ਼ਬਦ ਵਾਜੇ ਕਲਾ ਘਰ ਸਾਰੀਆ
ਪੰਚ ਦੂਤ ਤੁਰ ਵਸ ਤੇ ਕਾਲ ਪੰਚ ਕੁਮਾਰਿਆ
ਤੁਰ ਕਰਮ ਪਾਇਆ ਤੁਜ ਦਿਨ ਪਾਉਸੇ ਨਾਮ ਹਰ ਕੇ ਲਗੇ ਆਨੰਦ ਸੁਣੋ ਵਡ ਭਾਗੀ ਹੋ ਸਗਨ ਤੋਰ
ਸੁਖ
ਰੋਗ ਸੰਤਾਪ ਉਤਰੇ ਸੁਣੀ ਸੱਚੀ
ਸਾਧ ਸਾਧਨ ਭਰੇ ਸੰਸੇ ਪੂਰੇ ਗੁਰ ਤੇ
ਸੁਣਦੇ ਪੁਰੀ ਧਰਮ ਹਦੂਰ
ਜਿਨੀ
ਨਾਮ ਤੇ ਆਇਆ ਸਕਤ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
मात पिता गम बारक तेरे तुमरी कृपा में कोई ना जाने तुमरा अंत ऊचे तेगू सगल समगरी तुमरे सूत्र तारी तुम ते हो ऐसो तुमरी गात में तो तुम ही जानी नानक दास तुदिया गए अरदास हमारी जियो पिंड साब कहो नानक साब तेरी वड्याई कोई नाओ ना जाने मेरा वाहे गुरु
वाहे गुरु वाहे गुरु एक ओंकार वाहे गुरु जी की फतेह श्री भगवती जी सहाय वार श्री भगवती जी की पाशे दसवीं प्रथम भगवती सिमर कह गुरु नानक लई ते आए फिरंगद गुरु ते अमरदास रामदास हुए सहाय अर्जन हर गोबिंद नो सिमरौ श्री हर राय श्री हर कृष्ण ते आई है जिस जिठे सब दुख जाए तेग बहादुर सिमरिया घर नौ निध आवै ताए सब थाई हुए सहाय दसवां पातशाह श्री गुरु गोबिंद सिंह साहिब जी सब थाई हुए सहाय दसा पातशाहियां दी जोत श्री गुरु ग्रंथ साहिब जी दे पाठ दीदार दा ध्यान करके बोलो जी पंजा प्यारियां चौहान साहबजादियां चालियां मुगतियां हठियां जपियां तपियां जिन्हां नाम जपिया वंड छकिया देग चलाई तेग वाही दे किंडट कीता तना प्यारियां सचियारियां दी कमाई दा ध्यान करके खालसा जी बोलो जी जिन्हां सिंघां सिंघणियां ने धर्म ही सी दिते बंद बंद कटाए खोपरियां लुहाइयां चरखियां ते चढ़े आरियां नाल चराए गए गुरद्वारियां दी सेवा लई कुर्बानियां कीतियां धर्म नहीं हारिया सिखी केसां स्वासां नाल निभाई तिन्हां दी कमाई दा ध्यान करके खालसा जी बोलो जी पंजा तख्तां सरबत गुरद्वारियां दा ध्यान करके बोलो जी प्रथमे सरबत खालसा जी की अरदास है जी सरबत खालसा जी को वाहिगुरु 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 चेते आवे चेते आवण का सदका सर्ब सुख होवे जहां जहां खालसा जी साहेब तहां तहां रचिया रहाए तदेग तेग फतेह बिरद की पैज पंथ की जी श्री साहिब जी सहाय खालसा जी के बोल बाले बोलो जी सिखा नू सिखी दान केस दान रह दान विवेक दान वसा दान भरोसा दान दाना सरदान नामदान श्री अमृतसर जी दे इशनान चौंकियां झंडे पुंगे जुगो जुग अटल धर्म का जयकार बोलो जी सिखां दा मन नीवा मत उची मत दा राखा वाहिगुरु हे अकाल पुरख अपने पंथ दे सदा सहाय दतार पिता जीओ श्री ननकाणा साहिब ते होर गुरुद्वारिया गुरधामां दे जिन्हां तों पंथ नूं विछोड़िया गया खुले दर्शन दीदार सेवा संभाल दा दान प्यारे खालसा जी नूं बख्शो हे नमाणियां दे मान नितानियां दे तान न्योटियां दी ओट सच्चे पिता वाहिगुरु जी आप जी दे हजूर अरदास बेनती जोदड़ी है आप जी दर घर दे प्रीतमान समूह नगर निवासी पिंड बीड तलाब दियां समुचियां संगतां ने रल मिल के तीन रोजा गुरमुख समागम उलीकिया अज दूसरे दिन दे सुंदर सोहने दवान सजाए गए सजे दवाना अंदर हरी जस कीर्तन गुरमत दियां विचारां होईयां समुची सेवा निभाउंदियां एक नहीं अनेकां भुल्लां होईयां जाण जे बच्चे जाण के बख्श लैणा समूह संगत की भरी हुई हाजरी दर प्रवान करनी तिल फुल पिटावां प्रवान करनियां कदम कदम लेखे विच लाउणे सच्चे पातशाह जी माता रणजीत कौर जी दे समुचे परिवार वल्लों अरदास बेनती जोदड़ी कृपा करो समुचे परिवार नूं देह रोगता चढ़दी कला बख्शिश करो सच्चे पातशाह जी समूह संगत वल्लों कड़ा प्रसाद दी देख सजा के हाजिर है दर परवानों दर परवानिया प्रसाद साध संगत विच वरते हुण करो कृपा पावन पवित्र हुक्मनामा बख्शो सरबत संगत नूं नदरी नदर निहाल करो हुक्म ते चलण दी समर्था बख्शनी सही प्यारे मेल जिन्ना मिलिया तेरा नाम चितावे नानक नाम चढ़दी कला तेरे पाणे वाहिगुरु जी का खालसा वाहिगुरु जी की आ गया भई अकाल की तबै चलायो सब सिखण को हुक्म है गुरु मान्यो गुरु ग्रंथ जी मान्यो प्रगट गुरां की जो प्रभ को मिल बोच है खोज शब्द मैं राज करेगा खालसा या की रह ना ख्वार हुए सा मिलेंगे बचे शरण जो ख्वार हुए सा मिलेंगे बचे बोले वाहिगुरु जी का खालसा वाहिगुरु जी
वाहिगुरु जी
दर्शन परसे गुरु के जन्म मरण दुख जाए वाहे गुरु सोरठ महला पंजवा अबिनासी जी अनकोदाता सिमरत सब मल खोई गुण निधान भगतन को बरतन बिरला पावे कोई अविनाशी जीवन को दाता सिमरत सब मल खोई गुण निधान भगतन को बरतन बिरला पावे कोई मेरे मन जप गुर गोपाल प्रभ सोई जाकी शरण पाया सुख पाई है बाहुड़ दुख न होई रहा वड भागी साध संग प्राप्त तिन भेंट दुर मत खोई तिन की धूर नानक दास पंछे जिन हर नाम हृदय परोई वड भागी साध संग प्राप्त तिन भेंट दुर मत खोई तिन की दूर नानक दास बंछे जिन हर नाम हृदय परोई वाहे गुरु जी का खालसा।